And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਪਹਿਲਾਂ ਤਾਂ ਦੱਸੋ ਤੁਹਾਡਾ ਹਾਲ ਕੀ ਆ?
ਹਾਲ ਬਹੁਤ ਵਧੀਆ ਜੀ।
ਠੀਕ ਆ?
ਹਾਲ ਠੀਕ ਹੈ ਜੀ।
ਚਲੋ ਠੀਕ ਹੈ, ਗੁੱਡ ਟੂ ਹੈਵ ਯੂ।
ਤੁਹਾਡਾ ਵੀਕਐਂਡ ਕਿਵੇਂ ਰਿਹਾ ਜੀ?
ਵੀਕਐਂਡ ਵਧੀਆ ਸੀ ਯਾਰ। ਵੀਕਐਂਡ ਕਾਫੀ ਪ੍ਰੋਡਕਟਿਵ ਸੀ, ਕਾਫੀ ਬਿਜ਼ੀ ਵੀ ਰਿਹਾ, ਪਰ ਵਧੀਆ ਸੀ। ਇਟ ਵਾਸ ਗੁੱਡ,
ਨਾਈਸ। ਯਾ, ਆਈ ਥਿੰਕ ਦੈਟਸ ਦ ਬੈਸਟ ਵੇ।
ਯਾ, ਮੇਰਾ ਨਾ ਐਕਚੁਅਲੀ ਫਰੈਂਡ ਆਫ ਮਾਈਨ, ਉਹ ਆਇਆ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ। ਹਾਲਾਂਕਿ 4 ਸਾਲ ਪਹਿਲਾਂ ਮੇਰਾ ਵੀ ਚੱਕਰ ਆਸਟ੍ਰੇਲੀਆ ਲੱਗਿਆ, ਉਦੋਂ ਉਹਦੇ ਨਾਲ ਉੱਥੇ ਮੁਲਾਕਾਤ ਹੋ ਨਹੀਂ ਸਕੀ।
ਅੱਛਾ।
ਫਿਰ ਇੱਥੇ ਅਸੀਂ ਹੋਰ ਵੀ ਜਿਹੜੇ 11ਵੀਂ 12ਵੀਂ 'ਚ ਇਕੱਠੇ ਪੜ੍ਹਦੇ ਸੀ, ਦੋ 3-4 ਜਣੇ ਅਸੀਂ ਹੋਰ ਇੱਥੇ ਰਹਿੰਦੇ ਹਾਂ ਯਾਰ। ਅਸੀਂ ਚਲੋ ਇੱਕ ਦੋ ਨਾਲ ਤਾਂ ਇਨ ਬਿਟਵੀਨ ਮੁਲਾਕਾਤ ਹੁੰਦੀ ਰਹੀ, ਬਟ ਦਾ ਗਾਏ ਹੂ ਇਜ਼ ਵਿਜ਼ਿਟਿੰਗ ਫਰੋਮ ਆਸਟ੍ਰੇਲੀਆ, ਉਹਦੇ ਨਾਲ 25 ਸਾਲ ਬਾਅਦ ਮੀਟਿੰਗ ਹੋਈ ਯਾਰ। 25 ਸਾਲ ਬਾਅਦ ਮਿਲੇ ਤੇ ਉਹ ਪਿਛਲੇ ਦਿਨਾਂ ਦੇ ਵਿੱਚ, ਮਤਲਬ ਇਟ ਵਾਸ ਕਮਾਲ ਹੀ ਸੀ ਯਾਰ ਉਹ ਸਾਰੀ।
ਹਾਂ,
ਇਟ ਵਾਸ ਅਮੇਜ਼ਿੰਗ। ਸੋ
ਵੀਕਐਂਡ,
ਹਾਂ ਯਾਰ, ਅਨਮੁੱਲੇ ਇੰਡੀਡ, ਵੀਕਐਂਡ ਦੀ ਉਹ ਹਾਈਲਾਈਟ ਰਹੀ। ਤੁਸੀਂ ਸੁਣਾਓ, ਗਲਾ ਕਿਵੇਂ ਆ?
ਗਲਾ ਠੀਕ ਹੈ ਜੀ, ਬੈਟਰ, ਹੌਲੀ ਹੌਲੀ ਹੋਰ ਠੀਕ ਹੋ ਜਾਏਗਾ।
ਜਿਹੜੀ ਵੀ ਕੋਈ ਜੜੀ ਬੂਟੀ ਤੁਹਾਡੇ 'ਤੇ ਕੰਮ ਕਰ ਰਹੀ ਹੈ, ਟਰੰਪ ਨੂੰ ਵੀ ਭੇਜ ਦਿਉ।
ਨਹੀਂ, ਉਹ ਤਾਸੀਰ ਵੱਖਰੀ ਹੈ,
ਤਾਸੀਰ ਵੱਖਰੀ ਹੈ, ਸਮੱਸਿਆ ਵੀ ਵੱਖਰੀ ਹੈ। ਜਿਵੇਂ ਇਸ ਤੋਂ ਪਹਿਲਾਂ ਕਿ ਅਸੀਂ ਵਾਸੂ ਜੀ ਟ੍ਰੇਡ ਵਾਰ ਵਾਲੀ ਸਾਰੀ ਗੱਲ ਸ਼ੁਰੂ ਕਰੀਏ, ਕਿਉਂਕਿ ਹੋਰ ਵੀ ਕਈ ਇੰਪੋਰਟੈਂਟ ਖਬਰਾਂ ਨੇ, ਪਹਿਲਾਂ ਉਹਨਾਂ ਬਾਰੇ ਵੀ ਜ਼ਿਕਰ ਕਰ ਲੈਂਦੇ ਹਾਂ। ਪਹਿਲਾਂ ਸਿਟੀ ਵਾਲੀਆਂ ਰਿਲੇਟਡ ਜਿਹੜੀਆਂ ਕੁਝ ਖਬਰਾਂ ਨੇ ਉੱਥੋਂ ਸ਼ੁਰੂਆਤ ਕਰ ਲਈਏ। ਜਿਹੜੀ ਇੱਥੇ ਸਰੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਹੈ, ਜਿਹਦੇ ਕਿ ਮੇਅਰਲ ਕੈਂਡੀਡੇਟ ਨੇ ਹੋਣਵੀਰ ਰੰਧਾਵਾ
ਜੀ, ਜੀ
ਉਹਨਾਂ ਵੱਲੋਂ ਵੈਸੇ ਵੀਕਐਂਡ 'ਤੇ ਸੋਸ਼ਲ ਮੀਡੀਆ 'ਤੇ ਵੀ ਇਹ ਪੋਸਟ ਸਾਂਝੀ ਕੀਤੀ ਗਈ ਸੀ। ਅੱਜ ਉਹਨਾਂ ਦੀ ਟੀਮ ਵੱਲੋਂ ਹੁਣੇ ਕੁਝ ਮਿੰਟ ਪਹਿਲਾਂ ਇੱਕ ਪ੍ਰੈਸ ਰਿਲੀਜ਼ ਵੀ ਭੇਜੀ ਗਈ ਆ ਕਿ ਜੇ ਹੋਣਵੀਰ ਰੰਧਾਵਾ ਮੇਅਰ ਬਣ ਜਾਂਦੇ ਨੇ ਤਾਂ ਉਹਨਾਂ ਵੱਲੋਂ ਟੈਕਸਿਸ ਦੇ ਵਿੱਚ ਵਾਧਾ ਨਾ ਕਰਨ ਦਾ ਵਾਅਦਾ ਤਾਂ ਕੀਤਾ ਹੀ ਜਾ ਰਿਹਾ, ਜੋ ਕਿ ਡਗ ਮਗਲਮ ਨੇ ਵੀ ਕੀਤਾ ਕਿ ਜੀ ਟੈਕਸ ਫਰੀਜ਼ ਕਰ ਦਿਆਂਗੇ, ਜਿਸ ਲੈਵਲ 'ਤੇ ਹੋਣਾ ਉੱਥੇ ਹੀ ਰਹਿਣਗੇ। ਪਰ ਨਾਲ ਦੀ ਨਾਲ ਹੋਣਵੀਰ ਰੰਧਾਵਾ ਉਹਨੂੰ ਵਨ ਅਪ ਵੀ ਕਰ ਰਹੇ ਆ ਕਿ ਜੀ ਟੈਕਸਿਸ ਦੇ ਵਿੱਚ ਵਾਧਾ ਰੋਕਣਾ ਹੀ ਨਹੀਂ, ਸਗੋਂ ਟੈਕਸਿਸ ਦੇ ਵਿੱਚ ਕਟੌਤੀ ਵੀ ਹੋਏਗੀ।
ਯਾ, ਸੋ ਇੱਕ ਤੋਂ ਇੱਕ ਚੜ੍ਹ ਕੇ ਵਾਅਦੇ ਹੋ ਰਹੇ ਨੇ ਇਲੈਕਸ਼ਨ ਤੋਂ ਪਹਿਲਾਂ, ਜੋ ਕਿ ਐਕਸਪੈਕਟਡ ਵੀ ਆ। ਸੋ ਇਹਦੇ ਵਿੱਚ ਹੁਣ ਵੀ ਰੰਧਾਵਾ ਇਹ ਕਹਿ ਰਹੇ ਨੇ ਕਿ ਵੀ ਜੇ ਉਹ ਮੇਅਰ ਬਣ ਜਾਂਦੇ ਨੇ, ਕੰਜ਼ਰਵੇਟਿਵ ਪਾਰਟੀ ਆਫ ਸਰੀ ਜੇ ਉਹਨਾਂ ਦੀ ਸਲੇਟ ਬਣਦੀ ਆ, ਜਿੱਦੀ ਆ, ਅਤੇ ਉਹਨਾਂ ਨੇ ਫਿਰ ਕਿਹਾ ਕਿ ਇਮੀਡੀਏਟਲੀ ਉਹ ਪ੍ਰੋਪਰਟੀ ਟੈਕਸਿਸ ਦੇ ਵਿੱਚ $600 ਦੀ ਕਟੌਤੀ ਕਰਨਗੇ, ਕਿ ਇਮੀਡੀਏਟਲੀ ਪ੍ਰੋਪਰਟੀ ਟੈਕਸਿਸ $600 ਘਟਾ ਦੇਣਗੇ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਅਗਲੇ 4 ਸਾਲਾਂ ਵਾਸਤੇ ਫਰੀਜ਼ ਕਰ ਦਿੱਤਾ ਜਾਏਗਾ, ਘਟੇ ਹੋਏ ਲੈਵਲ 'ਤੇ ਰਹਿਣਗੇ, ਉਹਨਾਂ ਦੇ ਵਿੱਚ ਫਰਦਰ ਕੋਈ ਵਾਧਾ ਵੀ ਨਹੀਂ ਕਰਨਾ। ਇਹਦਾ ਤਰਕ ਉਹ ਕੀ ਦੇ ਰਹੇ ਨੇ? ਉਹ ਕਹਿ ਰਹੇ ਨੇ ਕਿ ਪਹਿਲਾਂ ਡਗ ਮੈਕੈਲਮ ਦੇ 4 ਸਾਲ, ਫਿਰ ਬ੍ਰੈਂਡਾ ਲੌਕ ਦੇ 4 ਸਾਲ, ਇਹਨਾਂ ਨੇ ਕਹਿੰਦੇ 8 ਸਾਲਾਂ ਦੇ ਵਿੱਚ ਲਗਾਤਾਰ 8 ਵਾਧੇ ਕੀਤੇ ਨੇ ਪ੍ਰੋਪਰਟੀ ਟੈਕਸਿਸ ਦੇ ਵਿੱਚ, ਤਕਰੀਬਨ $1100 ਕਹਿੰਦੇ ਇਹਨਾਂ ਨੇ ਪ੍ਰੋਪਰਟੀ ਟੈਕਸ ਵਧਾਤਾ ਇਨ ਦਾ ਲਾਸਟ 8 ਈਅਰਸ ਰਲ ਕੇ। ਅਤੇ ਬ੍ਰੈਂਡਾ ਲੌਕ ਨੇ ਕਹਿੰਦੇ 28% ਵਾਧਾ ਕੀਤਾ 4 ਸਾਲਾਂ ਦੇ ਵਿੱਚ, ਉਹਨਾਂ ਨੇ $640 ਜੋੜਤੇ, ਅਤੇ ਡਗ ਮੈਕੈਲਮ ਨੇ 21% ਵਾਧਾ ਕੀਤਾ $440 ਕਹਿੰਦੇ ਉਹਨਾਂ ਨੇ ਜੋੜਤੇ। ਸੋ ਇਸ ਇਹਨੂੰ ਆਧਾਰ ਬਣਾ ਕੇ ਉਹ ਕਹਿ ਰਹੇ ਨੇ ਕਿ ਵੀ ਹੁਣ ਇਨਫਲੇਸ਼ਨ ਨੂੰ ਫੈਕਟਰਿੰਗ ਵਗੈਰਾ ਕਰਕੇ ਵੀ $600 ਦੀ ਕਟੌਤੀ ਕੀਤੀ ਜਾ ਸਕਦੀ ਹੈ, ਅਤੇ ਮੇਅਰ ਬਣਦਿਆਂ ਸਾਰ ਵੀ ਉਹ ਪ੍ਰੋਪਰਟੀ ਟੈਕਸ $600 ਘਟਾ ਦੇਣਗੇ, ਅਤੇ ਉਸ ਤੋਂ ਬਾਅਦ 4 ਸਾਲ ਉਹਨੂੰ ਫਰੀਜ਼ ਕਰੀ ਰੱਖਣਗੇ, ਉਹਦੇ 'ਚ ਕੋਈ ਹੋਰ ਵਾਧਾ ਵੀ ਨਹੀਂ ਕਰਨਗੇ।
BC ਦੇ ਵਿੱਚ ਜਦੋਂ ਇਲੈਕਸ਼ਨ ਹੋਣਾ ਸੀ, BC NDP ਨੇ $1000 ਦੇ ਚੈੱਕ ਭੇਜਣੇ ਸੀ ਵਾਸੂ ਜੀ,
ਇੰਡੀਵਿਜੂਅਲਸ ਨੂੰ $500 ਦੇ, ਫੈਮਿਲੀਜ਼ ਨੂੰ
$2000 ਦੇ ਚੈੱਕ ਆਉਣੇ ਸੀ
ਜੀ।
ਸੋ ਇਲੈਕਸ਼ਨਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਜਿਹੜੇ ਵਾਅਦੇ ਹੁੰਦੇ ਨੇ, ਕੈਸ਼ ਇੰਜੈਕਸ਼ਨ ਦੇ ਜਾਂ ਕੈਸ਼ ਡਿਸਕਾਊਂਟ ਦੇ, ਉਹ ਬੜਾ ਇੱਕ ਪਾਪੂਲਰ ਇੱਕ ਫਾਰਮੂਲਾ ਬਣਦਾ ਜਾ ਰਿਹਾ। ਪਰ ਇਹ ਫਿਰ ਦੂਜਾ ਇਹਦੇ ਨਾਲ ਸਵਾਲ ਇਹ ਹੈ ਨਾ ਕਿ ਜੇ $600 ਪ੍ਰੋਪਰਟੀ ਟੈਕਸ ਦੇ ਵਿੱਚ ਕਟੌਤੀ ਹੁੰਦੀ ਆ, ਮਤਲਬ $600 ਅਕਰੋਸ ਦਾ ਬੋਰਡ ਆ, ਜਿਹਦਾ ਪ੍ਰੋਪਰਟੀ ਟੈਕਸ 2500 ਉਹਨੂੰ ਵੀ $600 ਦੀ ਰਾਹਤ, ਜਿਹਦਾ ਪ੍ਰੋਪਰਟੀ ਟੈਕਸ 8000 ਆ ਉਹਨੂੰ ਵੀ $600 ਦੀ ਰਾਹਤ।
ਕਿਉਂਕਿ ਇਹਦੇ ਵਿੱਚ ਕੋਈ ਇੱਦਾਂ ਨਹੀਂ ਲਿਖਿਆ ਵੀ ਅਪ ਟੂ ਜਾਂ ਨੀਅਰਲੀ ਜਾਂ ਕੋਈ ਇਹ ਕੋਈ ਪਰਸੈਂਟੇਜ ਇੱਦਾਂ ਨਹੀਂ ਹੈ,
ਇੱਦਾਂ ਕੁਛ ਵੀ ਨਹੀਂ।
ਉਹਨਾਂ ਨੇ ਲਿਖਿਆ ਵਿਲ ਡਿਲੀਵਰ ਅ $600 ਪ੍ਰੋਪਰਟੀ ਟੈਕਸ ਕੱਟ ਟੂ ਐਵਰੀ ਸਰੀ ਹਾਊਸਹੋਲਡ ਇਮੀਡੀਏਟਲੀ।
ਅੱਛਾ, ਬਿਜ਼ਨਸ ਨੂੰ ਨਹੀਂ?
ਹਾਂ, ਹਾਊਸਹੋਲਡ ਆ,
ਹੈ ਨਾ। ਸੋ ਜਿਹੜਾ ਕੋਈ ਬਿਜ਼ਨਸ ਓਨਰ ਆ ਉਹਨੂੰ ਇਹਦਾ ਕੋਈ ਇਹਦੇ ਵਿੱਚੋਂ ਕੱਟ 'ਚੋਂ ਕੋਈ ਫਾਇਦਾ ਨਹੀਂ ਹੋਣ ਵਾਲਾ। ਤੁਸੀਂ ਆਪ ਪਤਾ ਕਰਕੇ ਦੇਖੋ ਜਿਹੜੇ ਬਿਜ਼ਨਸ ਓਨਰਸ ਨੇ ਉਹਨਾਂ ਦੇ ਟੈਕਸ ਪ੍ਰੋਪਰਟੀ ਟੈਕਸ ਕਿੰਨੇ ਵਧੇ ਆ ਵਸੂ ਜੀ।
ਯਾ, ਸੋ ਇਹਨਾਂ ਨੇ ਜਿਹੜੇ ਕਮਰਸ਼ਲ ਜਿਹੜੇ ਬਿਜ਼ਨਸ ਬਿਜ਼ਨਸਿਸ ਨੇ ਉਹਨਾਂ ਨੂੰ ਇਹ ਜ਼ਰੂਰ ਕਿਹਾ ਹੋਇਆ ਕਿ ਉਹਨਾਂ ਦੀ ਪ੍ਰੋਪਰਟੀ ਟੈਕਸ ਉਹ ਵਧਾਉਣਗੇ ਨਹੀਂ, ਪਰ ਜਿਹੜੀ ਆ $600 ਵਾਲੀ ਕਟੌਤੀ ਆ ਉਹ ਹਾਊਸ ਹੋਲਡ ਵਾਸਤੇ ਇਹਨਾਂ ਨੇ ਪ੍ਰੋਮਿਸ ਕੀਤੀ ਹੈ।
ਐਂਡ ਫਲੈਟ ਕਟੌਤੀ ਵਾਲਾ ਵਾਅਦਾ ਹੈ, ਕੋਈ ਇੱਦਾਂ ਨਹੀਂ ਹੈ ਵੀ ਕੋਈ ਪਰਸੈਂਟੇਜ ਹੋਵੇ,
ਵਿਤਕਰਾ ਕੋਈ ਨਹੀਂ,
ਹਾਂ ਕੋਈ ਅਪ ਟੂ 600 ਵੀ ਨਹੀਂ ਹੈਗਾ।
ਸੋ ਇਹਦੇ 'ਚ ਦੇਖੋ ਜਿਹੜਾ ਪ੍ਰੋਪਰਟੀ ਟੈਕਸਿਸ ਨੂੰ ਲੈ ਕੇ ਅਜੇ ਤੱਕ ਮੇਅਰ ਬ੍ਰੈਂਡਾ ਲੋਕ ਦਾ ਇਹ ਕਹਿਣਾ ਕਿ ਉਹ ਇੱਦਾਂ ਦਾ ਕੋਈ ਵਾਅਦਾ ਨਹੀਂ ਕਰਨਗੇ, ਕਿ ਉਹਨਾਂ ਦਾ ਕਹਿਣਾ ਕਿ ਅਸੀਂ ਸਰੀ ਦੇ ਵਿੱਚ ਹੋਰ ਡਿਵੈਲਪਮੈਂਟ ਕਰਨੀ ਹੈ ਅਤੇ ਜੇ ਅਸੀਂ ਪ੍ਰੋਪਰਟੀ ਟੈਕਸਿਸ ਨੂੰ ਫਰੀਜ਼ ਕਰ ਦੇਵਾਂਗੇ ਅਤੇ ਫਿਰ ਤਾਂ ਸਾਨੂੰ ਕਿਤੋਂ ਹੋਰ ਸਰਵਿਸਿਸ ਘਟਾਉਣੀਆਂ ਪੈਣਗੀਆਂ, ਸਟਾਫ ਘਟਾਉਣਾ ਪੈ ਸਕਦਾ। ਕਹਿੰਦੇ ਅਸੀਂ ਇੱਦਾਂ ਦਾ ਕੋਈ ਵਾਅਦਾ ਨਹੀਂ ਕਰਨਾ, ਅਸੀਂ ਵੈਸੇ ਕਹਿੰਦੇ ਕੋਸ਼ਿਸ਼ ਪੂਰੀ ਕਰਨੀ ਹੈ ਕਿ ਪ੍ਰੋਪਰਟੀ ਟੈਕਸਿਸ ਨੂੰ ਘੱਟ ਰੱਖੀਏ। ਸਾਬਕਾ ਮੇਅਰ ਡਗ ਮੈਕਲਮ ਜਿਹੜੇ ਹੁਣ ਫਿਰ ਮੇਅਰਲ ਕੈਂਡੀਡੇਟ ਨੇ ਸੇਫ ਸਰੀ ਕੋਲਿਸ਼ਨ ਵੱਲੋਂ, ਉਹਨਾਂ ਨੇ ਵਾਅਦਾ ਕੀਤਾ ਹੋਇਆ ਕਿ ਉਹ 4 ਸਾਲ ਪ੍ਰੋਪਰਟੀ ਟੈਕਸਿਸ ਦੇ ਵਿੱਚ ਕੋਈ ਵਾਧਾ ਨਹੀਂ ਕਰਨਗੇ, ਫਰੀਜ਼ ਕਰਕੇ ਰੱਖਣਗੇ
ਜਿਹੜੇ ਲੈਵਲ ਤੇ ਹੁਣ ਟੈਕਸ ਹੈ, ਉਹ ਟੈਕਸ ਇੰਨਾ ਹੀ ਰਹੇਗਾ ਜੇ ਡਗ ਮੈਕਲਮ ਦੁਆਰਾ ਮੇਅਰ ਬਣ ਜਾਂਦੇ।
ਹਾਂਜੀ, ਤੇ ਸਰੀ ਫਰਸਟ ਵੱਲੋਂ ਲਿੰਡਾ ਐਨਐਸ ਜਿਹੜੇ ਮੇਅਰਲ ਕੈਂਡੀਡੇਟ ਨੇ, ਉਹਨਾਂ ਨੇ ਇਹ ਗੱਲ ਕਹੀ ਹੋਈ ਹੈ ਕਿ ਉਹ ਇੱਕ ਟੌਪ ਟੂ ਬੋਟਮ ਰਿਵਿਊ ਕਰਨਗੇ ਸਰੀ ਦੇ ਫਾਈਨੈਂਸਿਸ ਦਾ, ਤੇ ਐਟਲੀਸਟ ਕਹਿੰਦੇ ਉਹਦੇ ਚੋਂ ਇੰਨੀਆਂ ਸੇਵਿੰਗਸ ਕੱਢਾਂਗੇ ਕਿ 2027 ਦੇ ਵਿੱਚ ਪ੍ਰੋਪਰਟੀ ਟੈਕਸਿਸ ਦੇ ਵਿੱਚ ਕੋਈ ਵਾਧਾ ਨਾ ਕਰਨਾ ਪਵੇ। ਸੋ ਪਹਿਲੇ ਸਾਲ ਤੱਕ
ਦਾ ਵਾਅਦਾ ਕਰ ਰਿਹਾ,
ਤੇ ਹੁਣ ਵੀ ਰੰਧਾਵਾ ਨੇ ਵੱਧ ਚੜ ਕੇ ਵਾਧਾ ਇਹ ਕੀਤਾ ਹੈ ਕਿ ਵੀ ਉਹ 4 ਸਾਲ ਤੱਕ ਫਰੀਜ਼ ਕਰਨਗੇ ਹੀ, ਪਰ ਉਹ ਫਰੀਜ਼ ਕਰਨ ਤੋਂ ਪਹਿਲਾਂ ਸਗੋਂ ਪ੍ਰੋਪਰਟੀ ਟੈਕਸ ਨੂੰ $600 ਘਟਾ ਵੀ ਦੇਣਗੇ
ਸਾਰਿਆਂ ਵਾਸਤੇ। ਹਾਂ, ਗੱਲ ਉਹੀ ਆਉਂਦੀ ਹੈ ਵੀ ਕਿ ਸਰਵਿਸਿਸ ਦੇ ਵਿੱਚ ਕਟੌਤੀਆਂ ਹੋਣਗੀਆਂ, ਵੀ ਪੈਸਿਆਂ ਦੀ ਪੂਰਤੀ ਕਿੱਥੋਂ ਹੋਣੀ ਹੈ।
ਹਾਂਜੀ,
ਸੋ ਜਦੋਂ ਆਉਂਦੇ ਦਿਨਾਂ 'ਚ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਵੇਖਦੇ ਹਾਂ ਤਾਂ ਕੀ ਜਵਾਬ ਦਿੰਦੇ ਆ
ਜੀ। ਤੇ ਨਾਲ ਹੀ ਅੱਜ ਥੋੜ੍ਹੀ ਦੇਰ ਬਾਅਦ ਹੀ ਲਿੰਡਾ ਐਨਐਸ ਨੇ ਵੀ ਇੱਕ ਪ੍ਰੈਸ ਰਿਲੀਜ਼
ਭੇਜੀ ਉਹਨਾਂ ਨੇ।
ਸੋ ਉਹ ਕੀ ਕਹਿ ਰਹੇ ਨੇ, ਕਹਿੰਦੇ ਵੀ ਮੇਰਾ ਜਿਹੜਾ ਪ੍ਰੈਸ ਰਿਲੀਜ਼ ਆ, ਇਟਸ ਇਨ ਰਿਸਪੌਂਸ ਟੂ ਡੋਨਲਡ ਟਰੰਪਸ ਟੈਰਿਫ।
ਹਾਂ, ਉਹ ਯੈਸ, ਉਹ ਕਹਿੰਦੇ ਅਸੀਂ ਸਰੀ ਦੇ ਵਿੱਚ ਜਿਹੜੀ ਆਪਣੀ ਫੂਡ ਪ੍ਰੋਸੈਸਿੰਗ ਦੀ ਕਪੈਸਿਟੀ ਆ, ਫੂਡ ਪ੍ਰੋਸੈਸਿੰਗ ਦੀ ਕਪੈਸਿਟੀ ਦੇ ਵਿੱਚ ਅਥਾਹ ਵਾਧਾ ਕਰਨਾ, ਕਿਉਂਕਿ ਜਿਸ ਤਰ੍ਹਾਂ ਦੀ ਹੁਣ ਟ੍ਰੇਡ ਵਾਰ ਟਰੰਪ ਨੇ ਸ਼ੁਰੂ ਕਰ ਦਿੱਤੀ ਆ, ਉਹਦੇ ਕਰਕੇ ਸਾਨੂੰ ਫੂਡ ਸਿਕਿਉਰਿਟੀ ਉੱਪਰ ਧਿਆਨ ਦੇਣ ਦੀ ਬੜੀ ਲੋੜ ਆ।
ਉਹਨੂੰ ਕਹਿੰਦੇ 3 ਗੁਣਾ ਕਰ ਦੇਵਾਂਗੇ। ਸੋ ਸਰੀ ਇਸ ਵੇਲੇ ਜਿੰਨੀ ਸਾਡੀ ਕਹਿੰਦੇ ਵੀ ਐਗਰੀਕਲਚਰ ਅਤੇ ਫੂਡ ਪ੍ਰੋਸੈਸਿੰਗ ਦੀ ਕਪੈਸਿਟੀ ਹੈ, ਵੀ ਸਾਡੀ ਜਿਹੜੀ ਇਕਾਨਮੀ ਹੈ ਸਰੀ ਦੀ, ਉਹ $150 million ਸਲਾਨਾ ਹੈ। ਇਹਨੂੰ ਕਹਿੰਦੇ ਅਸੀਂ 3 ਗੁਣਾ ਕਰਨਾ, ਅਤੇ ਇਗਜ਼ਾਮਪਲ ਉਹ ਦੇ ਰਹੇ ਨੇ ਨੈਦਰਲੈਂਡਸ
ਆਇਆ।
ਕਹਿੰਦੇ ਨੈਦਰਲੈਂਡਸ ਨੇ ਜਿਵੇਂ ਕਹਿੰਦੇ World War II ਤੋਂ ਬਾਅਦ ਉਹਨਾਂ ਨੂੰ ਸਮਝ ਆਈ ਕਿ ਸਾਨੂੰ ਹੁਣ ਆਪਣੇ ਪੈਰਾਂ 'ਤੇ ਹੋਣਾ ਪੈਣਾ, ਵੀ ਕੁਝ ਕਰਨਾ ਪੈਣਾ। ਅਤੇ ਉਹਨਾਂ ਨੇ ਆਪਣੇ ਐਗਰੀਕਲਚਰ ਨੂੰ ਕਹਿੰਦੇ ਬਹੁਤ ਐਡਵਾਂਸ ਕੀਤਾ। ਉਹਨਾਂ ਦੀ ਇਕਾਨਮੀ ਐਗਰੀਕਲਚਰ ਦੀ ਕਹਿੰਦੇ $100 billion ਸਲਾਨਾ ਤੋਂ ਜ਼ਿਆਦਾ ਦੀ ਹੈ। ਵਿਸ਼ਵ ਦੇ ਵਿੱਚ ਕਹਿੰਦੇ ਦੇ ਆਰ ਦਾ ਸੈਕਿੰਡ ਲਾਰਜੈਸਟ ਐਕਸਪੋਰਟਰ ਆਫ ਫੂਡ ਪ੍ਰੋਡਕਟਸ।
ਦ ਨੈਦਰਲੈਂਡਸ ਇਜ਼ ਵਨ ਆਫ ਦਾ ਸਮਾਲੈਸਟ ਕੰਟਰੀਜ਼ ਇਨ ਦਾ ਵਰਲਡ, ਯੈਟ ਦੇ ਆਰ ਐਨ ਐਗਰੀਕਲਚਰਲ ਐਂਡ ਫੂਡ ਪ੍ਰੋਸੈਸਿੰਗ ਪਾਵਰ ਹਾਊਸ। ਉਹਨਾਂ ਨੇ ਆਪਣੀ ਸਟੇਟਮੈਂਟ 'ਚ ਲਿਖਿਆ, ਦੇ ਆਰ ਦਾ ਸੈਕਿੰਡ ਬਿਗੈਸਟ ਐਗਰੀਕਲਚਰਲ ਐਕਸਪੋਰਟਰ ਇਨ ਦਾ ਵਰਲਡ ਆਫਟਰ ਦਾ US। ਐਜ਼ ਮੇਅਰ ਆਈ ਵਾਂਟ ਟੂ ਮੇਕ ਆਰ ਸਿਟੀਜ਼ ਐਗਰੀਕਲਚਰਲ ਸੈਕਟਰ ਅ ਪ੍ਰਾਇਓਰਿਟੀ, ਨਾਟ ਜਸਟ ਫੋਰ ਆਰ ਸਿਟੀ ਐਂਡ ਪ੍ਰੋਵਿੰਸ ਬਟ ਫੋਰ ਆਵਰ ਕੰਟਰੀ।
ਕਹਿੰਦੇ ਵੈਸਟਰਨ ਕੈਨੇਡਾ ਦੀ ਫੂਡ ਕੈਪੀਟਲ ਬਣਾਉਣਾ ਚਾਹੁੰਦੇ ਨੇ ਉਹ ਸਰੀ ਨੂੰ। ਸੋ ਇਸ ਤਰ੍ਹਾਂ ਦਾ ਵਾਅਦਾ ਕੀਤਾ ਹੈ ਅੱਜ ਸਵੇਰੇ ਲਿੰਡਾ ਐਨਐਸ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਆਈ ਵਾਂਟ ਟੂ ਬ੍ਰਿੰਗ ਦੀ ਪ੍ਰੋਵਿੰਸ਼ੀਅਲ ਮਿਨਿਸਟਰੀ ਆਫ ਐਗਰੀਕਲਚਰ ਦੀ ALR ਐਂਡ ਆਰ ਸਿਟੀਜ਼ ਫਾਰਮਰਸ ਯੂਨੀਵਰਸਿਟੀਜ਼ ਐਂਡ ਸਿਟੀ ਹਾਲ ਟੁਗੈਦਰ ਟੂ ਮੈਪ ਆਊਟ ਦਾ ਟ੍ਰਿਪਲਿੰਗ ਆਫ ਆਰ ਐਗਰੀਕਲਚਰ ਸੈਕਟਰ ਓਵਰ 4 ਈਅਰਸ। 3 ਗੁਣਾ 4 ਸਾਲ ਦੇ ਅੰਦਰ।
ਹਾਂਜੀ, ਇਨ ਦਾ ਫਸਟ ਟਰਮ।
ਸੋ ਇਹ ਜਿਹੜੀਆਂ ਅੱਜ ਮਿਊਨਿਸਪਲ ਲੈਵਲ 'ਤੇ ਇਹ ਵਾਲੀਆਂ ਅਪਡੇਟਸ ਨੇ ਜਿਹੜੀਆਂ ਕਿ ਅਧਿਕਾਰਤ ਤੌਰ 'ਤੇ ਪ੍ਰੈਸ ਰਿਲੀਜ਼ ਰਾਹੀਂ ਵੱਖੋ ਵੱਖਰੇ ਮੀਡੀਆ ਅਦਾਰਿਆਂ ਦੇ ਮੇਲ ਬਾਕਸਿਸ ਦੇ ਵਿੱਚ ਪਹੁੰਚੀਆਂ ਨੇ।
ਹਾਂ ਜੀ, ਦੂਜੀ ਟਰਮ ਹੋ ਗਈ ਫਿਰ 6 ਗੁਣਾ ਹੋ ਜਾਣਾ,
ਫਿਰ 6 ਗੁਣਾ,
ਫਿਰ 3 ਟਰਮਸ ਹੋ ਗਈਆਂ, ਫਿਰ 9 ਗੁਣਾ ਹੋ ਜਾਣਾ, ਇੱਦਾਂ
ਇੱਦਾਂ
ਉਹਦਾ ਕਿਹਾ ਨਹੀਂ ਵੈਸੇ।
ਹਾਂ,
ਪਰ
ਨਹੀਂ ਦੇਖੋ, ਜੇ 3-3 ਗੁਣਾ ਹੀ ਕਰਨਾ ਫਿਰ ਤਾਂ ਬਸ ਜੀ, ਜਦੋਂ ਦੂਜੀ ਟਰਮ ਹੋ ਗਈ ਤਾਂ ਫਿਰ ਉਹ ਹੁਣ ਦੇ ਮੁਤਾਬਕ 9 ਗੁਣਾ ਹੋਏਗਾ।
ਕੰਪਾਊਂਡ ਕਰੀਏ
ਨਾ, ਕੰਪਾਊਂਡ ਕਰੋ ਨਾ, ਫਿਰ 3 ਗੁਣਾ ਬੇਸ
ਸਿੱਧੀ ਸਿੱਧੀ ਰੱਖੋ,
ਬੇਸ ਲਾਈਨ ਚੇਂਜ ਕਰੋ ਨਾ।
ਇੰਨੀ ਮੈਥ ਨਹੀਂ ਆਉਂਦੀ ਕਿਸੇ, ਪੋਲਿਟਿਕਸ ਤੇ ਮੈਥ ਦਾ ਕੋਈ ਮੇਲ ਨਹੀਂ।
ਇਹ ਡੋਨਲਡ ਟਰੰਪ ਨੇ ਗੱਲ ਪ੍ਰੂਵ ਕਰ ਦਿੱਤੀ ਹੈ, ਪੋਲਿਟਿਕਸ
ਆਪਣੇ ਵਾਲਿਆਂ ਨੇ ਵੀ ਕਈ ਵਾਰ ਕੀਤੀ ਹੈ।
ਆਪਣੇ ਵਾਲਿਆਂ ਨੇ ਵੀ ਲੋਕਲ ਪੱਧਰ ਤੇ ਕੀਤੀ ਸੀ, ਟਰੰਪ ਨੇ ਵਿਸ਼ਵ ਪੱਧਰ ਤੇ ਕਰ ਦਿੱਤੀ ਇਹ ਗੱਲ ਸਿੱਧ। ਬਸ ਜੀ, ਅੱਛਾ ਇਹ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਧਨੋਆ ਕੰਸਟਰਕਸ਼ਨ ਵਾਲੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ, ਅਤੇ ਜਿਹੋ ਜਿਹਾ ਕਸਟਮ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਕਸਟਮ ਘਰ ਬਣਾ ਕੇ ਵੀ ਦੇਣਗੇ। ਸਰੀ ਕੋਕੇਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 604-618-1471 'ਤੇ, 604-618-1471, ਧਨੋਆ ਕੰਸਟਰਕਸ਼ਨ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ। ਅਮਰਿੰਦਰ ਨੱਡਾ ਜੀ ਦਾ ਕਹਿਣਾ ਹੈ ਕਿ ਸਭ ਤੋਂ ਖਤਰਨਾਕ ਸਿਚੁਏਸ਼ਨ ਉਹ ਹੁੰਦੀ ਆ ਜਦੋਂ ਤੁਹਾਡੇ ਮਨ ਵਿੱਚ ਆਏ ਸਵਾਲ ਦਾ ਜਵਾਬ ਵੀ ਤੁਸੀਂ ਆਪ ਹੀ ਘੜ ਲੈਂਦੇ ਹੋ। ਜਿਹੜੀ ਇਹ ਪ੍ਰੋਬਲਮ ਹੈ, ਭਾਵੇਂ ਤੁਸੀਂ ਕਿਸੇ ਪ੍ਰੋਡਕਟ ਬਾਰੇ, ਕਿਸੇ ਸਰਵਿਸ ਬਾਰੇ ਸੋਚ ਰਹੇ ਹੋਵੋ, ਜਾਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਸੋਚ ਰਹੇ ਹੋਵੋ, ਜਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਤੁਹਾਡੇ ਹਾਲਾਤ ਨੇ ਉਹਨਾਂ ਬਾਰੇ ਸੋਚ ਰਹੇ ਹੋਵੋ, ਆਪਣੀ ਸਿਹਤ ਬਾਰੇ ਸੋਚ ਰਹੇ ਹੋਵੋ ਕਿ ਤੁਹਾਡੇ ਮਨ 'ਚ ਕੋਈ ਸਵਾਲ ਉਪਜਿਆ, ਤੁਸੀਂ ਉਹਦਾ ਜਵਾਬ ਆਪ ਹੀ ਘੜ ਲਿਆ, ਉਹਦੇ ਜਾਂ ਫਿਰ ਕਈ ਵਾਰੀ ਜਿਹੜਾ ਤੁਸੀਂ ਟਾਈਮਲੀ ਐਕਸ਼ਨ ਲੈਣਾ ਹੁੰਦਾ ਤੁਸੀਂ ਉਹ ਤੋਂ ਖੁੰਝ ਜਾਂਦੇ ਹੋ। ਇੰਸ਼ੋਰੈਂਸ ਦੇ ਮਾਮਲੇ ਵਿੱਚ ਵੀ ਅਜਿਹਾ ਹੁੰਦਾ, ਬੰਦਾ ਇਹ ਸੋਚਦਾ ਵੀ ਚੱਲ ਅਜੇ ਇੰਸ਼ੋਰੈਂਸ ਦੀ ਲੋੜ ਨਹੀਂ, ਅਜੇ ਤਾਂ ਠੀਕ ਆ, ਜਾਂ ਫਿਰ ਅਜੇ ਬਾਕੀ ਖਰਚੇ ਨੇ ਬਾਅਦ 'ਚ ਕਦੇ ਇੰਸ਼ੋਰੈਂਸ ਕਰਾ ਲਾਂਗੇ। ਜਾਂ ਜਦੋਂ ਗੱਲ ਮਨ 'ਚ ਇਹ ਆ ਜਾਂਦੀ ਹੈ ਕਿ ਵੀ ਇੰਸ਼ੋਰੈਂਸ ਦਾ ਖਰਚਾ ਕਿੰਨਾ ਕੁ ਆਏਗਾ, ਤੁਹਾਡੇ ਮਨ 'ਚ ਸਵਾਲ ਆਇਆ, ਤੁਸੀਂ ਆਪ ਹੀ ਜਵਾਬ ਘੱਟ ਲਿਆ, ਮਹਿੰਗਾ ਹੋਏਗਾ, ਵੀ ਰੁਕ ਜੋ ਹਾਲੇ ਬਾਅਦ 'ਚ ਦੇਖਾਂਗੇ। ਅਜਿਹੀ ਸੋਚ ਤੋਂ ਬਚੋ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨੂੰ ਇੱਕ ਵਾਰ ਕਾਲ ਕਰਕੇ ਦੇਖੋ, ਕਿਉਂਕਿ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਲੋਅ ਕੋਸਟ ਆਪਸ਼ਨਸ ਬਾਰੇ ਦੱਸਣਗੇ ਜੋ ਤੁਹਾਨੂੰ $2 to $3 ਪਰ ਡੇ ਦੇ ਵਿੱਚ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ 6043632200 ਤੇ, 604-363-2200, ਔਰ ਵਿਜ਼ਿਟ planinsurance.ca, ਦੈਟਸ planinsurance.ca। ਇਸ ਤੋਂ ਇਲਾਵਾ ਤੁਸੀਂ ਇੰਸ਼ੋਰੈਂਸ ਤੋਂ ਇਲਾਵਾ RRSP, RESP, TFSA, FHSA ਅਕਾਊਂਟ ਖੁਲਵਾਉਣ ਵਾਸਤੇ ਵੀ ਅਮਰਿੰਦਰ ਨੱਡਾ ਜੀ ਨੂੰ ਕਾਲ ਕਰ ਸਕਦੇ ਹੋ 604-363-2200, 604-363-2200। ਮਾਸੂ ਜੀ, ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਨੇ ਸਾਡੇ ਸੁਣਨ ਵਾਲਿਆਂ ਦੇ,
ਵਾਅਦਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟਸ ਨੇ, ਕਹਿੰਦੇ ਟਰੰਪ ਵਾਲੀ ਪਾਲਿਸੀ ਨਾ ਹੋਵੇ, ਕਈ ਪੁੱਛ ਰਹੇ ਨੇ ਵੀ ਪੈਸੇ ਫਿਰ ਕਿੱਥੋਂ ਆਉਣਗੇ,
ਜਿਹੜੇ ਆਹ
ਕਿ ਪ੍ਰੋਪਰਟੀ ਟੈਕਸ ਕਰ ਦੇਣਾ, ਫਿਰ ਪ੍ਰੋਪਰਟੀ ਟੈਕਸ ਦੇ ਵਿੱਚ ਕੱਟ ਵੀ ਕਰ ਦੇਣਾ
ਜੀ, ਤੇ ਸਿਟੀ ਡੈਫਿਸਿਟ ਨਹੀਂ ਰਨ ਕਰ ਸਕਦੀ।
ਹਾਂ, ਸਿਟੀ ਕੈਨੋਟ ਰਨ,
ਸਿਟੀ ਨੂੰ ਆਪਣਾ ਬਜਟ ਬੈਲੈਂਸ ਕਰਨਾ ਹੀ ਪੈਂਦਾ ਹੈ। ਵਾਸੂ ਜੀ, ਇਸ ਤੋਂ ਪਹਿਲਾਂ ਕਿ ਟੈਰਿਫ ਵਾਲੀ ਗੱਲ ਦੁਆਲੇ ਹੋਈਏ, ਕੁਇਕਲੀ ਗੱਲ ਇਹ ਕਰ ਲਈਏ ਵੈਰੀ ਕੁਇਕਲੀ ਕਿ ਕੈਰਲਿਨ ਫਿਨਲੇ ਵਾਸਤੇ ਆਖਿਰਕਾਰ BC ਕੰਜ਼ਰਵੇਟਿਵਸ ਦੀ ਇੱਕ MLA ਨੇ ਆਪਣੀ ਸੀਟ ਖਾਲੀ ਕਰ ਦਿੱਤੀ ਹੈ। ਸ਼ਨੀਵਾਰ ਅਨਾਊਂਸ ਕੀਤਾ ਐਬਟਸਫਰਡ ਮਿਸ਼ਨ ਤੋਂ BC ਕੰਜ਼ਰਵੇਟਿਵ ਦੀ MLA ਰੀਅਨ ਗੈਸਪਰ ਨੇ ਕਿ ਉਹ ਆਪਣੀ ਸੀਟ ਤੋਂ ਲਾਂਭੇ ਹੋ ਜਾਂਦੇ ਨੇ ਤਾਂ ਕਿ ਕੈਰੋਲਿਨ ਫਿਨਲੇ ਉੱਥੋਂ ਬਾਏ ਇਲੈਕਸ਼ਨ ਲੜ ਕੇ ਵਿਧਾਨ ਸਭਾ 'ਚ ਪਹੁੰਚ ਸਕਣ।
ਯਾ ਸੋ ਇਹ ਲਾਇਸੈਂਸਡ ਰੀਅਲਟਰ ਨੇ ਅਤੇ ਇਹ ਪਹਿਲੀ ਵਾਰ 2024 ਦੇ ਵਿੱਚ ਹੀ ਇਲੈਕਸ਼ਨ ਜਿੱਤੇ, MLA ਬਣੇ, ਅਤੇ 1980s ਤੋਂ ਬਾਅਦ ਇਹ ਪਹਿਲੀ ਬਲੈਕ ਵੂਮਨ ਬਣੇ ਜੋ BC ਲੈਜਿਸਲੇਚਰ ਤੱਕ ਚੁਣ ਕੇ ਪਹੁੰਚੇ।
ਹਾਂਜੀ,
ਅਤੇ ਹੁਣ ਇਹ ਕਹਿ ਰਹੇ ਨੇ ਕਿ ਵੀ ਮੈਂ ਆਪਣੀ ਸੀਟ ਦੀ ਕੁਰਬਾਨੀ ਦੇ ਰਹੀ ਹਾਂ ਕਿਉਂਕਿ ਇਹਦੇ ਨਾਲ ਕਹਿੰਦੇ ਸਾਡੀ ਜੋ ਟੀਮ ਹੈ ਉਹ ਹੋਰ ਮਜ਼ਬੂਤ ਹੋਏਗੀ, ਸਟਰੈਂਥਨ ਹੋਏਗੀ, ਅਤੇ ਇਹਦੇ ਨਾਲ ਕਹਿੰਦੇ ਇਟ ਪੁੱਟਸ ਅਸ ਇਨ ਅ ਸਟਰੋਂਗਰ ਪੋਜੀਸ਼ਨ ਫੋਰ ਦ ਵਰਕ ਅਹੈਡ, ਕਿ ਸਾਡੀ ਲੀਡਰ ਜੇ ਲੈਜਿਸਲੇਚਰ ਵਿੱਚ ਹੋਣਗੇ ਅਤੇ ਫਿਰ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਸਾਡੀ ਪਾਰਟੀ ਸਰਕਾਰ ਨੂੰ ਜਵਾਬਦੇਹ ਬਣਾ ਸਕੇਗੀ
ਜੀ। ਸੋ 6 ਮਹੀਨੇ ਦਾ ਟਾਈਮ ਹੁੰਦਾ ਵਾਸੂ ਜੀ ਹੁਣ ਬਾਏ ਇਲੈਕਸ਼ਨ ਕਾਲ ਕਰਨ ਵਾਸਤੇ, ਕਿਉਂਕਿ ਸੀਟ ਜੇ ਹੁਣ ਖਾਲੀ ਹੋ ਗਈ ਆ ਪ੍ਰੀਮੀਅਰ DVDP ਦੇ ਕੋਲ, ਹੁਣ 6 ਮੰਥਸ ਤੱਕ ਉਹ ਵਿਦਇਨ 6 ਮੰਥਸ ਉਹਨਾਂ ਨੂੰ ਇਲੈਕਸ਼ਨ ਅਨਾਊਂਸ ਕਰਨਾ ਪੈਣਾ। ਅਜੇ ਦੇਖੋ ਅਗਸਤ ਆ, ਮਤਲਬ ਕਿ ਇਹ ਗੱਲ ਫਰਵਰੀ ਤੱਕ ਖਿੱਚੀ ਜਾ ਸਕਦੀ ਆ ਬਾਏ ਇਲੈਕਸ਼ਨ ਦੀ
ਜੀ। ਅਤੇ ਫਿਰ ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਉਸ ਤੋਂ ਬਾਅਦ ਫਿਰ 28 ਦਿਨਾਂ ਦੀ ਕੈਂਪੇਨ ਹੋਏਗੀ ਅਤੇ ਉਸ ਤੋਂ ਬਾਅਦ ਫਿਰ ਇਲੈਕਸ਼ਨ ਹੋਏਗਾ।
ਇੱਕ ਚੀਜ਼ ਇੰਟਰਸਟਿੰਗ ਗੱਲ ਦੇਖੋ ਇਹ ਆ, ਜਿਹੜੀ ਇਹ ਐਬਟਸਫਰਡ ਮਿਸ਼ਨ ਵਾਲੀ ਸੀਟ ਆ, ਜੇ ਤੁਸੀਂ ਇਹਦਾ ਰੀਸੈਂਟ ਇਲੈਕਟੋਰਲ ਹਿਸਟਰੀ ਵੇਖਣੀ ਹੋਵੇ ਤਾਂ ਇੱਦਾਂ ਨਹੀਂ ਹੈ ਕਿ ਇਹ BC ਕੰਜ਼ਰਵੇਟਿਵਸ ਦੀ ਜਾਂ ਜਿਹੜੀ ਕਹਿ ਲਓ ਕਿ ਰਾਈਟ ਆਫ ਸੈਂਟਰ ਪਾਰਟੀਜ਼ ਰਹੀਆਂ ਨੇ ਉਹਦੀ ਸੇਫ ਸੀਟ ਰਹੀ ਹੋਵੇ। ਪਹਿਲਾਂ ਬੜਾ ਲੰਮਾ ਸਮਾਂ BC ਲਿਬਰਲਸ ਦੇ ਉਮੀਦਵਾਰ ਇੱਥੋਂ ਜਿੱਤਦੇ ਰਹੇ, ਪਰ 2020 ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ ਪੈਮ ਅਲੈਕਸਿਸ NDP ਵਾਲਿਆਂ ਨੇ ਸੀਟ ਜਿੱਤ ਲਈ ਸੀ। ਸੋ ਇੱਕ ਵਾਰੀ ਜਿਹੜਾ ਕਹਿ ਲਓ ਇਹ ਜਿਹੜੀ ਰਾਈਟ ਆਫ ਸੈਂਟਰ ਪਾਰਟੀ ਦੀ ਫੋਰਟਰੈਸ ਆ, ਇਹਨੂੰ NDP ਨੂੰ ਸੰਨ ਲਾ ਚੁੱਕੀ ਆ।
ਯਾ ਪਰ ਪਿਛਲੇ ਸਮੇਂ ਤੋਂ ਅਸੀਂ ਦੇਖਿਆ ਕਿ ਹੁਣ ਜਦੋਂ ਦੀ BC ਕੰਜ਼ਰਵੇਟਿਵ ਪਾਰਟੀ ਦਾ ਰਾਈਜ਼ ਹੋਇਆ, ਜਦੋਂ ਦੀ ਕਹਿ ਲਓ ਦੁਬਾਰਾ ਇਹ ਦੁਬਾਰਾ ਕੀ ਪਹਿਲੀ ਵਾਰ ਹੀ ਜਦੋਂ ਪਾਰਟੀ ਸਟਰੋਂਗ ਹੋਈ ਅੰਡਰ ਜੌਨ ਰਸਟੈਡ, ਫਰੇਜ਼ਰ ਵੈਲੀ ਦੇ ਵਿੱਚ ਖਾਸ ਤੌਰ ਤੇ ਇਹਨਾਂ ਨੂੰ ਬੜਾ ਸਮਰਥਨ ਮਿਲਿਆ। ਐਬਟਸਫਰਡ ਦਾ ਜਿਹੜਾ ਇਲਾਕਾ ਉਹ BC ਕੰਜ਼ਰਵੇਟਿਵ ਦਾ ਜੇ ਗੜ ਵੀ ਕਿਹਾ ਜਾਵੇ, ਸੋ ਇਹਦੇ ਵਿੱਚ ਦੇਖੋ ਇਹਨਾਂ ਨੇ ਜਦੋਂ ਪੈਮ ਅਲੈਕਸਿਸ ਨੂੰ ਤਕਰੀਬਨ 3,000 ਵੋਟ ਦੇ ਫਰਕ ਨਾਲ ਹਰਾਇਆ, ਸੋ ਇਹਨਾਂ ਨੂੰ 13,523 ਵੋਟਾਂ ਪਈਆਂ ਤੇ ਪੈਮ ਅਲੈਕਸਿਸ ਨੂੰ 10,894 ਵੋਟਾਂ, ਸੋ ਤਕਰੀਬਨ 2,700-2,800 ਵੋਟ ਦੇ ਫਰਕ ਨਾਲ ਇਹਨਾਂ ਨੇ ਹਰਾਇਆ, ਸੋ ਵਿਚ ਵਾਜ਼ ਅ ਕਨਵਿੰਸਿੰਗ ਵਿਕਟਰੀ। ਤੇ ਹੁਣ ਕੈਰਲਿਨ ਫਿਨਲੇ ਨੇ ਸਾਨੂੰ ਪਤਾ ਕਿ ਪਹਿਲਾਂ ਇਹ ਖਬਰ ਬਾਹਰ ਆਈ ਸੀ, ਇਹਨਾਂ ਦੇ ਆਪਣੇ ਹੀ ਕਾਕਸ ਮੈਂਬਰਸ ਨੇ ਕਿਹਾ ਸੀ, ਘੱਟੋ ਘੱਟ 4 ਨੇ, ਕਿ ਵੀ ਇਹਨਾਂ ਨੂੰ ਰੀਚ ਆਊਟ ਕੀਤਾ ਗਿਆ ਪਾਰਟੀ ਵੱਲੋਂ, ਲੀਡਰ ਵੱਲੋਂ, ਕਿ ਤੁਸੀਂ ਆਪਣੀ ਸੀਟ ਖਾਲੀ ਕਰ ਦਿਓ, ਤੇ ਉਹਨਾਂ ਨੇ ਇਨਕਾਰ ਕਰਤਾ ਸੀ
ਜੀ।
ਤੇ ਹੁਣ ਫਿਰ ਸਵਾਲ ਇਹ ਬਣਿਆ ਹੋਇਆ ਸੀ ਵੀ ਕੈਰਲਿਨ ਫਿਨਲੇ ਕਦੋਂ ਪਹੁੰਚਣਗੇ ਲੈਜਿਸਲੇਚਰ ਵਿੱਚ, ਕਿਵੇਂ ਪਹੁੰਚਣਗੇ, ਸੋ ਉਹਦਾ ਫਿਰ ਜਵਾਬ ਹੈ ਰੀਅਨ ਗੈਸਪਰ
ਜੀ। ਵਾਸੂ ਜੀ, ਹੁਣ ਕੁਇਕਲੀ ਨਹੀਂ ਕਾਫੀ ਵਿਸਥਾਰ ਦੇ ਵਿੱਚ ਇਹ ਗੱਲ ਜ਼ਰੂਰ ਕਰ ਲਈਏ, ਕੈਨੇਡਾ ਅਤੇ ਅਮਰੀਕਾ ਦੀ ਟ੍ਰੇਡ ਡੀਲ ਕਲੈਪਸ ਹੋ ਗਈ। ਪਹਿਲਾਂ ਸੰਕੇਤ ਇਹ ਆਉਂਦੇ ਰਹੇ ਕਿ ਸ਼ੁੱਕਰਵਾਰ ਰਾਤ ਤੱਕ ਹੋ ਜਾਣੀ ਹੈ ਜੀ ਡੀਲ, ਪਹਿਲਾਂ ਟਰੰਪ ਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਇੱਧਰੋਂ ਮਾਰਕ ਕਾਰਨੀ ਦਾ ਵੀ ਕਹਿਣਾ ਸੀ ਕਿ ਲੱਗਦਾ ਵੀ ਅਸੀਂ ਟ੍ਰੇਡ ਡੀਲ ਸਾਡੀ ਹੋ ਜਾਣੀ ਆ, ਪਰ ਜਿਉਂ ਜਿਉਂ ਵਾਸੂ ਜੀ ਸ਼ੁੱਕਰਵਾਰ ਦੀ ਸ਼ਾਮ ਹੁੰਦੀ ਗਈ ਅਤੇ ਉੱਧਰੋਂ ਸੰਕੇਤ ਆਉਣੇ ਲੱਗ ਗਏ ਕਿ ਅਜੇ ਵੀ ਗੱਲਬਾਤ ਜਾਰੀ ਆ, ਸ਼ੁੱਕਰਵਾਰ ਸ਼ਾਮ ਨੂੰ ਡੋਮਿਨਿਕ ਲਬਲੋਂਗ ਦਾ ਇੱਕ ਬਿਆਨ ਆਉਂਦਾ ਵੀ ਅਜੇ ਵੀ ਕੰਮ ਬਹੁਤ ਕੀਤਾ ਜਾਣਾ ਬਾਕੀ ਆ, ਉਹਨਾਂ ਦਾ ਇਹ ਬਿਆਨ ਸੁਣ ਕੇ ਲੱਗਦਾ ਸੀ ਵੀ ਕੰਮ ਕੀਤਾ ਜਾਣਾ ਬਾਕੀ, ਡੈਡਲਾਈਨ ਨੂੰ ਤਾਂ ਮਹਿਜ਼ ਕੁਝ ਘੰਟੇ ਹੀ ਰਹਿ ਗਏ ਨੇ। ਫਿਰ ਖਬਰ ਇਹ ਆਉਂਦੀ ਹੈ ਕਿ ਟ੍ਰੇਡ ਡੀਲ ਕਲੈਪਸ ਹੋ ਗਈ ਆ। ਜਿਹੜੀ ਡੈਡਲਾਈਨ ਸੀ ਉਹ ਤੋਂ ਤਕਰੀਬਨ ਘੰਟਾ ਡੇਢ ਘੰਟਾ ਪਹਿਲਾਂ ਇਸ ਚੀਜ਼ ਦੀ ਖਬਰ ਆਉਂਦੀ ਹੈ ਕਿ ਜੀ ਗੱਲਬਾਤ ਹੁਣ ਟੁੱਟ ਗਈ ਆ, ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਨੈਗੋਸ਼ੀਏਟਰ ਨੂੰ ਕਹਿ ਦਿੱਤਾ ਕਿ ਵਾਪਸ ਮੁੜ ਆਓ, ਵੀ ਇਹ 'ਚੋਂ ਹੁਣ ਹਾਲ ਦੀ ਘੜੀ ਕੋਈ ਐਗਰੀਮੈਂਟ ਬਣਨ ਵਾਲਾ ਨਹੀਂ ਹੈ। ਸੋ ਕਾਫੀ ਜਿਹੜੀ ਗੱਲਬਾਤ ਉਹਦੇ ਨਾਲ ਜੁੜਦੀ ਹੁਣ ਚੱਲਦੀ ਰਹੀ ਆ। ਇਸ ਵੇਲੇ ਅਮਰੀਕਾ ਨੇ ਜਿਹੜੇ ਕੈਨੇਡੀਅਨ ਗੁੱਡਸ ਦੇ ਉੱਪਰ $28 billion ਦੇ ਕੈਨੇਡੀਅਨ ਗੁੱਡਸ ਜਿਹੜੇ ਕਿ ਅਮਰੀਕਾ ਨੂੰ ਭੇਜੇ ਜਾਂਦੇ ਆ, ਉਹਨਾਂ ਦੇ ਉੱਪਰ ਜਿਹੜਾ 50% ਦਾ ਟੈਰਿਫ ਸੀ ਉਹ ਲਗਾ ਦਿੱਤਾ ਹੈ। ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਦੋਂ ਸ਼ਨੀਵਾਰ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਕੈਨੇਡਾ ਵੱਲੋਂ ਹੁਣ ਜਵਾਬੀ ਟੈਰਿਫ ਲਗਾਏ ਜਾਣਗੇ। ਉਹ ਜਵਾਬੀ ਟੈਰਿਫ 8 September ਤੋਂ ਸ਼ੁਰੂ ਹੋਣਗੇ, ਅਤੇ ਜਿਹਦੇ ਬਾਰੇ ਅਮਰੀਕਾ ਪਹਿਲਾਂ ਹੀ ਕਹਿ ਚੁੱਕਾ ਕਿ ਜੇ ਕੈਨੇਡਾ ਨੇ ਸਾਡੇ 'ਤੇ ਜਵਾਬੀ ਟੈਰਿਫ ਲਾਏ ਤਾਂ ਅਸੀਂ ਹੋਰ ਜ਼ਿਆਦਾ ਟੈਰਿਫ ਲਗਾਵਾਂਗੇ। ਸੋ ਜਿਹੜੀ ਇਹ ਬੈਕ ਐਂਡ ਫੋਰਥ ਹੈ, ਜਿਹੜੀ ਇਹ ਟ੍ਰੇਡ ਵਾਰ ਹੈ, ਇਹ ਹੁਣ ਕਾਫੀ ਜ਼ਿਆਦਾ ਹੋਰ ਤੀਬਰ ਹੁੰਦੀ ਨਜ਼ਰ ਆਉਂਦੀ ਪਈ ਆ।
ਅਤੇ ਡੋਨਲਡ ਟਰੰਪ ਨੇ ਅੱਜ ਸਵੇਰੇ 6:38 'ਤੇ ਸਾਡੇ ਸਮੇਂ ਮੁਤਾਬਕ ਇੱਕ ਟਰੂ ਸੋਸ਼ਲ ਦੇ ਉੱਤੇ ਪੋਸਟ ਪਾਤੀ ਹੈ
ਜੀ,
ਅਤੇ ਉਹ ਕਹਿ ਰਹੇ ਨੇ ਕਿ 1 January 2027 ਤੋਂ ਉਹ ਨਵੀਆਂ ਟੈਰਿਫਸ 50% ਕਹਿੰਦੇ ਨਵੀਂ ਟੈਰਿਫ ਉਹ ਕਾਰਾਂ 'ਤੇ, ਟਰੱਕਸ 'ਤੇ, ਅਤੇ ਨਾਲ ਉਹ ਕਹਿ ਰਹੇ ਨੇ
ਸਟੀਲ
ਆਟੋਮੋਟਿਵ ਪਾਰਟਸ ਇਹਨਾਂ ਦੇ ਉੱਤੇ ਹੁਣ ਉਹ ਨਵੀਂ ਕਹਿੰਦੇ 50% ਟੈਰਿਫ ਲਾ ਦਾਂਗੇ। ਸੋ ਦੇ ਟੈਰਿਫ ਵਿਲ ਬੀ ਇਨਕਰੀਜ਼ ਟੂ 50%। ਸੋ ਹੁਣ ਇਹਦੇ ਸਮਝਣ ਵਾਲੀ ਗੱਲ ਇਹ ਹੈ ਵਿਜੇ ਜੀ ਕਿ ਜਿਹੜੀਆਂ ਕਾਰਾਂ ਨੇ, ਜਿਹੜੇ ਟਰੱਕ ਨੇ, ਉਹਨਾਂ ਦੇ ਉੱਤੇ ਟੈਰਿਫ ਆਲਰੇਡੀ ਜਿਹੜੀ ਆ ਉਹ ਲੱਗੀ ਹੋਈ 25%, ਇਹਨੂੰ ਵਧਾ ਕੇ ਉਹ ਕਹਿ ਰਹੇ ਨੇ ਵੀ 50% ਕਰਨਾ। ਜਿਹੜੀ ਉਹਨਾਂ ਨੇ ਗੱਲ ਨਾਲ ਲਿਖੀ ਆਟੋਮੋਟਿਵ ਪਾਰਟਸ, ਪਾਰਟਸ ਦੇ ਉੱਤੇ ਅਜੇ ਕੋਈ ਟੈਰਿਫ ਨਹੀਂ ਹੈ,
ਉਹਦੇ ਉੱਪਰ ਵੀ ਟੈਰਿਫ
ਲਾਏ ਜਾ ਰਹੇ ਹੁਣ ਨਵੀਂ ਟੈਰਿਫ ਹੋਏਗੀ ਆਟੋਮੋਟਿਵ ਪਾਰਟਸ ਦੇ ਉੱਤੇ ਜੋ 50% ਕਹਿ ਰਹੇ ਨੇ
ਜੀ।
ਫਿਰ ਉਹਨਾਂ ਨੇ ਨਾਲ ਲਿਖਤਾ ਐਂਡ ਸਟੀਲ ਵਿਲ ਬੀ ਇਨਕਰੀਜ਼ ਟੂ 50%। ਸਟੀਲ ਦੇ ਉੱਤੇ ਐਜ਼ ਇਟ ਇਜ਼ ਜਿਹੜੀ ਟੈਰਿਫ ਆ 50% ਆ, ਹੁਣ ਉਹਨੂੰ ਵਧਾ ਕੇ 50% ਕਿਵੇਂ ਕਰਨਗੇ ਪਤਾ ਨਹੀਂ, ਡੋਨਲਡ ਟਰੰਪ ਨੂੰ ਪਤਾ
ਜੀ ਜੀ।
ਸੋ ਇਹਨਾਂ ਨੇ 4-5 ਚੀਜ਼ਾਂ ਇਕੱਠੀਆਂ ਲਿਖਤੀਆਂ ਕਿ ਵਿਲ ਬੀ ਇਨਕਰੀਜ਼ ਟੂ 50%, ਪਰ ਉਹਨਾਂ ਸਾਰਿਆਂ ਦਾ ਟ੍ਰੀਟਮੈਂਟ ਵੱਖਰਾ ਵੱਖਰਾ ਹੋਏਗਾ।
ਅਤੇ ਨਾਲ ਇਹ ਲਿਖਿਆ ਕਿ ਜੇ ਤੁਸੀਂ ਇਹ ਚੀਜ਼ਾਂ ਅਮਰੀਕਾ ਦੇ ਵਿੱਚ ਬਣਾ ਲਓਗੇ, ਜ਼ੀਰੋ ਟੈਰਿਫਸ ਹੋਣਗੇ, ਜਿਹੜੀ ਗੱਲਾਂ ਪਹਿਲਾਂ ਵੀ ਕਰਦੇ ਰਹੇ ਆ, ਇਹਦੇ ਵਿੱਚ ਉਹਨਾਂ ਨੇ ਇਹ ਵੀ ਸ਼ੁਰੂ ਇੱਥੋਂ ਕੀਤੀ ਨਾ ਗੱਲ ਵੀ ਕੈਨੇਡਾ ਅਮਰੀਕਾ ਦਾ ਲਾਹਾ ਲੈਂਦਾ ਰਿਹਾ, ਫਾਇਦਾ ਚੁੱਕਦਾ ਰਿਹਾ ਕਿੰਨੇ ਸਾਲਾਂ ਤੱਕ, ਅਤੇ ਸਾਡੇ ਫਾਰਮਰਸ ਦੇ ਉੱਪਰ ਅਤੇ ਫਾਰਮਿੰਗ ਪ੍ਰੋਡਕਟਸ ਦੇ ਉੱਪਰ ਬੜਾ ਟੈਰਿਫ ਲਾਉਂਦੇ ਆ, ਜਿਹਦੇ ਕਰਕੇ ਕੈਨੇਡਾ ਦੇ ਨਾਲ ਅਮਰੀਕਾ ਦਾ ਜਿਹੜਾ ਟ੍ਰੇਡ ਡੈਫੀਸਿਟ ਆ ਉਹ $60 billion ਦਾ ਹੋ ਚੁੱਕਿਆ ਹੈ। ਸੋ ਕਹਿੰਦੇ ਹੁਣ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ, ਇਹ ਗੱਲਾਂ ਅਸੀਂ ਪਹਿਲਾਂ ਵੀ ਸੁਣ ਚੁੱਕੇ ਹਾਂ ਟਰੰਪ ਤੋਂ।
ਇਹ ਗੁੱਡਸ ਦੀ ਗੱਲ ਕਰਦੇ, ਸਰਵਿਸਿਜ਼ ਦੀ ਗੱਲ ਹੀ ਨਹੀਂ ਕਰਦੇ,
ਸਰਵਿਸਿਜ਼ ਦੀ ਗੱਲ ਨਹੀਂ ਕਰਦੇ,
ਸਰਵਿਸਿਜ਼ ਦੇ ਵਿੱਚ ਅਮਰੀਕਾ ਦਾ ਵੱਡਾ ਸਰਪਲਸ ਹੈ।
ਵਾਸੂ ਜੀ ਜਿੰਨੇ ਵੀ ਆ ਸੋਫਟਵੇਅਰਸ ਨੇ, ਜਿੰਨੀਆਂ ਵੀ ਵੱਡੀਆਂ ਕੰਪਨੀਆਂ ਦਾ, ਮਾਈਕਰੋਸੋਫਟਸ ਐਂਡ ਦਾ ਗੂਗਲਸ ਆਫ ਦਾ ਵਰਲਡ, ਦੀ ਐਮਾਜ਼ੋਨਸ ਆਫ ਦਾ ਵਰਲਡ, ਐਪਲ, ਨੈੱਟਫਲਿਕਸ, ਜਿਹੜੇ ਇੱਦਾਂ ਦੇ ਸਟ੍ਰੀਮਰਸ ਨੇ, ਉਹ ਸਾਰੀਆਂ ਅਮਰੀਕਨ ਕੰਪਨੀਆਂ ਨੇ।
ਅਤੇ ਵਿਜੇ ਜੀ ਇਹਦੇ 'ਚ ਇਹਨਾਂ ਨੇ ਲਿਖਿਆ, ਕਹਿੰਦੇ ਵੀ ਕੈਨੇਡੀਅਨ ਕੈਨੇਡਾ ਦੇ ਆਰ ਅਮੰਗ ਦਾ ਵਰਸਟ ਨੇਸ਼ਨਸ ਇਨ ਦਾ ਵਰਲਡ ਟੂ ਡੀਲ ਵਿਦ, ਦੇ ਫੀਲ ਐਂਟਾਈਟਲਡ ਐਂਡ ਵੀ ਡੋਂਟ ਨੀਡ ਕੈਨੇਡਾ, ਦੇ ਨੀਡ ਅਸ, ਦੇ ਉਹ ਆਪਣਾ 95% ਵਪਾਰ ਕਹਿੰਦੇ ਸਾਡੇ ਨਾਲ ਕਰਦੇ ਨੇ,
ਪਰ ਅਸੀਂ ਨਹੀਂ, ਸਾਡਾ 95% ਵਪਾਰ ਉਹਨਾਂ ਨਾਲ ਨਹੀਂ ਹੈ।
ਸੋ ਅਜੇ ਦੇਖ ਲਓ ਵੀ ਆਹ ਵਾਲੀਆਂ ਟੈਰਿਫਸ ਦਾ ਵੀ ਅਜੇ ਕਲੀਅਰ ਨਹੀਂ ਹੋ ਰਿਹਾ ਵੀ ਕਿਵੇਂ ਲੱਗਣੀਆਂ, ਕਿੱਦਾਂ ਲੱਗਣੀਆਂ। ਉਹਨਾਂ 1 January ਵਾਲੀਆਂ ਹੋਰ ਟੈਰਿਫਸ ਨਵੀਆਂ ਅਨਾਊਂਸ ਕਰਤੀਆਂ,
1 January 2027 ਤੋਂ। ਅਤੇ ਇਹ ਵੀ ਤੁਸੀਂ ਦੇਖੋ, ਇਹ ਇੰਟਰਸਟਿੰਗ ਹੈ ਵੈਸੇ ਕਿ 1 January 2027 ਹੀ ਕਿਉਂ, ਕਿਉਂਕਿ ਟਰੰਪ ਦਾ ਤਰੀਕਾ ਇਹ ਕਾਰਵਾਈ ਤਾਂ ਇਹ ਹੁੰਦਾ ਨਾ, ਮੈਂ ਹੁਣੇ ਹੀ ਕਰ ਦੇਣਾ ਸਭ ਕੁਝ ਤੀਆ ਪਾਚਾ, ਕਿਉਂਕਿ ਮਾਰਕ ਕਾਰਨੀ ਨੇ ਜਦੋਂ ਕਿਹਾ ਕਿ ਅਸੀਂ ਆਪਣੇ ਜਵਾਬੀ ਟੈਰਿਫ ਲਗਾਵਾਂਗੇ 8 September ਤੋਂ, ਤਾਂ ਉਹਨੂੰ ਇੱਕ ਇਸ ਤਰੀਕੇ ਨਾਲ ਵੀ ਦੇਖਿਆ ਗਿਆ ਕਿ 8 September ਤੱਕ ਇਸ ਕਰਕੇ ਸਮਾਂ ਐਲਾਨਿਆ ਗਿਆ ਵੀ ਮੇ ਬੀ ਇਸ ਟਾਈਮ ਦੌਰਾਨ ਕੋਈ ਗੱਲਬਾਤ ਹੋ ਕੇ ਕੋਈ ਸਹਿਮਤੀ ਬਣ ਜਾਵੇ। ਹਾਲਾਂਕਿ ਜਿਸ ਹਿਸਾਬ ਨਾਲ ਗੱਲਬਾਤ ਟੁੱਟੀ ਹੈ ਵਾਸੂ ਜੀ, ਉਹਦੇ ਚਾਂਸਿਸ ਬੜੇ ਘੱਟ ਲੱਗਦੇ ਆ। ਟਰੰਪ ਇੱਕ ਇਹ ਕਹਿੰਦੇ ਵੀ $60 billion ਦਾ ਡੈਫੀਸਿਟ ਹੈ ਸਾਡਾ ਕੈਨੇਡਾ ਦੇ ਨਾਲ, ਵੀ ਅਸੀਂ ਕੈਨੇਡਾ ਤੋਂ $60 billion ਵੱਧ ਦਾ ਸਮਾਨ ਖਰੀਦਦੇ ਹਾਂ, ਉਹ ਸਾਡੇ ਤੋਂ ਘੱਟ ਸਮਾਨ ਖਰੀਦਦੇ ਆ। ਮਤਲਬ ਇਸ ਕਰਕੇ ਆ ਕਿਉਂਕਿ ਤੁਸੀਂ ਆਇਲ ਅਤੇ ਗੈਸ ਆਪਣੀ ਕੈਨੇਡਾ ਤੋਂ ਲੈਂਦੇ ਹੋ, ਅਤੇ ਉਹਦੇ ਉੱਪਰ ਟਰੰਪ ਕੋਈ ਟੈਰਿਫ ਨਹੀਂ ਲਾ ਰਹੇ। ਉਹਦਾ ਸਿੱਧਾ ਮਤਲਬ ਇਹੀ ਹੈ ਨਾ ਕਿ ਕੈਨੇਡੀਅਨ ਆਇਲ ਐਂਡ ਗੈਸ ਅਮਰੀਕਾ ਨੂੰ ਚਾਹੀਦੀ ਆ।
ਸੋ ਡੋਨਲਡ ਟਰੰਪ ਨੇ ਜਿਹੜੀ ਇਸ ਪੋਸਟ ਦੇ ਵਿੱਚ ਵਿਜੇ ਦੀ ਖਾਸ ਜਿਹੜੀ ਗੱਲ ਲਿਖੀ ਨਾ, ਟਰੱਕਸ ਬੋਥ ਲਾਰਜ ਐਂਡ ਸਮਾਲ, ਇਹ ਇੰਪੋਰਟੈਂਟ ਆ, ਕਿਉਂਕਿ ਜਿਹੜੀਆਂ ਖਬਰਾਂ, ਸੋ ਮਾਰਕ ਕਾਰਨੀ ਨੇ ਜਦੋਂ ਸ਼ਨੀਵਾਰ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੂੰ ਪੁੱਛਿਆ ਗਿਆ ਕਿ ਗੱਲਬਾਤ ਟੁੱਟੀ ਕਿਉਂ, ਅਤੇ ਪ੍ਰਾਈਮ ਮਿਨਿਸਟਰ ਨੇ ਬੜੀ ਕਲੈਰਿਟੀ ਨਾਲ ਉਹਨਾਂ ਨੇ 3-4 ਪੁਆਇੰਟਸ ਗਿਣਾਏ ਉੱਥੇ।
ਜੀ ਜੀ ਜੀ।
ਉਹਦੇ ਵਿੱਚ ਉਹਨਾਂ ਨੇ ਦੱਸਿਆ, ਕਹਿੰਦੇ ਵੀ ਅਖੀਰਲੇ ਮਿੰਟ 'ਤੇ ਵੀ ਜਿਹੜੀ ਆ ਡੀਲ ਸੀ, ਵੀ ਅਖੀਰਲੇ ਘੰਟੇ ਦੇ ਵਿੱਚ ਹੀ ਜਿਵੇਂ ਕੁਝ ਨਵੀਆਂ ਮੰਗਾਂ ਸਾਹਮਣੇ ਰੱਖ ਦਿੱਤੀਆਂ ਗਈਆਂ। ਇੱਕ ਤਾਂ ਉਹ ਕਹਿ ਰਹੇ ਨੇ ਕਿ ਅਮਰੀਕਾ ਇਹ ਕਹਿਣ ਲੱਗ ਪਿਆ ਕਿ ਜਿਹੜੀ ਆਟੋ ਦੇ ਉੱਤੇ ਟੈਰਿਫ ਹੈ ਵੀ ਉਹ ਅਸੀਂ 25% ਤੋਂ ਘਟਾਵਾਂਗੇ, 15% 'ਤੇ ਕਰਾਂਗੇ, ਪਰ ਉਹ ਸਿਰਫ ਕਹਿੰਦੇ ਲਾਈਟ ਵਹੀਕਲਸ ਦੇ ਉੱਤੇ ਹੀ ਲਾਗੂ ਹੋਏਗੀ, ਵੀ ਜਿਹੜੇ ਮਿਡ ਟੂ ਹੈਵੀ ਡਿਊਟੀ ਟਰੱਕਸ ਨੇ, ਫੋਰਡ ਦੇ F-series ਟਰੱਕਸ ਨੇ, ਫਿਰ ਉਹ GM ਦਾ ਸਿਲਵਰਾਡੋ ਹੈ, ਕਹਿੰਦੇ ਕਿ ਇਹਨਾਂ ਦੇ ਉੱਤੇ ਉਹ ਰਿਡਕਸ਼ਨ ਅਪਲਾਈ ਨਹੀਂ ਹੋਏਗੀ, ਮਤਲਬ ਉਹਨਾਂ ਦੀ ਟੈਰਿਫ 25% ਹੀ ਰਹੇਗੀ।
ਜਿਹੜਾ GM ਦਾ ਔਸ਼ਵਾ ਦੇ ਵਿੱਚ ਪਲਾਂਟ ਹੈ, ਸ਼ੈਵੀ ਸਿਲਵਰਾਡੋ ਉੱਥੇ ਬਣਾਇਆ ਜਾਂਦਾ, ਤੇ ਫੋਰਡ ਮੋਟਰ ਵਾਲੇ ਆਪਣਾ ਜਿਹੜਾ ਇੱਕ ਪਲਾਂਟ ਹੈਗਾ ਵਿੰਸਰ ਦੇ ਵਿੱਚ,
ਓਕਵਿਲ ਦੇ ਵਿੱਚ
ਉਹਨੂੰ ਉਹ ਰੀਟੂਲ ਕਰਨ ਦੀ ਤਾਕ ਵਿੱਚ ਨੇ, ਤਾਂ ਕਿ ਉੱਥੇ ਜਿਹੜੇ ਐਫ ਸੀਰੀਜ਼ ਦੇ ਪਿਕਅਪ ਟਰੱਕਸ ਨੇ ਉਹਨਾਂ ਨੂੰ ਉੱਥੇ ਬਣਾਇਆ ਜਾ ਸਕੇ। ਸੋ ਜੇ 25% ਵਾਲਾ ਟੈਰਿਫ ਘੱਟ ਕੇ 15% ਸਿਰਫ ਕਾਰਾਂ 'ਤੇ ਹੀ ਹੁੰਦਾ, ਜਿਵੇਂ ਹੋਂਡਾ ਸਿਵਿਕ ਵਗੈਰਾ ਹੋਰ ਕਾਰਾਂ ਇੱਥੇ ਬਣਦੀਆਂ ਕੈਨੇਡਾ 'ਚ, ਉਹਨਾਂ 'ਤੇ ਹੀ ਘਟਣਾ ਸੀ। ਪਿਕਅਪ ਟਰੱਕ 'ਤੇ ਜੇ ਨਾ ਘਟਦਾ ਤਾਂ ਉਹ ਇਸ ਪਿਕਅਪ ਟਰੱਕ ਦੀ ਮੈਨੂਫੈਕਚਰਿੰਗ ਲਈ ਮੌਕਾ ਸੀ। ਈਵਨ ਇੰਡਸਟਰੀ ਇਨਸਾਈਡਰਸ ਅਤੇ ਵਾਸੂ ਜੀ ਇਹ ਤਾਂ ਕਹਿ ਰਹੇ ਸੀ ਕਿ ਜੇ ਟੈਰਿਫ ਓਵਰਆਲ ਆਟੋਮੋਟਿਵਸ 'ਤੇ 25% ਤੋਂ ਘੱਟ ਕੇ ਜੇ 15% ਵੀ ਹੋ ਜਾਂਦਾ, ਉਹ ਵੀ ਕੈਨੇਡਾ ਦੇ ਵਿੱਚ ਮੈਨੂਫੈਕਚਰਿੰਗ ਵਾਸਤੇ ਸਸਟੇਨੇਬਲ ਨਹੀਂ ਹੋਣਾ। ਵੀ ਅਸੀਂ ਵੱਧ ਤੋਂ ਵੱਧ ਜੇ ਕੋਈ ਟੈਰਿਫ ਜਰ ਸਕਦੇ ਹਾਂ ਨਾ, 3-4% ਦਾ ਟੈਰਿਫ ਜੇ ਲੱਗ ਗਿਆ, ਲੋ ਸਿੰਗਲ ਡਿਜਿਟਸ ਦੇ ਵਿੱਚ ਕੋਈ ਟੈਰਿਫ ਲੱਗ ਜਾਂਦਾ, ਉਹ ਤਾਂ ਫਿਰ ਵੀ ਜਰਨਾ ਆਸਾਨ ਹੋਏਗਾ। ਇਹ ਤੋਂ ਵੱਧ 15% ਦਾ ਟੈਰਿਫ ਉਹਨੇ ਵੀ ਇਫੈਕਟਿਵਲੀ ਕੈਨੇਡਾ ਦੇ ਵਿੱਚ ਆਟੋ ਸੈਕਟਰ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ ਸੀ,
ਕਿਉਂਕਿ ਜਿਹੜਾ ਟੈਰਿਫ ਘੱਟ ਕੇ 15% ਹੋਣਾ ਸੀ, ਇਹਦੀ ਮੁਕੰਮਲ ਹਕੀਕਤ ਇਹ ਹੈ ਕਿ ਇਹਦੇ ਵਿੱਚੋਂ ਜਿਹੜੇ US ਕੰਪੋਨੈਂਟਸ ਨੇ ਉਹਨਾਂ ਉੱਤੇ ਟੈਰਿਫ ਨਹੀਂ ਸੀ ਲੱਗਣਾ।
ਯੈਸ,
ਤੇ ਜਿੰਨੇ ਸਾਡੇ ਇੱਥੇ ਵਹੀਕਲਸ ਮੈਨੂਫੈਕਚਰ ਹੋ ਰਹੇ ਨੇ, ਅਸੈਂਬਲ ਹੋ ਰਹੇ ਨੇ, ਉਹਨਾਂ ਵਿੱਚ ਤਕਰੀਬਨ ਅੱਧੇ ਜਿਹੜੇ ਪਾਰਟਸ ਨੇ ਉਹ ਅਮਰੀਕਾ ਦੇ ਵਿੱਚ ਬਣੇ ਹੋਏ ਨੇ। ਸੋ ਟੈਰਿਫ ਜੇ 15% ਲੱਗਦਾ ਘੱਟ ਕੇ, ਤੇ ਫਿਰ ਉਹਦੇ ਵਿੱਚੋਂ ਜੇ US ਵਾਲੇ ਪਾਰਟਸ ਦੀ ਵੈਲਿਊ ਮਨਫੀ ਕਰ ਦਿਓ ਤੇ ਇਫੈਕਟਿਵ ਰੇਟ ਬਣਦਾ 7.5% ਟੈਰਿਫ ਬਣਦਾ ਸੀ। ਸੋ ਆਟੋਮੋਬਾਈਲ ਸੈਕਟਰ ਇਹ ਕਹਿ ਰਿਹਾ ਵੀ 7-8% ਵੀ ਸਾਡੇ ਵਾਸਤੇ ਜ਼ਿਆਦਾ, ਵੀ ਇਹ ਤਾਂ 3-4% ਹੋਵੇ। ਸੋ ਇਹ ਮੰਗ ਸੀ, ਪਰ ਔਨ ਟੋਪ ਆਫ ਦੈਟ ਉਹਨਾਂ ਨੇ ਕਹਿ ਦਿੱਤਾ ਵੀ 15% ਜਿਹੜੀ ਅਸੀਂ ਘਟਾਉਣੀ 25 ਤੋਂ ਕਰਕੇ 15, ਉਹ ਸਿਰਫ ਲਾਈਟ ਵਹੀਕਲਸ ਵਾਸਤੇ ਕਰਾਂਗੇ, ਟਰੱਕਾਂ ਦੇ ਉੱਤੇ ਤਾਂ ਟੈਰਿਫ 25% ਹੀ ਰਹੇਗੀ।
ਅੱਛਾ, ਇਹਦੇ 'ਚ ਇੱਕ ਗੱਲ ਇਸ ਤੋਂ ਪਹਿਲਾਂ ਕਿ ਬਾਕੀ ਦੇ ਪੁਆਇੰਟਸ ਡਿਸਕਸ ਕਰੀਏ, ਜਿਹੜੇ ਪ੍ਰਧਾਨ ਮੰਤਰੀ ਨੇ ਦੱਸੇ ਵੀ ਰੀਜ਼ਨ ਕੀ ਹੋਇਆ ਡੀਲ ਉਹਦੇ ਵਿੱਚ ਬ੍ਰੇਕਡਾਊਨ ਕਿਉਂ ਹੋਇਆ ਟਾਕਸ ਦੇ ਵਿੱਚ। ਦੇਖੋ ਪਹਿਲਾਂ ਜਿਹੜੀ ਸਾਰੀ ਗੱਲਬਾਤ ਸੀ ਵਾਸੂ ਜੀ, ਪਿਛਲੇ ਕਿੰਨੇ ਦਿਨਾਂ ਤੋਂ ਅਸੀਂ ਸਾਰੀ ਗੱਲ ਕਵਰ ਕਰਦੇ ਆ ਰਹੇ ਹਾਂ, ਡੋਮਿਨਿਕ ਲਬਲੋਂਗ, ਜੈਨਿਸ਼ ਰੈਟ, ਜਿਹੜੇ ਬਾਕੀ ਦੇ ਅਧਿਕਾਰੀ ਸੀ ਉਹਨਾਂ ਦੀ ਗੱਲ ਹੁੰਦੀ ਸੀ ਜੇਮਿਸਨ ਗਰੀਅਰ ਦੇ ਨਾਲ। ਜੇਮਿਸਨ ਗਰੀਅਰ ਨੇ ਡੋਨਲਡ ਟਰੰਪ ਦੇ ਅਮਰੀਕਾ ਦੇ ਟ੍ਰੇਡ ਰੈਪ੍ਰਜੈਂਟੇਟਿਵ, ਜਿਹੜੀ ਆਹ ਓਵਰਆਲ ਟ੍ਰੇਡ ਡੀਲ ਦੀਆਂ ਨੈਗੋਸੀਏਸ਼ਨਸ ਵਗੈਰਾ ਨੇ, ਉਹ ਜੇਮਿਸਨ ਗਰੀਅਰ ਇੱਕ ਤਰ੍ਹਾਂ ਉਹਨਾਂ ਦਾ ਵਿਭਾਗ ਉਹਨੂੰ ਦੇਖਦਾ ਹੈ, ਪਰ ਅਮਰੀਕਾ ਦੇ ਕਾਮਰਸ ਸੈਕਰਟਰੀ ਹੈਗੇ ਨੇ ਹਾਵਰਡ ਲਟਨਿਕ, ਜਿਹੜੇ ਸੈਕਸ਼ਨ 232 ਰਾਹੀਂ ਟੈਰਿਫਸ ਲੱਗੇ ਨੇ, ਸੈਕਟੋਰਲ ਟੈਰਿਫਸ ਲੱਗੇ ਨੇ ਸਟੀਲ, ਅਲੂਮਨਮ, ਆਟੋਜ਼, ਲੰਬਰ 'ਤੇ, ਉਹ ਡਿਪਾਰਟਮੈਂਟ ਆਫ ਕਾਮਰਸ ਦੇਖਦਾ। ਪਰ ਟਰੰਪ ਨੇ ਕੀ ਕੀਤਾ, ਹਾਵਰਡ ਲਟਨਿਕ ਨੂੰ ਇੱਕ ਤਰ੍ਹਾਂ ਇੱਕ ਇਹ ਇਖਤਿਆਰ ਦੇ ਦਿੱਤਾ ਕਿ ਜਿੰਨੀ ਵੀ ਇਹ ਨੈਗੋਸੀਏਸ਼ਨ ਚੱਲ ਰਹੀਆਂ, ਭਾਈ ਤੁਸੀਂ ਇਹਨਾਂ ਨੂੰ ਇੱਕ ਤਰ੍ਹਾਂ ਇਹਨਾਂ ਨੂੰ ਓਵਰਸੀ ਕਰੀ ਚੱਲੋ, ਇਹਨਾਂ ਦੀ ਨਿਗਰਾਨੀ ਕਰੋ।
ਟ੍ਰੇਡ ਰੈਪ੍ਰਜੈਂਟੇਟਿਵ ਭਾਵੇਂ ਜੇਮਿਸਨ ਗਰੀਅਰ ਨੇ
ਜੀ,
ਪਰ ਟ੍ਰੇਡ ਦੀ ਓਵਰਆਲ ਜ਼ਿੰਮੇਵਾਰੀ ਹਾਵਰਡ ਲਟਨਿਕ ਦੀ ਹੈ,
ਹਾਵਰਡ ਲਟਨਿਕ
ਦੀ ਹੈ, ਡੋਨਲਡ ਟਰੰਪ ਨੇ ਉਹਨਾਂ ਨੂੰ ਇਖਤਿਆਰ ਦਿੱਤਾ ਹੋਇਆ
ਜੀ। ਜਿਹੜੀ ਆਹ ਲਾਸਟ ਮਿੰਟ 'ਤੇ ਜਾ ਕੇ ਨਵੀਆਂ ਕੋਈ ਡੀਟੇਲ ਜਾਂ ਨਵੀਆਂ ਕੋਈ ਸ਼ਰਤਾਂ ਐਡ ਹੋਈਆਂ ਨੇ ਅਗਰੀਮੈਂਟ ਦੇ ਵਿੱਚ, ਉਹ ਹਾਵਰਡ ਲਟਨਿਕ ਦੇ ਕਹਿਣ 'ਤੇ ਐਡ ਹੋਈਆਂ ਦੱਸੀਆਂ ਜਾਂਦੀਆਂ ਨੇ। ਹਾਵਰਡ ਲਟਨਿਕ ਹੀ ਉਹ ਬੰਦਾ ਸੀ ਜਿਹਨੇ ਕਿ ਗੋਡੀ ਹਾਓ ਬ੍ਰਿਜ ਜਦੋਂ ਖੁੱਲ੍ਹਣਾ ਸੀ, ਗੋਡੀ ਹਾਓ ਬ੍ਰਿਜ ਦੇ ਖੁੱਲ੍ਹਣ ਦੇ ਵਿੱਚ ਰਾਹ ਦੇ ਵਿੱਚ ਵੀ ਅੜਿੱਕਾ ਲਟਨਿਕ ਨੇ ਡਾਇਆ ਸੀ, ਜਿਹਦੇ ਕਰਕੇ ਕੈਨੇਡਾ ਨੂੰ ਆਪਣਾ ਜਿਹੜਾ ਉਸ ਬ੍ਰਿਜ ਤੋਂ ਹਾਸਲ ਹੋਣ ਵਾਲਾ ਜੋ ਟੋਲ ਆ ਉਹ ਰੈਵਨਿਊ ਛੇਤੀ ਅਮਰੀਕਾ ਦੇ ਨਾਲ ਸ਼ੇਅਰ ਕਰਨਾ ਪਿਆ ਬ੍ਰਿਜ ਖੁਲਵਾਉਣ ਦੇ ਲਈ।
ਸੋ ਸਾਰਾ ਸਮਾਂ ਸਾਡੀ ਗੱਲਬਾਤ ਹੁੰਦੀ ਰਹੀ ਜੇਮਿਸਨ ਗਰੀਅਰ ਦੇ ਨਾਲ, ਅਤੇ ਐਂਡ ਵਿੱਚ ਹਾਵਰਡ ਲਟਨਿਕ ਸੀਨ 'ਚ ਆ ਗਏ, ਜਿਹੜੀਆਂ ਅਖੀਰਲੀਆਂ 2-4-5 ਮੀਟਿੰਗਸ ਹੋਈਆਂ ਸਨ ਉਹਨਾਂ ਦੇ ਵਿੱਚ ਸਾਨੂੰ ਦੱਸਿਆ ਗਿਆ ਸੀ ਵੀ ਹਾਵਰਡ ਲਟਨਿਕ ਵੀ ਮੌਜੂਦ ਰਹੇ, ਅਤੇ ਉਹ ਮੀਟਿੰਗਸ ਬਹੁਤ ਲੰਬੀਆਂ ਚੱਲੀਆਂ ਸੀ। ਅਤੇ ਹੁਣ ਅੰਤ ਵਿੱਚ ਇਹ ਕਿਹਾ ਜਾ ਰਿਹਾ ਵੀ ਹਾਵਰਡ ਲਟਨਿਕ ਨੂੰ ਉਹ ਡੀਲ ਪਸੰਦ ਨਹੀਂ ਹੈ, ਉਹ ਡਰਾਫਟ ਪਸੰਦ ਨਹੀਂ ਹੈ ਜਿਹੜਾ ਜੇਮਿਸਨ ਗਰੀਅਰ ਦੇ ਨਾਲ ਰਲ ਕੇ ਅਸੀਂ ਤਿਆਰ ਕੀਤਾ ਸੀ, ਪਲੱਸ ਜਿਹੜੇ ਇੱਕ ਸਪੈਸ਼ਲ ਇਹਨਾਂ ਦੇ ਟ੍ਰੇਡ ਐਡਵਾਈਜ਼ਰ ਨੇ ਪੀਟਰ ਨਵਾਰੋ, ਉਹਨਾਂ ਦਾ ਵੀ ਨਾਮ ਆਉਂਦਾ ਕਿ ਹਾਵਰਡ ਲਟਨਿਕ ਨੂੰ ਸਪੋਰਟ ਕਰ ਰਹੇ ਸੀ ਪੀਟਰ ਨਵਾਰੋ, ਇਹਨਾਂ ਦੋਨਾਂ ਨੇ ਰਲ ਕੇ ਕਿਹਾ ਕਿ ਵੀ ਤੁਸੀਂ ਤਾਂ ਬੜੀਆਂ ਕਨਸੈਸ਼ਨਸ ਦੇ ਰਹੇ ਹੋ ਅਮਰੀਕਾ
ਨੂੰ, ਕੈਨੇਡਾ ਨੂੰ,
ਸੋਰੀ ਕੈਨੇਡਾ ਨੂੰ, ਅਮਰੀਕਾ ਬਹੁਤ ਜ਼ਿਆਦਾ ਕਨਸੈਸ਼ਨਸ ਦੇ ਰਿਹਾ।
ਸੋ ਪਹਿਲੀ ਗੱਲ ਦੇਖੋ ਵਾਸੂ ਜੀ, ਆਪਾਂ ਸ਼ੇਅਰ ਕਰ ਲਈ ਕਿ ਜਿਹੜੇ ਜਿਹੜੀ ਇਹ ਟੈਰਿਫ ਦੇ ਵਿੱਚ ਗੱਡੀਆਂ ਵਾਲੇ ਟੈਰਿਫ 'ਤੇ ਕਟੌਤੀ ਹੋਣੀ ਸੀ, 25 ਤੋਂ ਘੱਟ ਕੇ 15% ਟੈਰਿਫ ਹੋਣਾ ਸੀ, ਅਮਰੀਕਾ ਨੇ ਲਾਸਟ ਮਿੰਟ 'ਤੇ ਕਹਿ ਦਿੱਤਾ ਕਿ ਪਿਕਅਪ ਟਰੱਕਸ ਉੱਪਰ ਉਹ ਚੀਜ਼ ਲਾਗੂ ਨਹੀਂ ਹੋਏਗੀ। ਨੈਕਸਟ ਗੱਲ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਪ੍ਰੋਡਕਟਸ ਦੇ ਵਿੱਚ ਕਿਸੇ ਵੀ ਪ੍ਰੋਡਕਟ ਦੇ ਵਿੱਚ ਜਿਹਦੇ 'ਚ ਅਲੂਮੀਨਮ ਇਸਤੇਮਾਲ ਕੀਤਾ ਜਾਂਦਾ ਹੈ ਉਹਨੂੰ ਟੈਰਿਫ ਰਿਲੀਫ ਨਹੀਂ ਮਿਲੇਗਾ। ਇਹ ਵੀ ਜਿਹੜੀ ਗੱਲ ਸੀ ਅਖੀਰਲੇ ਮਿੰਟਾਂ ਦੇ ਵਿੱਚ ਅਖੀਰਲੀਆਂ ਜਿਹੜੇ ਰਾਊਂਡ ਸੀਗੇ ਉਹਦੇ ਵਿੱਚ ਐਡ ਕਰ ਦਿੱਤੀ ਗਈ,
ਕਿਉਂਕਿ ਦੇਖੋ ਸਟੀਲ ਅਤੇ ਅਲੂਮੀਨਮ ਦੇ ਉੱਤੇ 50-50% ਟੈਰਿਫ ਲੱਗੀ ਹੋਈ ਹੈ, ਅਤੇ ਸਟੀਲ ਵਾਲੀ ਗੱਲ ਪਹਿਲਾਂ ਤੋਂ ਬੜੀ ਸਪਸ਼ਟ ਹੋ ਗਈ ਸੀ ਵੀ ਸਟੀਲ ਅਤੇ ਟੈਰਿਫ ਉਹ 50 ਤੋਂ ਘਟਾ ਕੇ 25 ਕਰਨ ਲਈ ਰਾਜ਼ੀ ਹੋ ਗਏ।
ਹਾਂਜੀ,
ਅਲੂਮੀਨਮ ਦਾ ਕੋਈ ਖਾਸ ਜ਼ਿਕਰ ਨਹੀਂ ਸੀ ਹੋ ਰਿਹਾ, ਅਤੇ ਹੁਣ ਦੱਸਿਆ ਗਿਆ ਵੀ ਅਲੂਮੀਨਮ ਦੇ ਉੱਤੇ ਉਹ ਟੈਰਿਫ 50 ਤੋਂ ਘਟਾ ਕੇ 25 ਤੱਕ ਕਰ ਰਹੇ ਨੇ, ਕਹਿ ਰਹੇ ਨੇ ਵੀ ਅਲੂਮੀਨਮ ਦੇ ਉੱਤੇ ਵੀ 25% ਟੈਰਿਫ ਲੱਗੇਗਾ। ਪਰ ਜਿਹਨਾਂ ਪ੍ਰੋਡਕਟਸ ਦੇ ਵਿੱਚ ਅਲੂਮੀਨਮ ਇਸਤੇਮਾਲ ਹੁੰਦਾ, ਅਲੂਮੀਨਮ ਪ੍ਰੋਡਕਟਸ ਕਹਿ ਲਓ, ਉਹਨਾਂ ਦੇ ਉੱਤੇ ਟੈਰਿਫ ਕਹਿੰਦੇ ਨਹੀਂ ਘਟੇਗਾ
ਜੀ,
ਅਤੇ ਇਹ ਵੀ ਕਹਿੰਦੇ ਕੈਨੇਡਾ ਨੂੰ ਗੱਲ ਮਨਜ਼ੂਰ ਨਹੀਂ ਸੀ, ਅਤੇ ਇਹ ਜਿਹੜਾ ਚੇਂਜ ਹੈ ਲਾਸਟ ਮਿੰਟ ਇੰਟਰੋਡਿਊਸ ਕੀਤਾ ਗਿਆ,
ਅਤੇ ਇਹ ਵੀ ਹਾਵਰਡ ਲਟਨਿਕ ਵੱਲੋਂ ਇਸ ਚੀਜ਼ ਬਾਰੇ ਜ਼ੋਰ ਪਾਇਆ ਗਿਆ ਸੀ ਕੀਤਾ ਜਾਵੇ। ਫਿਰ ਵਾਸੂ ਜੀ ਇਹ ਗੱਲ ਸੀ ਜਿਹੜੇ ਇੱਕ ਹੋਰ ਸ਼ਰਤ ਐਡ ਕਰ ਕਿ ਨੈੱਟਫਲਿਕਸ ਹੋਇਆ, ਐਮਾਜ਼ੋਨ ਪ੍ਰਾਈਮ ਹੋਇਆ, ਉਹਨਾਂ ਦੇ ਉੱਪਰ ਜਿਹੜੀ ਇੱਕ ਸ਼ਰਤ ਹੈ ਕਿ ਤੁਸੀਂ ਕੈਨੇਡੀਅਨ ਕੰਟੈਂਟ ਨੂੰ ਪ੍ਰਾਇਓਰਟਾਈਜ਼ ਕਰੋ ਜਦੋਂ ਤੁਸੀਂ ਉਹਨਾਂ ਦਾ ਲਿਸਟਿੰਗ ਖੋਲਦੇ ਹੋ ਵੀ ਕਿਹੜੀਆਂ ਕਿਹੜੀਆਂ ਉੱਥੇ ਸ਼ੋਜ਼ ਨੇ, ਮੂਵੀਜ਼ ਨੇ, ਜਦੋਂ ਕੈਨੇਡਾ 'ਚ ਬਹਿ ਕੇ ਤੁਸੀਂ ਖੋਲਦੇ ਹੋ ਤਾਂ ਉਹਦੇ ਵਿੱਚ ਜਿਹੜੇ ਕੈਨੇਡੀਅਨ ਕੰਟੈਂਟ ਅਤੇ ਸਪੈਸੀਫਿਕਲੀ ਜਿਹੜੀ ਫਰੈਂਚ ਕੈਟਾਗਰੀ ਹੈ, ਫਰੈਂਚ ਲੈਂਗੁਏਜ ਕੈਟਾਗਰੀ, ਉਹਨੂੰ ਪ੍ਰਮੋਟ ਕਰਨਾ, ਉਹਨੂੰ ਮੂਹਰੇ ਰੱਖਣਾ, ਉਹਨੂੰ ਪ੍ਰਾਇਓਰਟਾਈਜ਼ ਕਰਨਾ, ਉਸ ਚੀਜ਼ ਦੀ ਜਿਹੜੀ ਸ਼ਰਤ ਹੈ ਉਹ ਹਟਾਈ ਜਾਵੇ। ਸ਼ਰਤ ਇੱਕ ਗੱਲ ਹੀ ਬਣੀ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਲੇਬਲਿੰਗ ਰੂਲਸ ਨੇ ਕੈਨੇਡਾ ਦੇ, ਕਿ ਜਿਹੜਾ ਕੋਈ ਸਮਾਨ ਕੈਨੇਡਾ ਦੇ ਵਿੱਚ ਵਿਕਦਾ ਉਹ 'ਚ ਦੋਵੇਂ ਭਾਸ਼ਾਵਾਂ ਦੇ ਵਿੱਚ ਲਿਖੀ ਹੁੰਦੀ ਹੈ ਨਾ ਜਾਣਕਾਰੀ, ਫਰੈਂਚ ਐਂਡ ਇੰਗਲਿਸ਼, ਕਿ ਉਹ ਲੇਬਲਿੰਗ ਰੂਲਸ ਵੀ ਤਬਦੀਲ ਕਰਾਉਣ ਦੇ ਵਾਸਤੇ ਅਮਰੀਕਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ।
ਯਾਸ, ਅਤੇ ਜਿਹੜੀ ਇੱਕ ਕੈਨੇਡੀਅਨ ਕੰਟੈਂਟ ਰਿਕੁਆਇਰਮੈਂਟ ਵਾਲੀ ਗੱਲ ਆ, ਸੋ ਇਹ ਔਨਲਾਈਨ ਸਟ੍ਰੀਮਿੰਗ ਐਕਟ ਦੇ ਤਹਿਤ ਆਉਂਦਾ, ਅਤੇ ਅਸੀਂ ਆਲਰੇਡੀ ਸਾਨੂੰ ਪਤਾ ਕਿ ਜਿਹੜਾ ਉਹ ਇੱਕ ਕੰਟਰੀਬਿਊਸ਼ਨ ਰੇਟ ਸੀ, ਬੇਸ ਰੇਟ, ਉਹਦੇ ਵਿੱਚ ਉਹਨੂੰ 5% ਤੋਂ ਵਧਾ ਕੇ 15% ਕਰਨਾ ਚਾਹੁੰਦੇ ਸੀ CRTC ਵਾਲੇ, ਸਰਕਾਰ ਨੇ ਰੋਕਤਾ ਸੀ, ਅਤੇ ਉਸ ਤੋਂ ਬਾਅਦ ਸਰਕਾਰ ਨੇ ਇਹ ਵੀ ਕਿਹਾ ਸੀ ਫੈਡਰਲ ਕੋਰਟ ਦੇ ਵਿੱਚ, ਕੋਰਟ ਆਫ ਅਪੀਲ ਦੇ ਵਿੱਚ, ਕਿ ਅਸੀਂ ਸ਼ਾਇਦ ਇਸ ਫਾਰਮੂਲੇ ਨੂੰ ਹਟਾ ਹੀ ਦਈਏ, ਅਤੇ ਹੁਣ ਅਮਰੀਕਾ ਵਾਲੇ ਕਹਿ ਰਹੇ ਸੀ ਸਾਨੂੰ ਗਰੰਟੀ ਦਿਓ ਕਿ ਤੁਸੀਂ ਸਾਨੂੰ ਕੋਈ ਸਾਡੀਆਂ ਕੰਪਨੀਆਂ ਨੂੰ ਇੱਦਾਂ ਦੇ ਕੋਈ ਵੀ ਕੰਟਰੀਬਿਊਸ਼ਨ ਕਰਨ ਵਾਸਤੇ
ਮਜਬੂਰ ਨਹੀਂ ਕਰੋਗੇ। ਹਾਂ,
ਪਰ ਸਾਨੂੰ ਪਤਾ ਸਾਡੀ ਸਰਕਾਰ ਦੇ ਉੱਤੇ ਕੁਬੈਕ ਦਾ ਬਹੁਤ ਜ਼ਿਆਦਾ ਜ਼ੋਰ ਹੈ, ਕੁਬੈਕ ਵਾਲੇ ਦੇ ਬਹੁਤ ਜ਼ਿਆਦਾ ਹਰਗਿਜ਼ ਕਹਿੰਦੇ ਅਸੀਂ ਇੱਕ ਚੀਜ਼ ਸਾਨੂੰ ਮਨਜ਼ੂਰ ਨਹੀਂ, ਕਿਉਂਕਿ ਸਾਡੀ ਹੈਰੀਟੇਜ, ਸਾਡੇ ਕਲਚਰ, ਸਾਡੀ ਆਈਡੈਂਟੀ ਦਾ ਮਸਲਾ ਹੈ।
ਇਨਫੈਕਟ ਇਹ ਕਿਹਾ ਜਾ ਰਿਹਾ ਕਿ ਜਿਹੜੇ ਮਾਰਕ ਕਾਰਨੀ ਦੀ ਕੈਬਨਿਟ ਦੇ ਵਿੱਚ ਕੁਝ ਅਜਿਹੇ ਮਿਨਿਸਟਰਸ ਨੇ ਜਿਹੜੇ ਕਿ ਕੁਬੈਕ ਤੋਂ ਆਉਂਦੇ ਨੇ, ਜਿਹੜੇ ਕੁਬੈਕ ਦੇ MP ਨੇ, ਉਹਨਾਂ ਨੇ ਇਸ ਗੱਲ ਦਾ ਬੜਾ ਜ਼ੋਰ ਪਾਇਆ ਸੀ ਵੀ ਇਸ ਚੀਜ਼ 'ਤੇ ਨਾ ਮੰਨਿਆ ਜਾਵੇ। ਸੋ ਇੱਕ ਚੀਜ਼ ਇਹ ਰਹੀ। ਦੂਜੀ ਗੱਲ ਸੀ ਜਿਹੜੀ ਇਹ ਵੀ ਕਾਫੀ ਹਾਈਲਾਈਟ ਹੋਈ ਹੈ ਵੀਕਐਂਡ 'ਤੇ, ਕਿ ਅਮਰੀਕਾ ਵੱਲੋਂ ਇੱਕ ਅਜਿਹੀ ਸ਼ਰਤ ਰੱਖ ਦਿੱਤੀ ਗਈ ਕਿ ਅਮਰੀਕਾ ਦੇ ਮੁਤਾਬਕ ਹੀ ਕੈਨੇਡਾ ਕੋਈ ਵੀ ਕਿਸੇ ਹੋਰ ਮੁਲਕ ਨਾਲ ਜੇ ਟ੍ਰੇਡ ਡੀਲ ਕਰਨੀ ਆ ਤਾਂ ਉਹ ਉਹਨਾਂ ਮੁਲਕਾਂ ਦੇ ਨਾਲ ਹੀ ਹੋਵੇ ਜਿਹੜੇ ਕਿ ਅਮਰੀਕਾ ਦੇ ਵੀ ਅਨੁਕੂਲ ਹੋਣ। ਸੋ ਉਹਦੀ ਐਗਜੈਕਟ ਵਰਡਿੰਗ ਕੀ ਹੈ, ਉਹਦੇ ਵਿੱਚ ਐਗਜੈਕਟ ਮੰਗ ਕੀ ਸੀ ਅਮਰੀਕਾ ਦੀ, ਉਹਦੇ ਬਾਰੇ ਕੋਈ ਕਲੈਰਿਟੀ ਨਹੀਂ ਹੈ। ਇਸੇ ਕਰਕੇ ਕੰਜ਼ਰਵੇਟਿਵਸ ਹੁਣ ਕਹਿ ਰਹੇ ਕਿ ਜੀ ਟੈਕਸਟ ਰਿਲੀਜ਼ ਕਰੋ ਸਾਰੀ ਡੀਲ ਦਾ, ਕਿ ਕੀ ਕਿਹਾ ਜਾ ਰਿਹਾ ਸੀ।
ਬੇਸਿਕਲੀ ਜਿਹੜੀ ਚੌਥੀ ਗੱਲ ਸੀ ਉਹਦਾ ਸਮਝ ਇੱਦਾਂ ਲੱਗੇ ਜਿਵੇਂ ਪ੍ਰਾਈਮ ਮਿਨਿਸਟਰ ਨੇ ਦੱਸਿਆ ਕਿ ਵੀ ਅਮਰੀਕਾ ਇਹ ਬੇਸਿਕਲੀ ਇਹ ਕਹਿ ਰਿਹਾ ਸੀ ਵੀ ਜਿਹੜੇ ਜਿਹੜੇ ਮੁਲਕਾਂ ਦੇ ਉੱਤੇ ਜਿੱਦਾਂ ਦੀਆਂ ਟੈਰਿਫਸ ਅਸੀਂ ਲਗਾਈਆਂ ਨੇ, ਜਿੱਦਾਂ ਦੀਆਂ ਰਿਸਟ੍ਰਿਕਸ਼ਨਸ ਅਮਰੀਕਾ ਨੇ ਲਗਾਈਆਂ ਨੇ, ਉੱਦਾਂ ਦੀਆਂ ਰਿਸਟ੍ਰਿਕਸ਼ਨਸ ਕੈਨੇਡਾ ਵੀ ਲਗਾਵੇ। ਹੁਣ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਅਸੀਂ ਆਪਣੀ ਟ੍ਰੇਡ ਨੂੰ ਡਾਈਵਰਸੀਫਾਈ ਕਰਨਾ, ਕਿ ਅਸੀਂ ਸਾਊਦੀ ਅਰੇਬੀਆ ਨਾਲ ਵੀ ਆਪਣੇ ਰਿਸ਼ਤੇ ਬਿਹਤਰ ਕਰ ਰਹੇ ਹਾਂ, UAE ਦੇ ਨਾਲ ਵੀ, ਚਾਈਨਾ ਦੇ ਨਾਲ ਵੀ, ਇੰਡੀਆ ਦੇ ਨਾਲ ਵੀ, ਅਤੇ ਅਮਰੀਕਾ ਚਾਈਨਾ ਦੇ ਬਿਲਕੁਲ ਖਿਲਾਫ ਹੈ, ਅਤੇ ਅਸੀਂ ਚੀਨ ਦੇ ਨਾਲ ਆਪਣਾ ਵਪਾਰ ਵਧਾਉਣ ਨੂੰ ਫਿਰਦੇ ਹਾਂ, ਅਸੀਂ ਜਾ ਕੇ ਆਏ ਹਾਂ ਉੱਥੇ, ਸਾਡੇ ਪ੍ਰਾਈਮ ਮਿਨਿਸਟਰ ਜਾ ਕੇ ਆਏ ਨੇ, ਅਸੀਂ ਡਾਈਵਰਸੀਫਾਈ ਕਰਨਾ ਟ੍ਰੇਡ ਨੂੰ। ਸੋ ਅਮਰੀਕਾ ਵੱਲੋਂ ਬੇਸਿਕਲੀ ਇਹ ਕਿਹਾ ਜਾ ਰਿਹਾ ਵੀ ਜੇ ਅਸੀਂ ਚੀਨ ਦੇ ਉੱਤੇ ਰਿਸਟ੍ਰਿਕਸ਼ਨ ਲਗਾਈ ਆ ਤੁਸੀਂ ਵੀ ਲਾਓ, ਅਤੇ ਇਹ ਚੀਜ਼ ਫਿਰ ਪ੍ਰਾਈਮ ਮਿਨਿਸਟਰ ਦਾ ਕਹਿਣਾ ਸੀ ਵੀ ਸਾਨੂੰ ਬਿਲਕੁਲ ਵੀ, ਕਹਿੰਦੇ ਇਹ ਚੀਜ਼ ਅਨਐਕਸੈਪਟੇਬਲ
ਸੀ। ਸੋ ਤਾਂ ਹੀ ਉਹ ਪ੍ਰਧਾਨ ਮੰਤਰੀ ਨੇ ਕਿਹਾ ਵੀ ਸਾਡੀ ਸੋਵਰਨਟੀ ਦਾ ਇਹਦੇ ਵਿੱਚ ਸਵਾਲ ਸੀ, ਸਾਡੀ ਲੈਂਗੁਏਜ, ਸਾਡੇ ਕਲਚਰ ਦਾ, ਕਿ ਅਮਰੀਕਾ ਦਾ ਹੀ ਕੋਸ਼ਿਸ਼ ਅਜਿਹੀ ਸੀ ਕਿ ਸਾਨੂੰ ਤੋੜ ਕੇ ਸਾਨੂੰ ਉਹ ਸਾਡੇ ਮਾਲਕ ਬਣ ਸਕਣ। BC ਦੇ ਪ੍ਰੀਮੀਅਰ DVDB ਨੇ ਇਹ ਕਿਹਾ ਕਿ ਜਿਹੜੀਆਂ ਸ਼ਰਤਾਂ ਇੱਥੇ ਰੱਖੀਆਂ ਗਈਆਂ ਸੀ ਅਮਰੀਕਾ ਵੱਲੋਂ, ਉਹ ਕੈਨੇਡਾ ਨੂੰ ਆਰਥਿਕ ਤੌਰ 'ਤੇ ਅਮਰੀਕਾ ਦੀ 51ਵੀਂ ਸਟੇਟ ਬਣਾਉਣ ਦੇ ਬਰਾਬਰ ਹੀ ਸਨ। ਸੋ ਜ਼ਿਆਦਾਤਰ ਬਸ ਜਿਹੜੇ ਸਾਰੇ ਪ੍ਰੀਮੀਅਰਸ ਨੇ ਇਸ ਗੱਲ ਦਾ ਸਮਰਥਨ ਕਰ ਰਹੇ ਨੇ, ਕਿਉਂਕਿ ਹੁਣ ਕਾਰਨੀ ਨੇ ਕਹਿ ਤਾ ਡਾਲਰ ਫੋਰ ਡਾਲਰ ਟੈਰਿਫ ਲੱਗਣਗੇ। ਉੱਧਰੋਂ ਐਲਬਰਟਾ ਦੀ ਜਿਹੜੀ ਪ੍ਰੀਮੀਅਰ ਨੇ ਡੈਨੀਅਲ ਸਮਿਥ, ਉਹਨਾਂ ਨੇ ਥੋੜ੍ਹੇ ਜਿਹੇ ਕਹਿ ਲਓ ਵੀ ਦਬੇ ਸੁਰਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਕਦਮਾਂ ਦਾ ਸਮਰਥਨ ਜ਼ਰੂਰ ਕੀਤਾ, ਪਰ ਕਈ ਐਕਸਪਰਟਸ ਦਾ ਹੁਣ ਇਹ ਮੰਨਣਾ ਵੀ ਇਹ ਮੌਕਾ ਹੈ ਜੇ ਕੈਨੇਡਾ ਅਮਰੀਕਾ ਨੂੰ ਜਾਂਦੇ ਕੱਚੇ ਤੇਲ ਅਤੇ ਗੈਸ ਦੇ ਉੱਪਰ ਜੇ ਕੋਈ ਟੈਕਸ ਲਾ ਦਿੰਦਾ, ਕੋਈ ਐਕਸਪੋਰਟ ਡਿਊਟੀ ਲਾ ਦਿੰਦਾ, ਅਤੇ ਉਹ ਐਕਸਪੋਰਟ ਡਿਊਟੀ ਫਿਰ ਅਮਰੀਕਾ ਨੂੰ ਪੇ ਕਰਨੀ ਪੈਣੀ ਹੈ। ਟੈਰਿਫ ਤਾਂ ਪੁੱਠੇ ਹੁੰਦੇ ਆ ਨਾ, ਕਿ ਜਿੱਥੇ ਟੈਰਿਫ ਲੱਗਦੇ ਆ ਉੱਥੋਂ ਦੇ ਗਾਹਕਾਂ ਨੂੰ ਪੇ ਕਰਨੀ ਪੈਂਦੇ ਆ, ਵੀ ਜੇ ਕੋਈ ਅਜਿਹੀ ਡਿਊਟੀ ਲਾ ਦਿੱਤੀ ਜਾਂਦੀ ਆ ਤਾਂ ਉਹਦੇ ਨਾਲ ਅਮਰੀਕਾ ਨੂੰ ਬਹੁਤ ਛੇਤੀ ਸੇਕ ਮਹਿਸੂਸ ਹੋਏਗਾ ਇਸ ਟ੍ਰੇਡ ਵਾਰ ਦਾ।
ਯਾ, ਪਰ ਜਿਹੜੀ ਐਕਸਪੋਰਟ ਡਿਊਟੀ ਹੈ ਉਹਦੀ ਮੁਖਾਲਫਤ ਸ਼ਾਇਦ ਐਲਬਰਟਾ ਵੱਲੋਂ ਕੀਤੀ ਜਾਵੇ,
ਤੇ ਉੱਥੇ ਸੈਪਰੇਸ਼ਨ ਰੈਫਰੈਂਡਮ ਵਾਲੀ ਜਿਹੜੀ ਹਵਾ ਹੈ ਉਹ ਹੋਰ ਜ਼ਿਆਦਾ ਤੇਜ਼ ਹੋ ਜਾਣੀ।
ਸੋ ਸਾਰੇ ਹੀ ਪ੍ਰੀਮੀਅਰ ਇਸ ਗੱਲ ਦਾ ਸਪੋਰਟ, ਇਸ ਗੱਲ ਨੂੰ ਸਪੋਰਟ ਕਰ ਰਹੇ ਨੇ ਵੀ ਪ੍ਰਾਈਮ ਮਿਨਿਸਟਰ ਨੇ ਸਹੀ ਫੈਸਲਾ ਕੀਤਾ ਗੱਲਬਾਤ ਨੂੰ ਤੋੜ ਕੇ, ਕਿ ਉਹਨਾਂ ਨੇ ਐਕਸੈਪਟ ਨਹੀਂ ਕੀਤੀ ਅਮਰੀਕਾ ਦੀ ਇਹ ਜਿਹੜੀ ਡੀਲ ਆ, ਕਿਉਂਕਿ ਡੀਲ ਚੰਗੀ ਡੀਲ ਨਹੀਂ ਸੀ। ਪਰ ਜਿਹੜੀ ਗੱਲ ਰਿਟੈਲੀਏਸ਼ਨ ਦੀ, ਉਹਨੂੰ ਲੈ ਕੇ ਥੋੜ੍ਹੇ ਜਿਹੇ ਘਬਰਾਏ ਹੋਏ ਨੇ ਪ੍ਰੀਮੀਅਰ, ਖਾਸ ਤੌਰ 'ਤੇ ਡੈਨੀਅਲ ਸਮਿਥ।
ਬਸ ਜੀ ਐਂ ਕਰੀਏ, ਹੁਣ ਨਾ ਖਬਰਾਂ ਦੇ ਬੁਲੇਟਿਨ ਦਾ ਵੀ ਆਲਮੋਸਟ ਟਾਈਮ ਹੋਣ ਵਾਲਾ, ਅਤੇ ਮੈਂ ਪਹਿਲਾਂ ਇਹ ਦੱਸਦਾਂ, ਉਸ ਤੋਂ ਬਾਅਦ ਟੈਲੀਫੋਨ ਲਾਈਨਸ ਖੋਲਦੇ ਹਾਂ, ਕਿਉਂਕਿ ਕਈ ਹੋਰ ਪਹਿਲੂ ਇਸ ਸਾਰੀ ਗੱਲ ਦੇ ਬਾਅਦ ਦੇ ਵਿੱਚੋਂ ਅਸੀਂ ਸੁਣਨ ਵਾਲਿਆਂ ਨਾਲ ਗੱਲ ਕਰਦੇ ਕਰਦੇ ਉਹਦੇ ਵਿੱਚੋਂ ਡਿਸਕਸ ਕਰਾਂਗੇ। ਪਹਿਲਾਂ ਇਹ ਦੱਸ ਦਈਏ, ਅਲਾਇੰਸ ਐਨਾਲਿਟੀਕਲ ਲੈਬਸ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਇਸ ਵੇਲੇ ਨਿਊਜ਼ ਟੇਕਵੇ ਸੈਗਮੈਂਟ ਜਾਰੀ ਹੈ। ਵੈਸੇ ਆਮ ਤੌਰ 'ਤੇ ਇਸ ਸਮੇਂ 'ਤੇ ਖਬਰਾਂ ਦੇ ਬਾਰੇ ਜੋ ਡਿਸਕਸ਼ਨ ਆ ਉਹ ਚੱਲ ਰਹੀ ਹੁੰਦੀ ਆ, ਪਰ ਅੱਜ ਅਸੀਂ ਓਪਨ ਲਾਈਨ ਸੈਗਮੈਂਟ ਥੋੜ੍ਹਾ ਅਰਲੀ ਕਰਨ ਲੱਗੇ ਹਾਂ, ਕਿਉਂਕਿ ਜੋ ਕੈਨੇਡਾ ਅਤੇ ਅਮਰੀਕਾ ਦੀ ਹੁਣ ਟ੍ਰੇਡ ਵਾਰ ਸ਼ੁਰੂ ਹੋ ਗਈ ਆ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇਹ ਕਹਿਣਾ ਹੈ ਕਿ 8 ਸਤੰਬਰ ਹਾਲਾਂਕਿ ਇਹ ਗੱਲ ਅਜੇ ਤੱਕ ਅਮਰੀਕਾ ਨੂੰ ਸਮਝ ਨਹੀਂ ਪੈਂਦੀ, ਕਿਉਂ ਬਾਸੂ ਜੀ, ਜਿਵੇਂ ਟਰੰਪ ਗੱਲ ਕਰਦੇ ਆ ਵੀ ਜੇ ਟੈਰਿਫ 'ਤੇ ਕੈਨੇਡਾ ਪੇ ਕਰੇਗਾ, ਅਸਲ ਦੇ ਵਿੱਚ ਜਿੰਨੇ ਟੈਰਿਫ ਵਧਾਈ ਜਾ ਰਹੇ ਨੇ ਉਹਦੇ ਕਰਕੇ ਅਮਰੀਕਾ ਦੇ ਵਿੱਚ ਮਹਿੰਗਾਈ ਹੋਣੀ ਆ। ਪਰ ਇਹਦਾ ਦੂਜਾ ਪਾਸਾ ਇਹ ਵੀ ਸਹੀ ਆ ਕਿ ਕੈਨੇਡਾ ਵੱਲੋਂ ਲਗਾਏ ਜਾਣ ਵਾਲੇ ਰਿਟੈਲੀਏਟਰੀ ਟੈਰਿਫਸ ਕਰਕੇ ਇਨਫਲੇਸ਼ਨ ਇੱਥੇ ਕੈਨੇਡਾ 'ਚ ਵੀ ਹੋਰ ਤੇਜ਼ ਹੋਏਗੀ।
ਯਾ ਅਤੇ ਈਵਨ ਜਿਹੜੇ ਟੈਰਿਫਸ ਵੀ ਨੇ ਵਿਜੇ ਜੀ, ਭਾਵੇਂ ਅਮਰੀਕਾ ਨੇ ਟੈਰਿਫ ਲਗਾਇਆ, ਹੁਣ ਉਹ ਪ੍ਰੈਕਟੀਕਲੀ ਤਾਂ ਦੇਖੋ ਵੀ ਕਾਗਜ਼ 'ਤੇ ਲਿਖਣਾ, ਜਿਹੜੀ ਥਿਓਰੈਟੀਕਲੀ ਵੀ ਉਹ ਜਿਹੜੀ ਟੈਰਿਫ ਆ ਉਹ ਅਮੈਰੀਕਨ ਕੰਜ਼ਿਊਮਰ ਨੂੰ ਜਾਂ ਅਮੈਰੀਕਨ ਬਿਜ਼ਨਸਿਸ ਨੂੰ ਪੇ ਕਰਨੀ ਪਏਗੀ, ਪਰ ਇਹਦੀ ਪ੍ਰੈਕਟੀਕਲ ਹਕੀਕਤ ਇਹ ਵੀ ਹੈ ਕਿ ਵੀ ਬਹੁਤੀਆਂ ਜਿਹੜੀਆਂ ਟੈਰਿਫਸ ਨੇ ਉਹ ਐਕਸਪੋਰਟਰਸ ਨੂੰ, ਮੈਨੂਫੈਕਚਰਰਸ ਨੂੰ, ਪ੍ਰੋਸੈਸਰਸ ਨੂੰ ਆਪ ਐਬਜ਼ੋਰਬ ਵੀ ਕਰਨੀਆਂ ਪੈਂਦੀਆਂ
ਉਹਨਾਂ ਦਾ ਮੁਨਾਫਾ ਘੱਟਦਾ,
ਤਾਂ ਕਿ ਉਹਨਾਂ ਦਾ ਜਿਹੜਾ ਪ੍ਰੋਡਕਟ ਹੈ ਉਹ ਅਮਰੀਕਾ ਦੇ ਵਿੱਚ ਟੈਰਿਫ ਦੇ ਬਾਵਜੂਦ ਵਿਕਦਾ ਰਹੇ
ਜੀ,
ਕਿ ਸੇਲ ਬਰਕਰਾਰ ਰਹੇ। ਹੁਣ ਉਹਦੇ ਕਰਕੇ ਫਿਰ ਉਹਨਾਂ ਨੂੰ ਆਪਣਾ ਪ੍ਰੋਫਿਟ ਘਟਾਉਣਾ ਪੈਂਦਾ
ਜੀ,
ਅਤੇ ਇਹ ਟੈਰਿਫ ਜਿਹੜੀਆਂ ਨੇ ਇਹਨਾਂ ਦੋਹਰੀ ਮਾਰ ਆ। ਸੋ ਜੇ ਮੰਨ ਲਓ ਵੀ 50% ਟੈਰਿਫ ਹੈ, ਅਤੇ ਆਈ ਥਿੰਕ ਉਹਨੂੰ ਇੱਕ ਲੂਸਲੀ ਇੱਦਾਂ ਕਿਹਾ ਜਾ ਸਕਦਾ ਵੀ 25% ਜਿਹੜੀ ਮਾਰ ਹੈ ਉਹ ਕੈਨੇਡੀਅਨ ਐਕਸਪੋਰਟਰ ਨੂੰ ਅਬਜ਼ਰਵ ਕਰਨੀ ਪੈਂਦੀ ਹੈ, ਤੇ 25% ਜਿਹੜੀ ਫਿਰ ਕਾਸਟ ਹੈ ਅੱਗੇ ਪਾਸ ਆਨ ਹੁੰਦੀ ਹੈ।
ਅੱਛਾ, ਦੂਜਾ ਪਾਸਾ ਤੁਸੀਂ ਇਹ ਦੇਖੋ ਕਿ ਜਿਹੜੇ ਟੈਰਿਫਸ ਪਹਿਲਾਂ ਟਰੰਪ ਨੇ ਲਾਏ ਸੀ, ਅਮਰੀਕਨ ਅਦਾਲਤਾਂ ਨੇ ਕਿਹਾ ਤਾਂ ਨਾ ਤੁਹਾਨੂੰ ਪੈਸੇ ਮੋੜਨੇ ਪੈਣੇ ਆ, ਉਹ ਹੁਣ ਰਿਫੰਡ ਸ਼ੁਰੂ ਹੋ ਗਏ। ਸਭ ਤੋਂ ਵੱਡਾ ਰੀਫੰਡ ਜੇ ਕਿਸੇ ਇੱਕ ਕੰਪਨੀ ਨੂੰ ਮਿਲਿਆ, ਵਾਲਮਾਰਟ ਨੂੰ $3 billion ਦਾ ਰੀਫੰਡ ਮਿਲਿਆ, ਟਾਰਗੇਟ ਨੂੰ $1 billion ਦਾ ਰੀਫੰਡ ਮਿਲਿਆ। ਉਹਨਾਂ ਦਾ ਇਹ ਕਹਿਣਾ ਵੀ ਅਸੀਂ ਕਰਾਂਗੇ ਕੀ ਹੁਣ ਇਹਨਾਂ ਪੈਸਿਆਂ ਨਾਲ, ਭਵਿੱਖ ਦੇ ਵਿੱਚ ਸਮਾਨ ਸਸਤਾ ਕਰ ਦਿੰਦੇ ਹਾਂ, ਪਰ ਜਿਹੜੇ ਲੋਕਾਂ ਨੇ ਆਲਰੇਡੀ ਵਧੀਆਂ ਹੋਈਆਂ ਕੀਮਤਾਂ ਦੇ ਉੱਪਰ ਕੁਝ ਚੀਜ਼ਾਂ ਖਰੀਦ ਲਈਆਂ ਤਾਂ ਉਹਨਾਂ ਨੂੰ ਉਹ ਪੈਸੇ ਸਿੱਧੇ ਨਹੀਂ ਮਿਲਣੇ। ਸੋ ਜਿਹੜੀ ਡਿਸਟੋਰਸ਼ਨ ਆ ਨਾ ਇਹਦੇ ਨਾਲ ਕ੍ਰੀਏਟ ਹੁੰਦੀ, ਉਹ ਬਹੁਤ ਇੱਕ ਅਜਿਹੀ ਹੈ ਜਿਹਨੂੰ ਕਿ ਬੈਲੈਂਸ ਆਊਟ ਕਰਨਾ ਇੰਨਾ ਸੁਖਾਲਾ ਨਹੀਂ ਹੈ।
ਜੀ ਜੀ, ਅਤੇ ਇੱਥੇ ਜਿਹੜੀਆਂ ਹੁਣ ਟੈਰਿਫਸ, ਸੋ ਜਿਹੜੀ ਡੀਲ ਹੁਣ ਆਪਾਂ ਤੋੜਤੀ ਆ, ਕਹਿ ਲਓ ਨੈਗੋਸੀਏਸ਼ਨਸ ਨੂੰ ਖਤਮ ਕਰ ਦਿੱਤਾ ਗਿਆ, ਅਤੇ ਕੈਨੇਡਾ ਹੁਣ ਇਹ ਕਹਿ ਰਿਹਾ ਅਸੀਂ ਰਿਟੈਲੀਏਟ ਕਰਾਂਗੇ, ਇਸ ਸਟੈਂਸ ਬਾਰੇ ਜਿਵੇਂ ਆਪਾਂ ਪਹਿਲਾਂ ਬ੍ਰੇਕ ਤੋਂ ਗੱਲ ਕਰ ਰਹੇ ਸੀ ਕਿ ਪ੍ਰੀਮੀਅਰਸ ਨੇ ਤਾਂ ਸਪੋਰਟ ਕੀਤਾ, ਆਪੋਜੀਸ਼ਨ ਵਾਲੇ ਕਹਿ ਰਹੇ ਨੇ ਕਿ ਵੀ ਅਸੀਂ ਟ੍ਰਾਂਸਪੇਰੈਂਸੀ ਚਾਹੁੰਦੇ ਹਾਂ। ਸੋ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਕਿ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆ ਉਹਨੂੰ ਜਲਦੀ ਰੀਕਨਵੀਨ ਕੀਤਾ ਜਾਵੇ, ਅਤੇ ਉਹਦੇ ਵਿੱਚ ਜਿਹੜੀ ਆ ਡੀਲ ਹੋਈ ਹੈ, ਜੋ ਸਾਰੀ ਜਾਂ ਕਹਿ ਲਓ ਜਿਹੜੀ ਡੀਲ ਵਿੱਚ ਨੈਵਰ ਹੈਪਨਡ, ਜਿਹੜਾ ਡਰਾਫਟ ਸੀ ਜਿਹਦੇ ਉੱਤੇ ਇੱਕ ਸਹਿਮਤੀ ਬਣੀ ਸੀ, ਫਿਰ ਬਾਅਦ 'ਚ ਗੱਲ ਟੁੱਟ ਗਈ ਹੈ, ਵੀ ਉਹ ਸਾਰਾ ਡਰਾਫਟ ਵੀ ਗੱਲਬਾਤ ਕੀ ਹੋਈ, ਕਿਹੜੀ ਕਿਤੇ ਗੱਲ ਨਹੀਂ ਬਣੀ, ਕਿੱਥੇ ਬਣੀ, ਉਹ ਸਾਰਾ ਡਰਾਫਟ ਜਨਤਕ ਕੀਤਾ ਜਾਵੇ, ਉਹਨੂੰ ਰਿਲੀਜ਼ ਕੀਤਾ ਜਾਵੇ ਡੀਟੇਲਸ ਨੂੰ। ਅਤੇ ਤੀਸਰੀ ਚੀਜ਼ ਉਹ ਕਹਿ ਰਹੇ ਨੇ ਕਿ ਸਰਕਾਰ ਇਹ ਵੀ ਦੱਸੇ ਕਿ ਫਿਊਚਰ ਵਾਸਤੇ ਪਲਾਨ ਕੀ ਹੈ, ਅਤੇ ਨਾਲ ਇਹ ਵੀ ਸਰਕਾਰ ਦੱਸੇ ਕਿ ਇਹਨਾਂ ਟੈਰਿਫਸ ਦਾ ਅਸਲ ਦੇ ਵਿੱਚ ਇੰਪੈਕਟ ਕੈਨੇਡੀਅਨ ਇਕਨੋਮੀ ਦੇ ਉੱਤੇ ਕੀ ਹੋਏਗਾ, ਕਿੰਨਾ ਹੋਏਗਾ।
ਜਿਹੜੇ ਕਾਊਂਟਰ ਟੈਰਿਫਸ ਲੱਗਣ, ਅੱਛਾ ਪਹਿਲਾਂ ਇਹ ਦੱਸ ਦਿਓ, ਟੈਲੀਫੋਨ ਲਾਈਨ ਸਾਡੀਆਂ ਖੁੱਲੀਆਂ ਨੇ, 6045610915 ਸਾਡਾ ਔਨ ਏਅਰ ਨੰਬਰ ਹੈ, 6045610915। ਸਵਾਲ ਸਾਡਾ ਇਹ ਆ ਕਿ ਤੁਹਾਡੇ ਮੁਤਾਬਕ ਕੈਨੇਡਾ ਵੱਲੋਂ ਜੋ ਹੁਣ ਇਹਨਾਂ ਟਾਕਸ ਦੇ ਵਿੱਚੋਂ ਆਪਣੇ ਆਪ ਨੂੰ ਵਿਦਡਰਾਅ ਕਰ ਲਿਆ ਗਿਆ ਦੇਰ ਸ਼ਨੀਵਾਰ ਰਾਤ, ਅਤੇ ਫਿਰ ਸ਼ੁੱਕਰਵਾਰ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹਨਾਂ ਨੇ ਆਪਣੇ ਨੈਗੋਸ਼ੀਏਟਰਸ ਨੂੰ ਵਾਪਸ ਸੱਦ ਲਿਆ, ਕਿਉਂਕਿ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਅਮਰੀਕਾ ਦੇ ਨਾਲ ਡੀਲ ਨਹੀਂ ਹੋਣ ਵਾਲੀ, ਜਿਹੜੀਆਂ ਮਦਾਂ ਦੇ ਉੱਪਰੋਂ ਡੀਲ ਕਰਨੀਆਂ ਚਾਹੁੰਦੇ ਸੀ। ਤੁਹਾਡੇ ਇਹਦੇ ਬਾਰੇ ਰਿਐਕਸ਼ਨ ਕੀ ਹੈ? ਇਸ ਗੱਲ ਨੂੰ ਲੈ ਕੇ ਕਾਫੀ ਨੁਕਤਾਚੀਨੀ ਪਹਿਲਾਂ ਹੁੰਦੀ ਰਹੀ ਕਿ ਮਾਰਕ ਕਾਰਨੀ ਨੇ ਇੱਕ ਹੋਕਾ ਦਿੱਤਾ ਸੀ ਐਲਬੋਜ਼ ਅੱਪ ਦਾ, ਅਤੇ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਕਨਸੈਸ਼ਨਸ ਕੈਨੇਡਾ ਨੇ ਅਮਰੀਕਾ ਨੂੰ ਦਿੱਤੇ ਉਹਦੇ ਵਿੱਚ ਐਲਬੋਜ਼ ਅੱਪ ਵਾਲੀ ਗੱਲ ਕੋਈ ਨਹੀਂ ਸੀ, ਤਾਂ ਗੋਡੇ ਟੇਕਣ ਵਾਲੀ ਗੱਲ ਲੱਗਦੀ ਸੀ। ਕੀ ਹੁਣ ਤੁਹਾਨੂੰ ਲੱਗਦਾ ਕਿ ਮਾਰਕ ਕਾਰਨੀ ਨੇ ਆਪਣਾ ਜਿਹੜਾ ਉਹ ਵਾਅਦਾ ਸੀ ਉਹ ਪੁਗਾ ਦਿੱਤਾ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਮਾਰਕ ਕਾਰਨੀ ਨੇ ਜੋ ਆਪਣੇ ਆਪ ਨੂੰ ਇੱਕ ਐਕਸਪਰਟ ਨੈਗੋਸ਼ੀਏਟਰ ਵਾਂਗੂ ਪ੍ਰਜੈਂਟ ਕੀਤਾ ਸੀ ਉਹਦੇ ਵਿੱਚ ਉਹ ਨਾਕਾਮ ਰਹੇ ਨੇ, ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਸਥਿਤੀ ਅਜਿਹੀ ਸੀ ਕਿ ਕੋਈ ਵੀ ਹੁੰਦਾ ਟਰੰਪ ਨਾਲ ਡੀਲ ਕਰਨਾ ਕੋਈ ਸੌਖਾ ਨਹੀਂ, ਇਸ ਮੌਜੂਦਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਲ ਕਰਨਾ ਸੌਖਾ ਨਹੀਂ, ਅਤੇ ਇਸ ਡੀਲ ਦੇ ਵਿੱਚੋਂ ਵਾਕਆਊਟ ਕਰਨਾ ਹੀ ਸਿਆਣੀ ਗੱਲ ਸੀ? ਤੁਸੀਂ ਕੀ ਸੋਚਦੇ ਹੋ ਇਸ ਬਾਰੇ? 6045610915 ਸਾਡਾ ਔਨ ਏਅਰ ਨੰਬਰ ਹੈ, 6045610915। ਕੁਇਕਲੀ ਬਸ ਜੀ, ਗੱਲ ਇੱਥੇ ਇੱਕ ਇਹ ਵੀ ਮੈਨਸ਼ਨ ਕਰਦੀ ਹੈ, ਅੱਜ ਇਸ ਗੱਲ ਦੀ ਉਮੀਦ ਹੈ ਕਿ ਫੈਡਰਲ ਸਰਕਾਰ ਵੱਲੋਂ ਅਨਾਊਂਸਮੈਂਟ ਕੀਤੀ ਜਾਣੀ ਆ ਕਿ ਜਿਹੜੀਆਂ ਜਿਹੜੀਆਂ ਇੰਡਸਟਰੀਜ਼ ਟੈਰਿਫ ਕਰਕੇ ਇੰਪੈਕਟ ਹੋ ਰਹੀਆਂ ਨੇ ਉਹਨਾਂ ਨੂੰ ਸਪੋਰਟ ਕਰਨ ਲਈ ਸਰਕਾਰ ਕੀ ਕਰੇਗੀ। ਯੂਨੀਵਰਸਿਟੀ ਆਫ ਕੈਲਗਰੀ ਦੇ ਇਕਨੋਮਿਸਟ ਨੇ ਟ੍ਰੈਵਰ ਟੋਂਬੇ, ਉਹਨਾਂ ਨੇ ਇੱਕ ਨੰਬਰ ਸਾਂਝਾ ਕੀਤਾ ਕਿ ਕੈਨੇਡਾ ਵੱਲੋਂ ਜਦੋਂ ਜਵਾਬੀ ਟੈਰਿਫ ਲਗਾਏ ਜਾਂਦੇ ਆ ਉਹਦੇ ਨਾਲ ਤਕਰੀਬਨ $1 billion ਮਹੀਨੇ ਦਾ ਇਕੱਠਾ ਹੋਣਾ, ਐਸਟੀਮੇਟ ਇਹ ਆ।
ਵਿਜੇ ਜੀ, ਇਸੇ ਤਰ੍ਹਾਂ ਦੀ ਇੱਕ ਸਟੱਡੀ ਬੈਂਕ ਆਫ ਕੈਨੇਡਾ ਦੀ ਵੀ ਹੈ।
ਓਕੇ,
ਬੈਂਕ ਆਫ ਕੈਨੇਡਾ ਨੇ ਇਹਦੇ ਬਾਰੇ ਇਹ ਕਿਹਾ ਸੀ ਕਿ ਵੀ ਜਦੋਂ ਇਸ ਤਰ੍ਹਾਂ ਕਾਊਂਟਰ ਟੈਰਿਫਸ ਲੱਗਦੀਆਂ ਨੇ ਵੀ ਕੈਨੇਡਾ ਜਦੋਂ ਕਿਸੇ ਸਮਾਨ ਦੇ ਉੱਤੇ ਕਾਊਂਟਰ ਟੈਰਿਫ ਲਗਾਉਂਦਾ ਅਤੇ ਉਹ ਫਿਰ ਜਿਹੜੀ ਟੈਰਿਫ ਹੈ ਵੀ ਉਹ ਤਾਂ ਕੈਨੇਡੀਅਨਸ ਨੂੰ ਪੇ ਕਰਨੀ ਪਏਗੀ, ਮਤਲਬ ਕੈਨੇਡੀਅਨ ਸਮਾਨ ਮਹਿੰਗਾ, ਜਿਹੜੀਆਂ ਇੰਪੋਰਟਸ ਮਹਿੰਗੀਆਂ ਹੋਣਗੀਆਂ। ਸੋ ਉਹਦੇ ਨਾਲ ਜਿਹੜੇ ਜਿਹੜੇ ਪ੍ਰੋਡਕਟਸ, ਜਿਹੜੇ ਜਿਹੜੇ ਸੈਕਟਰਸ ਟਾਰਗੇਟ ਕੀਤੇ ਜਾਂਦੇ ਨੇ ਉਹਨਾਂ ਸੈਕਟਰਸ ਦੇ ਵਿੱਚ ਕੀਮਤਾਂ 6% ਵੱਧ ਜਾਂਦੀਆਂ, ਅਤੇ ਓਵਰਆਲ ਜਿਹੜੀ ਇਨਫਲੇਸ਼ਨ ਹੈ ਉਹਦੇ ਵਿੱਚ 0.3% ਦਾ ਵਾਧਾ ਹੁੰਦਾ। ਸੋ ਜਦੋਂ ਪਿਛਲੀ ਵਾਰ ਅਸੀਂ ਕਾਊਂਟਰ ਟੈਰਿਫ ਲਗਾਈਆਂ ਸੀ ਉਦੋਂ ਬੈਂਕ ਆਫ ਕੈਨੇਡਾ ਨੇ ਇਹ ਨੰਬਰ
ਸਾਂਝੇ ਕੀਤੇ ਸੀ। ਰਾਈਟ ਬਸੂ ਜੀ, ਐਂ ਕਰੀਏ ਹੁਣ ਕਾਲਰਸ ਵੱਲ ਵੱਧਦੇ ਹਾਂ, ਅਤੇ ਤੁਸੀਂ ਵੀ ਇਸ ਗੱਲਬਾਤ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। 5610915 ਸਾਡਾ ਔਨ ਏਅਰ ਨੰਬਰ ਹੈ 604-561-0915 ਸਾਡੇ ਨਾਲ ਸਾਡੇ ਪਹਿਲੇ ਕਾਲਰ ਅਨੋਨਿਮਸ ਕਾਲਰ ਨੇ ਲਾਈਨ 1 ਤੇ ਹੈਲੋ ਕਾਲਰ ਤੁਸੀਂ ਏਅਰ ਤੇ ਹੋ ਹਾਂਜੀ ਕੀ ਕਹਿਣਾ ਚਾਹੋਗੇ ਜੀ
ਭਾਈ ਵਾਕਆਊਟ ਕੀਤਾ ਠੀਕ ਹੀ ਕੀਤਾ ਕਿ ਉਹ ਜਿਹੜਾ ਵਧੀ ਜਾ ਰਹੇ ਸੀ ਭਾਜੀ ਮਾਲੇ ਐਕਸਪਰਟ ਤਾਂ ਭੈ ਨਹੀਂ ਭਾਜੀ ਉਦਾਂ ਟੈਰਿਫ ਲਾਉਣ ਦੀ ਬਜਾਏ ਡਿਜੀਟਲ ਸਰਵਿਸ ਟੈਕਸ ਆ ਜਾਂਦਾ ਭਾਜੀ ਤਾਂ ਟਰੰਪ ਦੇ ਜੋ ਬਿਲੀਅਨਰ ਫਿੰਡਰ ਸਵਿਚ ਆਫ ਦੀ ਫੇਰ ਬਹੁਤ ਤਕਲੀਫ ਹੁੰਦੀ ਟਰੰਪ ਨੂੰ ਲੋਕਾਂ ਦਾ ਗੁੱਸਾ ਲੈਣ ਦੀ ਬਜਾਏ ਬਿਲੀਅਨਰਸ ਨੂੰ ਟੈਕਸ ਲਾ ਦਿੱਤਾ ਜਾਵੇ ਮੈਡਾ ਵਰਗੀਆਂ ਕੰਪਨੀਆਂ ਨੂੰ ਹੋਰਾਂ ਨੂੰ ਤਾਂ ਮੈਨੂੰ ਲੱਗਦਾ ਟਰੰਪ ਨੂੰ ਜ਼ਿਆਦਾ ਤਕਲੀਫ ਹੁੰਦੀ ਭਾਜੀ ਤੇ ਲੋਕਾਂ ਦੀ ਗੁੱਸਾ ਘੱਟ ਰਹੂਗਾ ਤੇ ਮਹਿੰਗਾਈ ਵੀ ਕਿੰਨੇ ਡੇ ਘੱਟ ਰਹੂਗੀ ਥੈਂਕ ਯੂ ਭਾਜੀ
ਬਹੁਤ ਧੰਨਵਾਦ ਥੈਂਕ ਯੂ ਸੋ ਇੱਕ ਤਾਂ ਐਕਸਪੋਰਟ ਟੈਕਸ ਦੀ ਗੱਲ ਕਰਦੇ ਆ
ਜੀ
ਤੇ ਦੂਜਾ ਕਹਿ ਰਹੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਕਿ ਮੈਟਾ ਹੋਈ ਜਾਂ ਫਿਰ ਐਮਾਜ਼ਾਨ ਵਰਗੀਆਂ ਕੰਪਨੀਆਂ ਉਹਨਾਂ ਤੇ ਟੈਕਸ ਲਾ ਦੋ
ਪਰ ਉਹੀ ਗੱਲ ਹੈ ਕਿ ਉਹਦੇ ਵਾਸਤੇ ਫਿਰ ਪ੍ਰੋਡਕਟਸ ਤਾਂ ਕੈਨੇਡੀਅਨਸ ਕੰਜ਼ਿਊਮ ਕਰਦੇ ਨੇ
ਜੀ ਜੀ
ਤੇ ਫਿਰ ਕੈਨੇਡੀਅਨਸ ਵਾਸਤੇ ਐਮਾਜ਼ਾਨ ਤੇ ਵਿਕਣ ਵਾਲੇ ਜੇ ਸਾਰੇ ਪ੍ਰੋਡਕਟ ਮਹਿੰਗੇ ਹੋ ਗਏ
ਜੀ
ਤੇ ਜੇ ਸਟ੍ਰੀਮਿੰਗ ਸਰਵਿਸਿਜ਼ ਦੇਖੋ ਸਾਰਿਆਂ ਦੇ ਕੋਲ ਹੀ ਸਬਸਕ੍ਰਿਪਸ਼ਨਸ ਹੈਗੀਆਂ ਨੇ ਵੀ ਉਹ ਫਿਰ ਕੈਨੇਡੀਅਨਸ ਨੂੰ ਡਾਇਰੈਕਟਲੀ ਪ੍ਰਭਾਵਿਤ ਕਰਨਗੀਆਂ
ਜਿਹੜਾ ਐਕਸਪੋਰਟ ਟੈਕਸ ਦੀ ਗੱਲ ਆ ਜੇ ਤੁਸੀਂ ਕਹੋ ਵੀ ਜਿਹੜਾ ਕੱਚਾ ਤੇਲ ਇੱਥੋਂ ਕੈਨੇਡਾ ਵੱਲੋਂ ਭੇਜਿਆ ਜਾਂਦਾ ਅਲਬਰਟਾ ਤੋਂ ਤੇਲ ਜਾਂਦਾ ਜਾਂ ਵਸੂ ਜੀ ਜਿਹੜੀ ਪੋਟੈਸ਼ ਆ ਮਤਲਬ ਸੈਸਕੈਚੁਅਨ ਨੂੰ ਪੋਟੈਸ਼ ਦੇ ਮਾਮਲੇ ਦੇ ਵਿੱਚ ਮਤਲਬ ਸਾਊਦੀ ਅਰੇਬੀਆ ਆਫ ਦਾ ਪੋਟੈਸ਼ ਕਿਹਾ ਜਾਂਦਾ ਸੈਸਕੈਚੁਅਨ ਨੂੰ ਕਿਉਂਕਿ ਦੁਨੀਆ ਭਰ ਦੇ ਵਿੱਚ ਜਿੰਨੀ ਆਈ ਥਿੰਕ ਅਬਾਊਟ 40% ਆਫ ਦਾ ਪੋਟੈਸ਼ ਸਪਲਾਈ ਉਹ ਸੈਸਕੈਚੁਅਨ ਤੋਂ ਆਉਂਦੀ ਆ ਹੁਣ ਜੇ ਅਮਰੀਕਾ ਦੇ ਵਿੱਚ ਫਾਰਮਰਸ ਨੂੰ ਆਫਕੋਰਸ ਪੋਟੈਸ਼ ਦੀ ਜ਼ਰੂਰਤ ਆ ਮਿਡ ਟਰਮ ਇਲੈਕਸ਼ਨ ਵੀ ਉੱਥੇ ਹੈਗੇ ਨੇ ਹੁਣ ਕੈਨੇਡਾ ਨੇ 8 ਸਤੰਬਰ ਤੱਕ ਦਾ ਟਾਈਮ ਇੱਕ ਇਸੇ ਕਰਕੇ ਲਿਆ ਕਿ ਜਿਹੜੀਆਂ ਜਿਹੜੀਆਂ ਸਟੇਟਸ ਦੇ ਵਿੱਚ ਮਿਡ ਟਰਮ ਇਲੈਕਸ਼ਨ ਵਾਲੀਆਂ ਸੀਟਾਂ ਨੇ ਉੱਥੇ ਇਸ ਹਿਸਾਬ ਦੇ ਨਾਲ ਟੈਰਿਫ ਲਗਾਏ ਜਾਣ ਕਿ ਜਿਹੜੇ ਟਰੰਪ ਦਾ ਸਪੋਰਟ ਬੇਸ ਆ ਉਹਨੂੰ ਸੇਕ ਮਹਿਸੂਸ ਹੋਵੇ
ਜਾਂ ਕਿ ਜਿਹੜੇ ਪ੍ਰੋਡਕਟਸ ਉਹਨਾਂ ਸਟੇਟਸ ਤੋਂ ਆਉਂਦੇ ਨੇ ਕੈਨੇਡਾ ਇੰਪੋਰਟ ਕਰਦਾ ਵੀ ਉਹਨਾਂ ਦੇ ਉੱਤੇ ਟੈਰਿਫ ਲਗਾਇਆ ਜਾਵੇ
ਪਰ ਜੇ ਐਕਸਪੋਰਟ ਟੈਕਸਿਸ ਦੀ ਗੱਲ ਹੁੰਦੀ ਹੈ ਐਕਸਪੋਰਟ ਟੈਕਸ ਜੇ ਲੱਗਦਾ ਐਲਬਰਟਾ ਦੇ ਵਿੱਚ ਇਸ ਵੇਲੇ ਜੋ ਵੱਖਵਾਦ ਵਾਲੀ ਹਵਾ ਉਹ ਹੋਰ ਜ਼ਿਆਦਾ ਵੱਧ ਜਾਏਗੀ ਜੇ ਕੈਨੇਡਾ ਦੀ ਸਰਕਾਰ ਇਹ ਕਹਿੰਦੀ ਹੈ ਵੀ ਜਿਹੜਾ ਤੇਲ ਇੱਥੋਂ ਜਾਏਗਾ ਉਹਦੇ ਉੱਪਰ ਅਸੀਂ ਕੋਈ ਐਕਸਟਰਾ ਟੈਕਸ ਲਾਵਾਂਗੇ ਜਿਹੜਾ ਅਮਰੀਕਨਾਂ ਨੂੰ ਪੇ ਕਰਨਾ ਪੈਣਾ ਫਿਰ ਜਿਹੜਾ ਉਹ ਨੈਰੇਟਿਵ ਆ ਜੋ ਕਿ ਫਲੋਟ ਕੀਤਾ ਜਾ ਰਿਹਾ ਵੀ ਦੇਖੋ ਐਲਬਰਟਾ ਵਾਲੇ ਉਹ ਕੈਨੇਡਾ ਦਾ ਹਿੱਸਾ ਬਣ ਕੇ ਤੁਹਾਨੂੰ ਨੁਕਸਾਨ ਕਿੰਨਾ ਉਹਨੂੰ ਹੋਰ ਜ਼ਿਆਦਾ ਜ਼ੋਰ ਫੜ ਲੈਣਾ ਹੁਣ
ਜਿਹੜਾ ਅਸੀਂ ਸਵਾਲ ਹੁਣ ਆਪਣੇ ਲਿਸਨਰਸ ਨੂੰ ਪੁੱਛ ਰਹੇ ਹਾਂ ਕਿ ਮਾਰਕ ਕਾਰਨੀ ਨੇ ਇਹ ਸਹੀ ਕੀਤਾ ਕਿ ਗਲਤ ਇਹਦੇ ਬਾਰੇ ਐਂਗਲ ਸਰੀਡ ਵਾਲਿਆਂ ਨੇ ਵੀਕਐਂਡ ਤੇ ਸਰਵੇਖਣ ਵੀ ਕਰਾ ਲਿਆ 76% ਰਿਸਪੋਂਡੈਂਟਸ ਦਾ ਕਹਿਣਾ ਸੀ ਕਿ ਮਾਰਕ ਕਾਰਨੀ ਨੇ ਬਿਲਕੁਲ ਸਹੀ ਫੈਸਲਾ ਕੀਤਾ ਗੱਲਬਾਤ ਨੂੰ ਤੋੜ ਕੇ ਅਮਰੀਕਾ ਦੀ ਡੀਲ ਐਕਸੈਪਟ ਨਾ ਕਰਕੇ
ਮੁਕੇਸ਼ ਜੀ ਸਾਡੇ ਅਗਲੇ ਕਾਲਰ ਉਹਨਾਂ ਦੀ ਗੱਲ ਸੁਣਦੇ ਹਾਂ ਮੁਕੇਸ਼ ਜੀ ਤੁਸੀਂ ਏਅਰ ਤੇ ਹੋ
ਗੁੱਡ ਮਾਰਨਿੰਗ ਸਰ ਮੈਂ ਇਹੀ ਕਹਿਣਾ ਚਾਹਤਾ ਹੂੰ ਕਿ ਮਾਰਕ ਕਾਰਨੀ ਇੱਕ ਅੱਛਾ ਲੀਡਰ ਇੱਕ ਅੱਛੇ ਨੈਗੋਸ਼ੀਏਟਰ ਹੈ ਪ੍ਰੋਬਲਮ ਯਹਾਂ ਪੇ ਹੈ ਕਿ ਜਿਸਕੇ ਸਾਥ ਵੋ ਨੈਗੋਸ਼ੀਏਟ ਕਰ ਰਹੇ ਹੈ ਸੋ ਟਰੰਪ ਵੋ ਆਪਣੇ ਕਹਾਣੀ ਸੁਣੀ ਹੋਗੀ ਟਰੰਪ ਭਸਮਾ ਸੁਰ ਕੀ ਤਰ੍ਹਾਂ ਹੈ ਕਿ ਮੈਂ ਸਭ ਕੁਛ ਭਸਮ ਵੀ ਕਰ ਦੂੰਗਾ ਔਰ ਮੇਰੇ ਕੋ ਨੁਕਸਾਨ ਹੋਤਾ ਹੈ ਤੋ ਹੋਤਾ ਰਹੇ ਆਈ ਡੋਂਟ ਇਵਨ ਕੇਅਰ ਇਵੈਂਚੁਅਲੀ ਵੋ ਖੁਦ ਕੋ ਵੀ ਭਸਮ ਕਰ ਹੀ ਲੇਗਾ ਆਈ ਥਿੰਕ ਕੈਨੇਡਾ ਕਾ ਇੱਕ ਅਪਰ ਹੈਂਡ ਯੇ ਹੈ ਕਿ ਅਮੇਰਿਕਾ ਕਾ ਰੋਲ ਕੈਨੇਡੀਅਨ ਇਕੋਨਮੀ ਮੇ ਹੈ ਕਿ ਕੈਨੇਡਾ ਕੇ ਕਸਟਮਰਸ ਹੈ ਵਹਾਂ ਪੇ ਲੇਕਿਨ ਬਹੁਤ ਸਾਰੇ ਰਾ ਮਟੀਰੀਅਲ ਜੈਸੇ ਆਪ ਪੋਟੈਸ਼ ਕਾ ਐਗਜ਼ਾਮਪਲ ਦੇ ਰਹੇ ਥੇ ਐਂਡ ਅਦਰ ਥਿੰਗਸ ਦੈਟ ਗੋ ਫਰੋਮ ਕੈਨੇਡਾ ਟੂ ਦਾ ਯੂ ਐਸ
ਜੀ
ਕੈਨੇਡਾ ਕਾ ਰੋਲ ਵੋ ਹੈ ਸੋ ਕੈਨੇਡਾ ਕਸਟਮਰਸ ਤੋ ਨਹੀਂ ਢੂੰਢ ਲੇਗਾ ਲੇਕਿਨ ਯੂ ਐਸ ਕੋ ਬਹੁਤ ਜ਼ਿਆਦਾ ਟਾਈਮ ਲਗੇਗਾ ਯੇ ਨੈਚੁਰਲ ਰਿਸੋਰਸਿਸ ਔਰ ਰਾ ਮਟੀਰੀਅਲ ਢੂੰਢਣ ਕੇ ਲੀਏ ਇਧਰ ਉਧਰ ਸੇ ਸੋ ਆਈ ਥਿੰਕ ਉਹਨਾਂ ਨੇ ਬਹੁਤ ਸਹੀ ਕੀਆ ਬਿਕੋਜ਼ ਜਬ ਕਿਸੀ ਨੈਗੋਸ਼ੀਏਸ਼ਨ ਮੇ ਦੋ ਤਿੰਨ ਪੇਨ ਪੁਆਇੰਟਸ ہمارے اور دو تین پین پوائنٹس ان کے جب وہ نان نیگوشیبل ہوتے ہیں لیکن اگر اس کو وہ ٹچ کر رہا ہے جیسے ڈیری ہے ہماری لمبر ہے ہمارا تو آئی تھنک اس نیگوشیشن کا کوئی اینڈ ریزلٹ ہونا بھی نہیں تھا سو اٹ واز اے ویری یو نو اٹ واز اے گڈ ایفرٹ اینڈ دین آئی تھنک دے اینڈڈ اٹ ایٹ دا رائٹ پوائنٹ
سو تھینک یو مکیش جی ایک یہ گل ہے جی بھی اٹ واز اے گڈ ایفرٹ جی کتنے بہت ارلی واک آؤٹ کر جاتے ਫਿਰ ਆਈ ਥਿੰਕ ਸਰਕਾਰ ਦੀ ਇਸ ਗੱਲ 'ਤੇ ਨਖੇਧੀ ਵੀ ਹੋਣੀ ਸੀ ਪਰ ਇਸ ਚੀਜ਼ ਨੇ ਪ੍ਰੂਵ ਕਰਤਾ ਵੀ ਦੇ ਵਰ ਨੈਗੋਸ਼ੀਏਟਿੰਗ ਔਰ ਇਟ ਸੀਮਡ ਕਿ ਕੈਨੇਡਾ ਗੁੱਡ ਫੇਥ ਦੇ ਵਿੱਚ ਨੈਗੋਸ਼ੀਏਟ ਕਰ ਰਿਹਾ ਸੀ
ਯਾ ਬੋਇਜ਼ ਪਲੇਡ ਰੀਲੀ ਵੈਲ
ਯਾ ਜੀ
ਲੜਕੋ ਨੇ ਅੱਛਾ ਖੇਲਾ
ਅੱਛਾ ਖੇਲਾ ਸਾਡੇ ਅਗਲੇ ਕਾਲਰ ਨੇ ਅਮਨਦੀਪ ਜੀ ਉਹਨਾਂ ਦੀ ਗੱਲ ਸੁਣਦੇ ਹਾਂ ਜੀ ਅਮਨਦੀਪ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਤਾਂ ਅੱਛਾ ਹੀ ਕੀਤਾ ਵੀ ਹੈ ਵਾਕ ਆਊਟ ਕਰ ਗਏ ਤੇ ਸੈਕੰਡਲੀ ਜਿਹੜਾ ਇਨਕਮਿੰਗ ਉੱਥੋਂ ਗੁੱਡਸ ਹੈਗੇ ਉਹਨਾਂ ਤੇ ਟੈਰਿਫਸ ਇਹ ਜ਼ੀਰੋ ਕਰ ਦੇਣ ਆਪਣਿਆਂ ਨੂੰ ਤਾਂ ਸਸਤਾ ਮਿਲੇਗਾ ਨਾ ਜੀ ਜਿਹੜਾ ਜਾਂਦਾ ਉਹ ਤਾਂ ਅਮਰੀਕਨ ਨੂੰ ਮਹਿੰਗਾ ਮਿਲਣਾ ਅਮਰੀਕਨ ਆਪੇ ਦੌੜਾ ਪਾਉਣਗੇ ਕਿ ਹਾਂ ਤੂੰ ਆਹ ਗਲਤ ਕਰਦਾ ਟਰੰਪ ਨੂੰ
ਬਹੁਤ ਧੰਨਵਾਦ ਅਮਨਦੀਪ ਜੀ ਥੈਂਕ ਯੂ ਫਿਰ ਤਾਂ ਟਰੰਪ ਹੀ ਤਾਂ ਚਾਹੁੰਦਾ ਸੀ ਵੀ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਸਾਡੇ ਉੱਪਰ ਜਵਾਬੀ ਕੋਈ ਟੈਰਿਫ ਨਾ ਲਗਾਓ
ਸੋ ਦੇਖੋ ਨਾ ਇਹ ਟੈਰਿਫ ਸੁਣ ਜੋ ਆਪਾਂ ਇੱਕ ਪਾਸੇ ਨਹੀਂ ਦੇਖ ਸਕਦੇ ਟੈਰਿਫ ਨੂੰ ਸੋ ਟੈਰਿਫ ਦੇ ਆਪਾਂ ਕਾਊਂਟਰ ਟੈਰਿਫ ਲਗਾਉਂਦੇ ਹਾਂ ਯੈਸ ਉਹਦੇ ਨਾਲ ਕੈਨੇਡੀਅਨ ਕੰਜ਼ਿਊਮਰ ਜੇ ਟੈਰਿਫ ਨਹੀਂ ਲਗਾਉਂਦੇ ਕਾਊਂਟਰ ਟੈਰਿਫ ਤੇ ਉਹਦੇ ਨਾਲ ਕੈਨੇਡੀਅਨ ਕੰਜ਼ਿਊਮਰਸ ਵਾਸਤੇ ਤਾਂ ਭਾਵੇਂ ਵਧੀਆ ਹੋਏਗਾ ਪਰ ਉਹਦੇ ਨਾਲ ਫਿਰ ਅਸੀਂ ਜਿਹੜੇ ਅਮੈਰੀਕਾ ਦੇ ਜਿਹੜੇ ਐਕਸਪੋਰਟਰਸ ਨੇ ਉਹਨਾਂ ਨੂੰ ਵੀ ਅਸੀਂ ਵੀ ਆਰ ਗਿਵਿੰਗ ਦੈਮ ਅ ਫ੍ਰੀ ਹੈਂਡ, ਉਹਨਾਂ ਦਾ ਬਿਜ਼ਨਸ ਹੋਰ ਵਧੇਗਾ
ਜੀ ਜੀ,
ਤੇ ਡੋਨਲਡ ਟਰੰਪ ਇਹਦੇ ਨਾਲ ਖੁਸ਼ ਹੋਣਗੇ
ਜੀ.
ਸੋ ਰਿਟੈਲੀਏਸ਼ਨ ਦਾ ਤਰਕ ਇਹ ਆ ਵੀ ਜਿਹੜੇ ਅਮੈਰੀਕਨ ਐਕਸਪੋਰਟਰਸ ਨੇ, ਜਿਹੜੇ ਅਮੈਰੀਕਨ ਪ੍ਰੋਡਿਊਸਰਸ ਨੇ, ਉਹ ਪ੍ਰਭਾਵਿਤ ਹੋਣ, ਮੈਨੂਫੈਕਚਰਰਸ ਪ੍ਰਭਾਵਿਤ ਹੋਣ,
ਤਾਂ ਕਿ ਉੱਥੇ ਪੋਲੀਟੀਕਲ ਪ੍ਰੈਸ਼ਰ ਬਣੇ ਕਿ ਤੁਸੀਂ ਜੋ ਕਰ ਰਹੇ ਹੋ ਸਰਕਾਰ ਜੀ ਗਲਤ ਕਰ ਰਹੇ ਹੋ.
ਇਸੇ ਕਰਕੇ ਅਸੀਂ ਆਟੋ ਸੈਕਟਰ ਦੇ ਉੱਤੇ ਵੀ ਕਾਊਂਟਰ ਟੈਰਿਫ ਲਗਾਈਆਂ.
ਤੇ ਤੁਸੀਂ ਕਿਹਾ ਵੀ ਜੇ ਟੈਰਿਫ ਕੈਨੇਡਾ ਨਹੀਂ ਲਾਉਂਦਾ ਟਰੰਪ ਖੁਸ਼ ਹੋਣਗੇ, ਅਸੀਂ ਇਹ ਵੀ ਦੇਖ ਲਿਆ ਵੀ ਟਰੰਪ ਨੂੰ ਖੁਸ਼ ਕਰਨਾ ਵੀ ਬਹੁਤ ਔਖਾ, ਤੇ ਖੁਸ਼ ਹੋ ਕੇ ਵੀ ਟਰੰਪ ਕਿਸੇ ਦਾ ਕੋਈ ਫਾਇਦਾ ਨਹੀਂ ਕਰਦੇ.
ਵਿਜੇ ਜੀ, ਜਿਹੜੀ ਪਿਛਲੇ ਤੋਂ ਪਿਛਲੇ ਕਾਲਰ ਨੇ, ਪਹਿਲੇ ਕਾਲਰ ਨੇ ਜਿਹੜੀ ਮੁਕੇਸ਼ ਜੀ ਨੇ ਗੱਲ ਕੀਤੀ ਸੀ
ਭਸਮਾ ਸੁਰ ਵਾਲੀ,
ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਗੱਲ ਕਹੀ ਸੀ ਵੀ ਅਭੀ ਡੋਨਲਡ ਟਰੰਪ ਵੀ ਜਿਵੇਂ ਉਹਨਾਂ ਦਾ ਮਤਲਬ ਇਹ ਸੀ ਕਹਿਣ ਦਾ ਵੀ ਰਿਲਾਇਬਲ ਨਹੀਂ ਹੈਗੇ. ਇਸੇ ਤਰ੍ਹਾਂ ਦੀ ਗੱਲ ਮਾਰਕ ਕਾਰਨੀ ਨੇ ਕੀਤੀ ਸ਼ਨੀਵਾਰ ਸਵੇਰੇ. ਉਹਨਾਂ ਨੇ ਕਿਹਾ ਵੀ ਜਿਹੜੀ ਲਾਸਟ ਮਿੰਟ ਚੇਂਜਸ ਕੀਤੇ ਗਏ, ਜੋ ਆਫਰ ਕੀਤਾ ਜਾ ਰਿਹਾ ਸੀ, ਉਹ ਦੈਟ ਵਾਜ਼ ਅਨਫੇਅਰ, ਅਨਇਕਨੋਮਿਕ ਐਂਡ ਕਾਲਡ ਇਨ ਟੂ ਕੁਐਸਚਨ ਦਾ ਵੈਰੀ ਰਿਲਾਇਬਿਲਿਟੀ ਆਫ ਅ ਡੀਲ, ਕਿ ਜਿਹੜੀ ਆਪਾਂ ਡੀਲ ਕਰ ਲਵਾਂਗੇ ਵੀ ਰਿਲਾਇਬਲ ਵੀ ਹੈ ਕਿ ਨਹੀਂ, ਕੱਲ ਨੂੰ ਇਹਨੂੰ ਫਿਰ ਉਹ ਬਦਲਤਾ ਨਹੀਂ ਦੇਣਗੇ.
ਹਾਂਜੀ,
ਸੋ ਇਹ ਵੀ ਗੱਲ ਮਾਰਕ ਕਾਰਨੀ ਨੇ ਕਹੀ ਹੈ ਸ਼ਨੀਵਾਰ ਸਵੇਰੇ.
ਹਜੇ ਤਾਂ ਇਹ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੀ ਆਹ ਡੀਲ ਹੋਣ ਜਾਂ ਟਾਕਸ ਬ੍ਰੇਕਡਾਊਨ ਹੋ ਗਈਆਂ, ਕਿਉਂਕਿ USMCA ਤਾਂ ਅਜੇ ਵੀ ਸਟੈਂਡ ਕਰਦਾ, ਪਰ ਜਿਹੜਾ ਨਵਾਂ ਟੈਰਿਫ ਲੱਗ ਗਿਆ 50% ਦਾ $28 ਬਿਲੀਅਨ ਕੈਨੇਡੀਅਨ ਡਾਲਰਸ ਦੇ ਗੁੱਡਸ 'ਤੇ, ਉਹਦੇ ਉੱਪਰ ਉਹਦੇ ਵਿੱਚ USMCA ਦੀ ਪ੍ਰੋਟੈਕਸ਼ਨ ਨਹੀਂ ਹੈ. ਪਰ USMCA ਦੀ ਅੱਗੇ ਨੈਗੋਸੀਏਸ਼ਨ ਦਾ ਇਹਦੇ ਉੱਪਰ ਇਹਦਾ ਕੀ ਅਸਰ ਪਏਗਾ? ਤਾਂ ਮਾਰਕ ਕਾਰਨੀ ਦਾ ਕਹਿਣਾ ਸੀ ਸਰਟਨਲੀ ਡਜ਼ਨਟ ਲੁੱਕ ਗੁੱਡ. ਸੋ ਕੀ ਅਮਰੀਕਾ ਨੋਟਿਸ ਦੇ ਕੇ USMCA ਤੋਂ ਵੀ ਬਾਹਰ ਹੋ ਸਕਦਾ 6 ਮਹੀਨੇ ਦਾ ਨੋਟਿਸ ਦੇ ਕੇ? ਕਿਉਂਕਿ ਇਹ ਵੀ ਤਾਂ ਇੱਕ ਪ੍ਰੋਵੀਜ਼ਨ ਹੈਗਾ ਨਾ ਕਿ 6 ਮੰਥ ਨੋਟਿਸ ਦੇ ਕੇ ਕੋਈ ਵੀ ਧਿਰ USMCA ਚੋਂ ਆਪਣੇ ਆਪ ਨੂੰ ਬਾਹਰ ਵੀ ਕੱਢ ਸਕਦੀ ਆ.
ਪਰ ਅਮਰੀਕਾ ਨੂੰ ਵੀ ਪਤਾ ਕਿ USMCA ਉਹਨਾਂ ਨੂੰ ਵੀ ਚਾਹੀਦਾ,
ਲੋੜ ਹੈਗੀ ਉਹਨਾਂ ਨੂੰ. ਯੈਸ, ਤਰਨਵੀਰ ਗਰੇਵਾਲ ਜੀ ਸਾਡੇ ਅਗਲੇ ਕਾਲਰ ਨੇ ਜੀ. ਗਰੇਵਾਲ ਸਾਹਿਬ ਕੀ ਕਹਿਣਾ ਚਾਹੋਗੇ?
ਹਾਂਜੀ ਭਾਜੀ, ਇੱਕ ਤਾਂ ਨਾ ਮਾਲ ਕਾਰਨ ਵੀ ਇਹ ਗੱਲ ਕਹਿਣਾ ਹੁੰਦਾ ਵੀ ਅਮਰੀਕਾ ਦੇ ਸਭ ਨੂੰ ਮਰੇ ਆਪਾਂ ਹੈ ਵੀ, ਕਿਉਂਕਿ ਆਪਣੇ ਕੰਟਰੀ ਦੀ ਪਰ ਕੈਪੀਟਾ ਇੰਨੀ ਆ ਵੀ ਉਹ ਚੀਜ਼ਾਂ ਅਸੀਂ ਉਹ ਖਰੀਦ ਸਕਦੇ ਹਾਂ ਨਾ. ਚਲੋ ਹੋਰ ਕੰਟਰੀ ਵੀ ਖਰੀਦ ਸਕਦੇ ਨੇ, ਪਰ ਉਹਦੇ ਬਣਨ ਵਾਸਤੇ ਵੇਚਣਾ ਸੌਖੀ ਹੈ ਇਹ ਗੱਲ.
ਅਤੇ
ਦੂਜੀ ਗੱਲ ਭਾਜੀ, ਹੁਣ ਜੇ ਉਹ ਨਾ ਕਰਦਾ ਤਾਂ ਸਾਰਿਆਂ ਨੇ ਕਹਿਣਾ ਸੀ ਇਹਦੀ ਐਲਬੋ ਡਾਊਨ ਹੋ ਗਈਆਂ, ਉਹ ਤਾਂ ਵੀ ਮਰਦਾ. ਹੁਣ ਜੇ ਉਹਨੇ ਕੀਤਾ ਉਹ ਤਾਂ ਵੀ ਮਰਦਾ, ਪਰ ਮੇਰੇ ਹਿਸਾਬ ਨਾਲ ਸਹੀ ਕੀਤਾ ਭਾਜੀ ਜੋ ਵੀ ਉਹਨੇ ਕੀਤਾ. ਅਤੇ ਬਾਕੀ ਗੱਲ ਰਹੀ, ਹੁਣ ਮੈਂ ਦੇਖਦਾ ਟਵਿੱਟਰ ਚਲਾਉਂਦਾ, ਕਈ ਹੁਣ ਬਹੁਤ ਪਾਉਣ ਲੱਗੇ ਨੇ ਰਿਪਬਲਿਕਨ, ਹੈ ਨਾ ਵੀ ਇੱਦਾਂ ਕੀਤਾ ਸਾਡੀ ਸਟੇਟ ਐਂ ਆ, ਇਹ ਵੋ ਆ, ਸਾਡੀ ਸਟੇਟ ਦਾ ਕੰਮ ਇਹਨਾਂ ਕਰਕੇ ਚੱਲਦਾ, ਮੈਨੀਸੋਟਾ ਵਾਲੇ ਬਹੁਤ ਕਹਿੰਦੇ ਨੇ. ਫਿਰ ਹੁਣ ਇਹ ਚੀਜ਼ਾਂ ਪ੍ਰੈਸ਼ਰਾਈਜ਼ ਤਾਂ ਕਰਨਗੀਆਂ, ਬਟ ਵੱਡੀ ਇਕਾਨਮੀ ਆ, ਪਰ ਉਹ ਬੁੱਲੀ ਆ ਭਾਜੀ. ਉਹ ਜਿੰਨਾ ਉਹਨੂੰ ਦਈ ਜਾਣ ਲੋਕ ਇਹਨਾਂ ਉਹਨੇ ਜ਼ਿਆਦਾ ਮੰਗੀ ਜਾਣਾ, ਜੇ ਉਹਨੂੰ ਅੱਜ ਇੱਕ ਕੀਤਾ ਉਹਨੇ ਤਾਂ ਮੰਗੀ ਜਾਣਾ ਭਾਜੀ, ਉਹਦਾ ਅੰਤ ਨਹੀਂ ਹੈਗਾ. ਉਹ ਆਪ ਕਹਿ ਰਿਹਾ ਵੀ ਮੈਂ ਬੁੱਲੀ ਕਰਕੇ ਲੈਂਦਾ ਸਾਰੀ ਚੀਜ਼ਾਂ.
ਜੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ. ਸਾਡੇ ਅਗਲੇ ਕਾਲਰ ਨੇ ਮਨਿੰਦਰ ਜੀ. ਮਨਿੰਦਰ ਜੀ ਕੀ ਕਹਿਣਾ ਚਾਹੋਗੇ?
ਸਤਿ ਸ਼੍ਰੀ ਅਕਾਲ ਭਾਜੀ.
ਸਤਿ ਸ਼੍ਰੀ ਅਕਾਲ ਜੀ.
ਉਹ ਰੌਲਾ ਇਹ ਨਹੀਂ ਵੀ ਆ ਸਾਲ ਦੋ ਸਾਲ ਟਰੰਪ ਦੇ ਰਹਿੰਦੇ ਨੇ, ਹੈ ਨਾ, ਚਲੋ, ਪਰ ਰੌਲਾ ਇਹ ਆ ਬਾਈ ਇਹਨੇ ਪਿਰਤਾਂ ਪੁੱਠੀਆਂ ਪਾ ਜਾਣੀਆਂ ਜੇ ਕੱਲ੍ਹ ਨੂੰ ਡੈਮੋਕਰੇਟ ਵੀ ਆ ਗਏ ਨਾ, ਜੇ ਪੈਸਾ ਉਹਨਾਂ ਨੂੰ ਜਾਂਦਾ ਕਿਹੜਾ, ਉਹਨਾਂ ਨੇ ਕਿਹੜਾ ਛੱਡਣਾ ਵਾ, ਉਹ ਫਿਰ ਇਹਦੀ ਇਹ ਜਿਵੇਂ ਹੁਣ ਇਹਦਾ ਗੁੱਸਾ ਆਪਾਂ ਨੂੰ ਜ਼ਹਿਰ ਹੋ ਜਾਂਦਾ, ਉਹਨਾਂ ਨੇ ਮਿੱਠੀਆਂ ਛੁਰੀਆਂ ਫੇਰਨ ਲੱਗ ਜਾਣੀਆਂ. ਪੈਸਾ ਛੱਡਣਾ ਨਹੀਂ ਕਿਸੇ ਨੇ ਵੀ ਨਹੀਂ, ਇਹ ਤਾਂ ਪੁੱਠੀਆਂ ਪਿਰਤਾਂ ਪਾਤੀਆਂ ਨੇ. ਚਾਹੀਦਾ ਹੁਣ ਇਹ ਆ ਕੈਨੇਡਾ ਨੂੰ ਵੀ ਗਾਂਹ ਜਿੰਨੀ ਰਿਫਾਇਨਰੀ ਆ ਜਾਂ ਜਿੰਨਾ ਉੱਧਰ ਨੂੰ ਜਾਂਦਾ ਬਿਜ਼ਨਸ, ਇਹ ਨਾ ਆਪਦਾ ਆਰੋ ਨੋ ਮੈਂ ਕੀ ਕਹਾਂ ਵੀ ਇਹਨਾਂ ਨੂੰ ਆਪਦਾ ਜ਼ਿਆਦਾ ਬਿਜ਼ਨਸ ਇੱਥੇ ਕ੍ਰੀਏਟ ਕਰਨਾ ਚਾਹੀਦਾ. ਇਹ ਤਾਂ ਬਾਈ ਜੀ ਹੁਣ ਸਟਾਰਟਿੰਗ ਹੋ ਗਿਆ ਵਾ ਟਾਈਮ, ਹੁਣ ਤਾਂ ਗਾਂਹ ਦੀ ਗਾਂਹ ਜਿਹਨੇ ਵੀ ਆਉਣਾ ਵਾ ਉਹਨੇ ਆਪਾਂ ਨੂੰ ਉਹਨੇ ਚੂੜੀ ਟਾਈਟ ਹੀ ਕਰਨੀ ਹੈ ਕੈਨੇਡਾ ਦੀ, ਚਾਹੇ ਉਹ ਹੱਸ ਕੇ ਕਰ ਦੇਣ ਕਰਨ ਵਾਲੇ ਆ ਜਾਣ, ਚਾਹੇ ਟਰੰਪ ਵਾਂਗੂ ਕੋਈ ਇਹ ਪੁੱਠਾ ਬੰਦਾ ਆ ਜਾਵੇ, ਇਹ ਸਿੱਧਾ ਹੀ ਵੀ ਨਹੀਂ ਮੈਂ ਨਾ ਮੰਨੂ, ਇਹ ਆਪਦੀ ਗੱਲ ਤੇ ਸਟੈਂਡ ਹੀ ਨਹੀਂ ਰੱਖਦਾ. ਵੀਰ ਕੁਛ ਕਹਿੰਦਾ, ਕਦੇ ਕੁਛ ਕਹਿੰਦਾ, ਕਦੇ ਕੁਛ ਕਹਿੰਦਾ, ਫਿਰ ਉਹ ਕੱਚੀ ਪੈਨਸਲ ਵਾਲਾ ਕੰਮ ਆ, ਕਰਾਰਨਾਮਾ ਲਿਖ ਲਿਆ, ਰਬੜ ਕਰ ਦੋ, ਨਹੀਂ ਵੀ ਹੁਣ ਦੁਬਾਰਾ ਲਿਖ ਲਓ, ਕੱਚੀ ਪੈਨਸਲ ਹੀ ਹੈ ਨਹੀਂ ਇਹਦੇ ਕੋਲ, ਹੈ ਨਾ
ਜੀ. ਮਿਹਰਬਾਨੀ,
ਇਹ ਤਾਂ ਬਹੁਤ.
ਥੈਂਕ ਯੂ ਮਨਿੰਦਰ ਜੀ. ਇੱਕ ਜਿਹੜੀ ਗੱਲ ਹੈ ਨਾ, ਵੈਸੇ ਦੇਖੋ ਜਦੋਂ ਟਰੰਪ ਦੀ ਪਹਿਲੀ ਪ੍ਰੈਜੀਡੈਂਸੀ ਸੀ, ਉਦੋਂ ਟਰੰਪ ਨੇ ਕੁਝ ਪ੍ਰੋਟੈਕਸ਼ਨਿਸਟ ਨੀਤੀਆਂ ਲਾਗੂ ਕੀਤੀਆਂ ਸੀ, ਬਾਏ ਅਮੈਰੀਕਨ ਪੋਲਿਸੀਜ਼. ਇਹ ਲੱਗਦਾ ਸੀ ਕਿ ਜਦੋਂ ਜੋ ਬਾਈਡਨ ਰਾਸ਼ਟਰਪਤੀ ਬਣ ਗਏ, ਡੈਮੋਕਰੇਟਸ ਦੀ ਸਰਕਾਰ ਆ ਗਈ, ਕਿ ਇਹਨਾਂ ਨੇ ਉਹ ਬਾਏ ਅਮੈਰੀਕਨ ਪੋਲਿਸੀਜ਼ ਦੇ ਵੀ ਥੋੜ੍ਹੀ ਢਿੱਲ ਦੇ ਦੇਣੀ ਆ. ਡੋਨਲਡ ਟਰੰਪ ਦੀ ਪਹਿਲੀ ਪ੍ਰੈਜੀਡੈਂਸੀ ਦੌਰਾਨ ਲਾਗੂ ਕੀਤੀਆਂ ਕਈ ਨੀਤੀਆਂ ਜੋ ਬਾਈਡਨ ਨੇ ਵੀ ਐਜ਼ ਇਟ ਇਜ਼ ਉਹਨਾਂ ਨੂੰ ਕੰਟੀਨਿਊ ਕੀਤਾ ਸੀ, ਕਿਉਂਕਿ ਉਹ ਗੱਲ ਉਹੀ ਹੈ ਨਾ ਕਿ ਜੇ ਉਹਨਾਂ ਨੂੰ ਤਬਦੀਲ ਕਰਦੇ ਤਾਂ ਪੋਲੀਟੀਕਲੀ ਮਹਿੰਗੀਆਂ ਪੈ ਸਕਦੀਆਂ ਸੀ. ਸੋ ਇਹ ਗੱਲ ਸਹੀ ਹੈ ਇਹਨਾਂ ਦੀ, ਮਨਿੰਦਰ ਜੀ ਦੀ, ਕਿ ਟਰੰਪ ਵੱਲੋਂ ਜੇ ਹੁਣ ਤੁਸੀਂ ਕਿਸੇ ਡੀਲ ਨਾਲ ਹੁਣ ਜੇ ਸਹਿਮਤ ਹੋ ਜਾਂਦੇ ਹੋ, ਇਹ ਸੋਚ ਕੇ ਕਿ ਯਾਰ 2 ਸਾਲ ਦੱਬ ਘੁੱਟ ਕੇ ਕੱਢ ਲਓ, ਅਗਲੀ ਸਰਕਾਰ ਨਾਲ ਅਸੀਂ ਬਿਹਤਰ ਡੀਲ ਕਰ ਲਵਾਂਗੇ, ਉਹਦੀ ਗਰੰਟੀ ਕੋਈ ਨਹੀਂ.
ਇਸੇ ਕਰਕੇ ਕਾਊਂਟਰ ਟੈਰਿਫਸ ਲਗਾਉਣੀਆਂ ਜ਼ਰੂਰੀ ਨੇ, ਤਾਂ ਜੋ ਅਮੈਰੀਕਾ ਦੇ ਜਿਹੜੇ ਪ੍ਰੋਡਿਊਸਰਸ ਨੇ, ਐਕਸਪੋਰਟਰਸ ਨੇ, ਉਹ ਪ੍ਰਭਾਵਿਤ ਹੋਣ
ਜੀ,
ਅਤੇ ਉਹ ਸਰਕਾਰ ਨੂੰ ਕਹਿਣ ਕਿ ਨਹੀਂ ਨਹੀਂ ਇਹ ਜਿਹੜੀ ਰਜੀਮ ਹੈ ਠੀਕ ਨਹੀਂ ਹੈ, ਕਿ ਤੁਸੀਂ ਯੂ ਗੋ ਬੈਕ ਟੂ ਓਪਨ.
ਰਣਜੀਤ ਜੀ, ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ.
ਚਲੋ ਪਹਿਲੀ ਵਾਰੀ ਕਰਨੇ ਸਾਹਿਬ ਨੇ ਕੋਈ ਚੰਗਾ ਹੁਣ ਇਹਨਾਂ ਨੂੰ ਹੁਣ ਇਹ ਜਿੰਨੇ ਵੀ ਹੈਗੇ ਨੇ ਕੈਨੇਡਾ ਵਾਲੇ, ਇਹਨਾਂ ਨੇ ਹੁਣ ਪਹਿਲਾਂ ਇੰਨੇ ਸਾਲ ਹੋ ਗਏ ਕੋਈ ਇਹਨਾਂ ਨੇ ਕੰਮ ਕੀਤਾ ਕੈਨੇਡਾ 'ਚ, ਆ ਬਾਕੀ ਸਾਡੇ ਪ੍ਰੀਮੀਅਰ ਜਿਹੜੇ ਇਸ ਤੋਂ ਦੇ ਕਹਿੰਦੇ ਰਲ ਕੇ ਕੰਮ ਕਰਾਂਗੇ, ਇਹਨਾਂ ਕੋਲ ਤਾਂ ਇੱਕ ਹੋਸਪਿਟਲ ਨਹੀਂ ਬਣਿਆ, ਕਰ ਕਿਹੜਾ ਰਲ ਕੇ ਕੰਮ ਕਰ ਲੈਣਗੇ ਇਹ। ਇਹਨਾਂ ਨੂੰ ਬਸ ਇਹੀ ਆ ਵੀ ਜੇ ਹੁਣ ਆਪਣੇ ਕੰਜ਼ਰਵੇਟਿਵ ਵਾਲੇ ਤੇ ਸਾਰੇ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚਣ ਤੇ ਥੋੜਾ ਬਹੁਤਾ ਰਲ ਕੇ ਕਰ ਲੈਣ, ਤਾਂ ਫਿਰ ਆਪਾਂ ਰੋਟੀ ਖਾਣ ਜੋਗੇ ਰਹਿ ਜਾਂਗੇ। ਨਹੀਂ ਤਾਂ ਬਸ ਇਹ ਅੱਗੇ ਆਪਾਂ ਨੂੰ, ਸਹੀ ਗੱਲ ਹੈ, ਅੱਗੇ ਆਪਾਂ ਨੂੰ ਅਮੈਰੀਕਾ ਹੀ ਰੋਟੀ ਦੇ ਰਿਹਾ ਸੀ ਹੁਣ ਤੱਕ। ਹਾਂਜੀ, ਉਹਨਾਂ ਦੇ ਸਿਰ ਤੇ ਹੀ ਆਪਾਂ ਬੈਠੇ ਸੀ, ਅਮੈਰੀਕਾ ਦੇ ਸਿਰ ਤੇ, ਉੱਥੋਂ ਹੀ ਦੁੱਧ ਲੈਣ ਜਾਂਦੇ ਸੀ, ਉੱਥੋਂ ਹੀ ਸ਼ੋਪਿੰਗ ਕਰਨ ਜਾਂਦੇ ਸੀ, ਮਾਰ ਕੇ ਉਹਨਾਂ ਦੀਆਂ ਸਟੋਰਾਂ ਭਰੀਆਂ ਹੁੰਦੀਆਂ ਸੀਗੀਆਂ। ਤੇ ਹੁਣ ਹੁਣ ਕੀ ਹੋਇਆ, ਇਹ ਸਾਰੇ ਪੋਲੀਟੀਸ਼ੀਅਨਾਂ ਨੇ ਆਪਾਂ ਨੂੰ ਭੁੱਖੇ ਮਾਰਿਆ ਤੇ ਮਾਰਨਾ। ਆਈ ਵਿਸ਼ ਕਿ ਇਹ ਥੋੜਾ ਜਿਹਾ ਉੱਠ ਖੜਨ, ਥੋੜਾ ਜਿਹਾ 7 ਵਜੇ ਉੱਠ ਕੇ ਆਪਦੇ ਕੰਮ ਤੇ ਜਾਣ ਤੇ ਸ਼ਾਮ ਨੂੰ 5-6 ਵਜੇ ਤੱਕ ਕੰਮ ਕਰਨ, ਨਾ ਕਿ ਇਹ ਸਾਰਾ ਸਪੱਟਿਆ ਦੇ ਤੁਰੇ ਰਹਿਣ।
ਜੀ ਬਹੁਤ ਧੰਨਵਾਦ,
ਕਹਿੰਦੀਆਂ ਵੀ ਅਜੇ ਹੁਣ ਵੀ ਉੱਠ ਖੜਨ। ਵਧੀਆ,
ਸ਼ੁਕਰੀਆ ਰਣਜੀਤ ਜੀ। ਦੇਖੋ ਅਮਰੀਕਾ ਦੇ ਗਰੋਸਰੀ ਸਟੋਰਸ ਦੇ ਵਿੱਚ ਬੰਦੇ ਜਾ ਕੇ ਲੈ ਕੇ ਆਉਂਦੇ ਸੀ ਸਮਾਨ, ਇਹਦਾ ਇਹ ਮਤਲਬ ਨਹੀਂ ਅਮਰੀਕਾ ਸਾਨੂੰ ਖਾਣ ਪੀਣ ਨੂੰ ਦੇ ਰਿਹਾ ਸੀ। ਅਮਰੀਕਾ ਦਾ ਜਿੰਨਾ ਵੀ ਤੰਤਰ ਚੱਲ ਰਿਹਾ, ਜਿੰਨੀ ਵੀ ਉਹ ਐਨਰਜੀ ਕੰਜ਼ਿਊਮ ਕਰਦੇ ਨੇ, ਕੱਚਾ ਤੇਲ ਹੈ, ਗੈਸ ਨੈਚੁਰਲ ਗੈਸ ਹੈ, ਪੋਟੈਸ਼ ਆ, ਉੱਥੋਂ ਦੇ ਖੇਤਾਂ ਦੇ ਵਿੱਚ ਜਿਹੜੀ ਰੇਹ ਪਾਉਂਦੇ ਨੇ ਉਹ ਕੈਨੇਡਾ ਤੋਂ ਜਾਂਦੀ ਆ ਉਹ। ਸੋ ਇਹੋ ਜਿਹੀ ਗੱਲ ਨਹੀਂ ਆ ਕਿ ਅਮਰੀਕਾ ਕੈਨੇਡਾ ਨੂੰ ਖਾਣ ਵਾਸਤੇ ਦੇ ਰਿਹਾ। ਅਮਰੀਕਾ ਕੈਨੇਡਾ ਤੋਂ ਸਮਾਨ ਤਾਂ ਖਰੀਦਦਾ ਕਿਉਂਕਿ ਅਮਰੀਕਾ ਨੂੰ ਕੈਨੇਡਾ ਦੇ ਉਸ ਸਮਾਨ ਦੀ ਜ਼ਰੂਰਤ ਹੈ। ਇਹਨਾਂ ਚੀਜ਼ਾਂ ਦੇ ਉੱਪਰ, ਨੈਚੁਰਲ ਗੈਸ, ਆਇਲ ਦੇ ਉੱਪਰ, ਪੋਟੈਸ਼ ਦੇ ਉੱਪਰ ਟਰੰਪ ਨੇ ਟੈਰਿਫ ਕਿਉਂ ਨਹੀਂ ਲਾਇਆ? ਬਾਕੀ ਚੀਜ਼ਾਂ 'ਤੇ ਟੈਰਿਫ ਕਿਉਂ ਲਾਉਂਦੇ ਆ? ਕਿਉਂਕਿ ਟਰੰਪ ਨੂੰ ਪਤਾ ਵੀ ਇਹ ਚੀਜ਼ਾਂ ਚਾਹੀਦੀਆਂ। ਇਹਨਾਂ ਚੀਜ਼ਾਂ ਉੱਪਰ ਲੱਗਿਆ ਟੈਰਿਫ ਫਿਰ ਅਮਰੀਕਾ ਵਿੱਚ ਸਮੱਸਿਆਵਾਂ ਹੋਰ ਜ਼ਿਆਦਾ ਪੈਦਾ ਕਰੇਗਾ।
ਯਾ ਸੋ ਇਹਨੂੰ ਲੈ ਕੇ ਵਟਸਐਪ 'ਤੇ ਵੀ ਕਈ ਮੈਸੇਜਸ ਆ ਰਹੇ ਨੇ ਕਿ ਸਭ ਤੋਂ ਸਹੀ ਤਰੀਕਾ ਕੀ ਹੋਏਗਾ ਰਿਟੈਲੀਏਟ ਕਰਨ ਦਾ।
ਜੀ
ਕਈ ਕਹਿ ਰਹੇ ਨੇ ਕਿ ਸਾਨੂੰ ਐਕਸਪੋਰਟ ਟੈਕਸਿਸ ਬਾਰੇ ਵਿਚਾਰ ਕਰਨਾ ਚਾਹੀਦਾ ਕਿ ਆਇਲ ਅਤੇ ਪੋਟੈਸ਼ ਦੇ ਉੱਤੇ ਵੀ ਐਕਸਪੋਰਟ ਟੈਕਸ ਲਗਾਇਆ ਜਾਵੇ। ਕੋਈ ਸਾਡੇ ਲਿਸਨਰਸ ਕਹਿ ਰਹੇ ਨੇ ਕਿ ਸਾਨੂੰ ਚਾਹੀਦਾ ਕਿ ਟੈਰਿਫਸ ਜਿਹੜੀਆਂ ਨੇ ਵੀ ਉਹਨਾਂ ਨੂੰ ਅਸੀਂ ਕਾਊਂਟਰ ਟੈਰਿਫਸ ਵੀ ਉਹਨਾਂ ਨੂੰ ਵਧਾ ਕੇ ਰੱਖੀਏ, ਲਗਾਈਏ ਕਾਊਂਟਰ ਟੈਰਿਫਸ, ਨਾਲ ਕੈਨੇਡੀਅਨਸ ਵਾਸਤੇ ਟੈਕਸਿਸ ਘਟਾ ਦਈਏ। ਸੋ ਸਰਕਾਰ ਇਹਦੇ ਨਾਲ ਮਿਲਦਾ ਜੁਲਦਾ ਕੰਮ ਕਰਨ ਜਾ ਰਹੀ ਹੈ। ਸਰਕਾਰ ਕੀ ਕਰਨ ਜਾ ਰਹੀ ਹੈ, ਕਾਊਂਟਰ ਟੈਰਿਫਸ ਲਗਾ ਕੇ ਜਿਹੜੀਆਂ ਸਾਡੀਆਂ ਵੱਖੋ ਵੱਖਰੇ ਜਿਹੜੇ ਸੈਕਟਰਸ ਨੇ, ਇੰਡਸਟਰੀਜ਼ ਨੇ, ਉਹਨਾਂ ਨੂੰ ਸਮਰਥਨ ਪ੍ਰਦਾਨ ਕਰਨ ਜਾ ਰਹੀ ਹੈ,
ਜਿਹੜੇ ਇੰਪੈਕਟਡ ਸੈਕਟਰਸ ਹੋਣਗੇ।
ਸੋ ਜਿਹੜੇ ਜਿਹੜੇ ਸੈਕਟਰਸ ਇੰਪੈਕਟ ਹੋਣਗੇ ਸਭ ਤੋਂ ਜ਼ਿਆਦਾ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮਰਥਨ ਦਿੱਤਾ ਜਾਏਗਾ ਸਰਕਾਰ ਵੱਲੋਂ, ਜੋ ਕਿ ਅੱਜ ਕੱਲ੍ਹ ਦੇ ਵਿੱਚ ਅਨਾਊਂਸਮੈਂਟ ਹੋਣ ਦੇ ਆਸਾਰ ਨੇ। ਅਤੇ ਉਹਦੇ ਨਾਲ ਕੀ ਹੋਏਗਾ, ਫਿਰ ਉਹ ਜਿਹੜੀਆਂ ਇੰਡਸਟਰੀਜ਼ ਨੇ ਉਹ ਕੈਨੇਡੀਅਨਸ ਵਾਸਤੇ ਕੀਮਤਾਂ ਵਧਾਉਣਗੀਆਂ ਨਹੀਂ, ਕਿ ਉਹਨਾਂ ਨੂੰ ਸਰਕਾਰ ਉੱਥੇ ਹੀ ਸਪੋਰਟ ਦੇ ਦੇਗੀ ਤਾਂ ਜੋ ਕੈਨੇਡੀਅਨਸ ਵਾਸਤੇ ਚੀਜ਼ ਸਮਾਨ ਮਹਿੰਗਾ ਨਾ ਹੋਵੇ
ਅਤੇ ਜਿਹੜੀ ਉਹ ਇੰਡਸਟਰੀ ਹੈ ਉਹ ਵਾਇਬਲ ਰਹਿ ਸਕੇ, ਉਹ ਚੱਲਦੀ ਰਹਿ ਸਕੇ। ਅਮਨ ਜੀ ਸਾਡੇ ਅਗਲੇ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਅਮਨ ਜੀ ਤੁਸੀਂ ਏਅਰ ਤੇ ਹੋ।
ਸਤਿ ਸ਼੍ਰੀ ਅਕਾਲ ਭਾਈ ਜੀ।
ਸਤਿ ਸ਼੍ਰੀ ਅਕਾਲ ਜੀ।
ਮੇਰੇ ਹਿਸਾਬ ਨਾਲ ਜੀ ਜੋ ਮਾਰਕ ਕਾਰਨੀ ਕਰਕੇ ਹੈ ਬਿਲਕੁਲ ਸਹੀ ਕਰਕੇ ਹੈ। ਡੀਲ ਕੈਨ ਨਾਟ ਬੀ ਵਨ ਸਾਈਡਿਡ, ਇੱਕ ਤਰਫਾ ਡੀਲ ਦਾ ਕੋਈ ਫਾਇਦਾ ਨਹੀਂ ਸੀਗਾ। ਪਰ ਪ੍ਰੋਬਲਮ ਇਹ ਹੈ ਵੀ ਕੈਨੇਡਾ ਇੱਕ ਬੜੀ ਕੜਿੱਕੀ 'ਚ ਫਸ ਗਿਆ। ਲਾਸਟ 10 ਈਅਰਸ ਆਫ ਟਰੂਡੋ ਐਰਾ ਅਤੇ ਜਿਹੜੇ ਮਾਰਕ ਕਾਰਨੀ, ਇਹ ਸਿਰਫ ਗੱਲਾਂ ਹੀ ਹੋ ਰਹੀਆਂ ਜੀ, ਜੋ ਨਾ ਪਾਣੀਆਂ ਪੋਰਟਸ ਡਿਵੈਲਪ ਹੋਈਆਂ ਵੀ ਆਪਾਂ ਕਿਸੇ ਹੋਰ ਕੰਟਰੀ ਨਾਲ ਟ੍ਰੇਡ ਕਰ ਸਕੀਏ, ਨਾ ਪਾਈਪ ਲਾਈਨਸ ਹੈਗੀਆਂ ਆਪਣੇ ਕੋਲ ਆਪਾਂ ਆਪਣਾ ਮਟੀਰੀਅਲ, ਨਾ ਇਨਫਰਾਸਟ੍ਰਕਚਰ ਇਹਨਾਂ ਨੇ ਡਿਵੈਲਪ ਕੀਤਾ ਲਾਈਕ ਪੋਰਟਸ ਤੱਕ ਤਾਂ ਲਿਆਉਣਾ ਪੈਣਾ ਨਾ ਜੇ ਆਪਾਂ ਕਿਸੇ ਵੀ ਹੋਰ ਕੰਟਰੀ ਨਾਲ ਡੀਲ ਕਰਨਾ ਤਾਂ।
ਜੀ
ਹੁਣ ਜਾ ਰਹੇ ਹੈ ਸਾਊਦੀ ਅਰੇਬੀਆ, ਇੰਡੀਆ, ਚਾਈਨਾ, ਪਰ ਉਹਨਾਂ ਨੂੰ ਐਕਸਪੋਰਟ ਇੰਪੋਰਟ ਕਿਵੇਂ ਕਰਨਾ? ਲਾਈਕ ਉਹ ਬੜੀ ਔਖਾ ਹੈਗਾ, ਕਹਿਣਾ ਬੜਾ ਸੌਖਾ। ਹਲੇ ਵੀ ਆਪਾਂ ਰਿਲਾਇੰਟ ਅਮਰੀਕਾ ਤੇ ਹੀ ਹੈਗੇ ਆ, ਪਰ ਇਟਸ ਟਾਈਮ ਦੈਟ ਵੀ ਮੂਵ ਆਊਟ। ਲਾਸਟ 2 ਈਅਰਸ ਲਾਈਕ ਇਹਨਾਂ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ ਜਿਹੜੀਆਂ ਕੈਨੇਡਾ ਵਾਲੇ ਸੁਣਨਾ ਚਾਹੁੰਦੇ ਆ, ਪਰ ਉਹਨਾਂ ਤੇ ਐਕਸ਼ਨ ਕੋਈ ਨੀ। ਨੋ ਪ੍ਰੋਜੈਕਟ ਹੈਜ਼ ਬੀਨ ਸਟਾਰਟਡ ਟਿਲ ਡੇਟ।
ਜੀ
ਕੋਈ ਪਾਈਪ ਲਾਈਨ, ਕੋਈ ਪੋਰਟਸ ਦਾ, ਪੋਰਟ ਸਾਈਡ ਬਲੈਂਡਲ ਆ ਰਿਹਾ ਪ੍ਰੋਜੈਕਟ, ਬਟ ਇਟਸ ਸੋ ਫਾਰ ਅਵੇ
ਜੀ, ਟਾਈਮ ਲੱਗਣਾ। ਨਾਲੇ ਸ਼ੁਰੂ ਵੀ ਹੋ ਗਿਆ, ਉਹਨੂੰ ਮੁਕੰਮਲ ਹੁੰਦਿਆਂ ਹੁੰਦਿਆਂ ਉੱਥੋਂ ਅੱਗੇ ਸਮਾਨ ਜੇ ਕਿਸੇ ਹੋਰ ਮਾਰਕੀਟ ਤੱਕ ਜਾਣ ਨੂੰ ਟਾਈਮ ਲੱਗੇਗਾ।
ਲੰਬਾ ਵਕਤ, ਬੜਾ ਲੰਬਾ ਵਕਤ ਹੈ 10 ਸਾਲ ਦਾ।
ਜੀ ਜੀ
ਬਿਲਕੁਲ, ਇਹਨਾਂ ਨੂੰ ਕੁਛ ਕੁਇਕ ਸਟੈਪਸ ਚਾਹੀਦੇ ਆ, ਲਾਈਕ ਫਾਸਟ ਟਰੈਕ। 2 ਸਾਲਾਂ ਦੇ ਵਿੱਚ ਹਲੇ ਤੱਕ ਕੋਈ ਪ੍ਰੋਜੈਕਟ ਨਹੀਂ ਅਨਾਊਂਸ ਹੋਇਆ ਜਿਹੜਾ ਸ਼ਵਲ ਇਨ ਦਾ ਗਰਾਊਂਡ ਹੋ ਸਕੇ। ਇਹ ਫਾਸਟ ਟਰੈਕ ਮੈਨੂੰ ਤਾਂ ਸਮਝ ਨਹੀਂ ਆਉਂਦੀ, ਇਹ ਕਿਵੇਂ ਫਾਸਟ ਟਰੈਕ ਹੁੰਦਾ ਇਹਨਾਂ ਦੇ ਮੇਜਰ ਪ੍ਰੋਜੈਕਟ।
ਬਹੁਤ ਸ਼ੁਕਰੀਆ, ਥੈਂਕ ਯੂ ਅਮਨ ਜੀ।
ਇਹਨਾਂ ਨੇ ਹੁਣ ਮੇਜਰ ਪ੍ਰੋਜੈਕਟਸ ਦੀ ਗੱਲ ਕੀਤੀ ਹੈ, ਵੀਕਐਂਡ ਤੇ ਫਰਾਈਡੇ, ਸੋ ਇੱਕ ਅਪਡੇਟ ਜਿਹੜੀ ਸਾਂਝੀ ਕੀਤੀ ਗਈ ਮੈਨੀਟੋਬਾ ਦੇ ਪ੍ਰੀਮੀਅਰ ਬੌਬ ਕਨੂ।
ਹਾਂਜੀ ਹਾਂਜੀ, ਜਿਹੜੀ ਰਿਪੋਰਟਾਂ ਬਣਾਈਆਂ ਉਹਨਾਂ ਨੇ ਚਰਚਿਲ ਪੋਰਟ ਵਾਲੀਆਂ।
ਸੋ ਪੋਰਟ ਆਫ ਚਰਚਿਲ ਬਾਰੇ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਹੁਣ ਇੱਥੇ ਐਕਸਪੈਕਟੇਸ਼ਨ ਇਹ ਆ ਕਿ ਜੇ ਅਸੀਂ ਪੋਰਟ ਆਫ ਚਰਚਿਲ ਨੂੰ ਐਕਸਪੈਂਡ ਕਰਨਾ, ਵੀ ਜਿੱਥੇ ਅਸੀਂ ਕੋਈ ਐਕਸਪੋਰਟ ਟਰਮੀਨਲ ਬਣਾਉਣਾ ਹੈ, ਆਫਸ਼ੋਰ ਬਣੇਗਾ, ਵੀ ਉਹਦੀ ਕੋਸਟ ਜਿਹੜੀ ਆ 60 ਤੋਂ 80 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ। ਤੇ ਉਹਦਾ ਕੰਪੈਰੀਜ਼ਨ ਕੀਤਾ ਗਿਆ ਕਿਟੀਮੈਟ ਵਾਲੇ ਜਿਹੜੇ ਇਕਲੌਤੇ ਐਲਐਨਜੀ ਕੈਨੇਡਾ ਵਾਲੇ ਟਰਮੀਨਲ ਦੇ ਨਾਲ, ਵੀਰੇ ਜੀ ਉੱਥੇ 40 ਬਿਲੀਅਨ ਡਾਲਰ ਲੱਗੇ। ਤੇ ਉੱਥੇ ਇਸ ਤੋਂ ਵੀ ਇੰਪੋਰਟੈਂਟ ਗੱਲ ਇਹ ਹੈ ਕਿ 12 ਸਾਲ ਲੱਗੇ ਉਹ ਟਰਮੀਨਲ ਬਣਾਉਣ ਦੇ ਵਿੱਚ, 12 ਈਅਰਸ ਅਤੇ ਜੇ ਅਸੀਂ ਪੋਰਟ ਆਫ ਚਰਚਿਲ ਨੂੰ ਅਜੇ ਐਕਸਪੈਂਡ ਕਰਨ ਬਾਰੇ ਸਟੱਡੀਜ਼ ਵਗੈਰਾ ਹੀ ਕਰ ਰਹੇ ਹਾਂ, ਅਸੀਂ ਵਿਚਾਰ ਹੀ ਕਰ ਰਹੇ ਹਾਂ, ਅਤੇ ਜਦੋਂ ਬਣ ਕੇ ਤਿਆਰ ਹੋਏਗਾ ਹੋ ਸਕਦਾ ਕਿ ਉਹਨੂੰ ਵੀ 10 ਸਾਲ ਤੋਂ ਜ਼ਿਆਦਾ ਸਮਾਂ ਲੱਗ ਜਾਏ, ਮੇਬੀ ਇਵਨ ਮੋਰ, ਅਤੇ ਪੈਸੇ ਵੀ ਉਹ ਦੁੱਗਣੇ ਲੱਗਣੇ ਆ ਕਿਉਂਕਿ ਉਹ ਆਫਸ਼ੋਰ ਆ ਅਤੇ ਉੱਥੇ ਕਹਿੰਦੇ ਜਿਹੜੀਆਂ ਹਡਸਨ ਬੇ ਦੀਆਂ ਜਿਹੜੀਆਂ ਵਿੰਡਸ ਨੇ ਵੀ ਉਹ ਬਹੁਤ ਸਟਰੋਂਗ ਨੇ, ਇੱਥੇ ਕਿਟੀਮੈਟ ਦੇ ਵਿੱਚ ਉਹ ਇਨਲੈਟ ਦੇ ਉੱਤੇ ਬਣਿਆ ਹੋਇਆ, ਸੋ ਸਮੁੰਦਰੀ ਜਿਹੜੀਆਂ ਹਵਾਵਾਂ ਨੇ ਉਹ ਸਿੱਧੇ ਤਰ੍ਹਾਂ 'ਤੇ ਇੰਪੈਕਟ ਨਹੀਂ ਕਰਦੀਆਂ, ਸੋ ਲੋਕੇਸ਼ਨ ਵਾਈਜ਼ ਉਹ ਬੜਾ ਚੈਲੇਂਜਿੰਗ ਹੋਣਾ, ਪਲੱਸ ਉੱਥੇ ਜੋ ਆਈਸ ਨੂੰ ਲੈ ਕੇ ਅਤੇ ਵੈਦਰ ਨੂੰ ਲੈ ਕੇ ਜੋ ਪ੍ਰੋਬਲਮਸ ਹੈਗੀਆਂ,
ਜਿਹੜੀਆਂ ਸ਼ਿਪਸ ਵੀ ਚੱਲਣੀਆਂ ਬੜੀਆਂ ਜਿਹੜੀਆਂ ਹੈਵੀ ਗ੍ਰੇਡ ਵਾਲੀਆਂ ਸ਼ਿਪਸ ਨੇ ਜਿਹੜੀਆਂ ਆਈਸ ਕੱਟ ਕਰਕੇ ਨਿਕਲ ਸਕਦੀਆਂ, ਤਾਂ ਹੀ ਉਹ ਸਾਰਾ ਸਾਲ ਨੈਵੀਗੇਬਲ ਹੋਏਗਾ, ਸੋ ਉਹਦੇ 'ਚ ਕਈ ਇਹੋ ਜਿਹੀਆਂ ਚੀਜ਼ਾਂ ਨੇ, ਸਾਰਾ ਟ੍ਰੈਫਿਕ ਵੀ ਉੱਥੇ ਮਾਫਕ ਨਹੀਂ ਹੋਏਗਾ।
ਹਾਂਜੀ, ਅਤੇ ਅਜੇ ਸਿਰਫ 4 ਮਹੀਨੇ ਚੱਲਦਾ ਪੋਰਟ,
ਹਾਂ ਸਹੀ ਗੱਲ,
ਉਹ ਸੀਜ਼ਨ ਨੂੰ ਐਕਸਟੈਂਡ ਕੀਤਾ ਜਾ ਸਕਦਾ ਉਸ ਤਰ੍ਹਾਂ ਦੀਆਂ ਸਪੈਸ਼ਲ ਜਿਹੜੀਆਂ ਆਈਸ ਹਾਰਡਨ ਸ਼ਿਪਸ ਉਹਨਾਂ ਨੂੰ ਕਿਹਾ ਜਾਂਦਾ ਵੀ ਵੈਸਲਸ ਇਸਤੇਮਾਲ ਕਰਕੇ, ਪਰ ਫਿਰ ਵੀ ਬਹੁਤ ਸਾਰੀਆਂ ਦਿੱਕਤਾਂ ਹੋਣੀਆਂ ਨੇ
ਜੀ। ਲਾਈਨ 6 ਤੇ ਸਾਡੇ ਨਾਲ ਸਾਡੇ ਅਨੋਨਿਮਸ ਕਾਲਰ ਨੇ, ਥੈਂਕ ਯੂ ਫੋਰ ਵੇਟਿੰਗ, ਕੀ ਕਹਿਣਾ ਚਾਹੋਗੇ ਜੀ ਕਾਲਰ, ਤੁਸੀਂ ਏਅਰ ਤੇ ਹੋ?
ਜੀ ਭਾਅ ਜੀ, ਮੈਂ ਇਹ ਕਹਿਣਾ ਚਾਹੁੰਗਾ ਜਿੱਦਾਂ ਮੈਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਗੱਲ, ਉਹਨਾਂ ਨੇ ਜਿਹੜੀ ਕਾਰਗੁਜ਼ਾਰੀ ਹੈ ਬਹੁਤ ਮਾੜੀ ਹੈ, ਕਿ ਦੇਖੋ ਹੁਣ ਉਬਰ ਸਿੱਧਾ ਹੀ ਸਾਨੂੰ ਅਨਐਥੀਕਲ ਕੰਮ ਕਰ ਰਹੀ ਹੈ, ਉਹਨਾਂ ਦੀ ਫਾਈਨ ਲਾਈਨ ਦੀ ਲਾਉਣ ਦੀ ਬਜਾਏ ਤੁਸੀਂ ਉਹਨਾਂ ਦੇ ਪ੍ਰੋਡਕਟਸ ਨੂੰ ਬੈਨ ਕਰ ਦੇਣਾ, ਹਨਾ, ਉਹ ਚੀਜ਼ਾਂ ਹਰਟ ਕਰਦੇ, ਉਹ ਦੇਖਦੇ ਨੇ। ਹਾਂ, ਜੇ ਤੁਸੀਂ ਫਾਈਨ ਕੀਤਾ ਹੁੰਦਾ ਕਿ ਤੁਸੀਂ ਆਹ ਇਨਹਿਊਮਨ ਕੰਮ ਕਰ ਰਹੇ ਹੋ, ਤੁਸੀਂ ਡਰਾਈਵਰਾਂ ਦੇ ਨਾਲ ਰਾਈਡਰਾਂ ਦੇ ਨਾਲ ਖਰਾਬ ਕਰ ਰਹੇ ਹੋ, ਤੇ ਫਾਈਨ ਲਾਉਂਦੇ ਮਿਨੀਅਲ ਮਿਨੀਅਲ ਤੁਹਾਡੀ ਸਮਾਂ ਪੈਸੇ ਵੀ ਬਣਦੇ ਤੇ ਤੁਹਾਨੂੰ ਇਨਫੋਰਸਮੈਂਟ ਵੀ ਹੁੰਦੀ, ਲੋਕਾਂ ਨੂੰ ਪਤਾ ਲੱਗਦਾ। ਦੂਜੀ ਗੱਲ, ਜਿਹੜੇ ਕਿਊਬੈਕ ਵਾਲੇ ਨੇ, ਠੀਕ ਹੈ, ਨੈਚੁਰਲ ਰਿਸੋਰਸਿਸ ਤੋਂ ਪੈਸਾ ਤਾਂ ਖਾਣ ਆ ਜਾਂਦੇ ਨੇ, ਪਰ ਹਾਂ, ਸਾਡੇ ਨੈਚੁਰਲ ਰਿਸੋਰਸਿਸ ਦੀ ਕੋਈ ਪਾਈਪਲਾਈਨ ਨਹੀਂ ਨਿਕਲਣੀ ਚਾਹੀਦੀ। ਇਹ ਚੀਜ਼ਾਂ ਸਾਰੀਆਂ ਚੈਲੇਂਜਿੰਗ ਹੈਗੀਆਂ ਮਾਰ ਕਰਨੀ ਵਾਸਤੇ, ਤੇ ਦੇਖਣਾ ਹੋਊਗਾ ਕਿ ਇਹ ਸਾਰਿਆਂ ਨੂੰ ਨਾਲ ਲੈ ਕੇ ਯੂਨਿਟੀ ਵਾਲੀ ਗੱਲ ਹੋਣੀ ਚਾਹੀਦੀ ਆ, ਕਿ ਜੇ ਇੱਕੋ ਹੀ ਸਾਰੇ ਪ੍ਰੋਵਿੰਸਿਸ ਇੱਕੋ ਹੀ ਲਾਈਨ ਦੇ ਵਿੱਚ ਹੋਣਗੇ ਤਾਂ ਹੀ ਕੰਮ ਬਣਨਾ ਆ, ਜੇ ਹਰ ਕੋਈ ਆਪਣੀ ਆਪਣੀ ਬਾਂਸਰੀ ਵਜਾਊਗਾ ਤੇ ਫਿਰ
ਬਾਕੀ ਦੂਜੀ ਨਾ ਦੇਖੋ, ਆਹ ਅਮਰੀਕਾ ਨੇ ਵੀ ਛਾਤਰ ਕੰਮ ਕੀਤਾ ਸੀ, ਜਿਹੜਾ ਕਿਹਾ ਨਾ ਕਿ ਤੁਸੀਂ ਆਪਣੀ ਲੇਬਲਿੰਗ ਰਿਕੁਆਇਰਮੈਂਟ ਚੇਂਜ ਕਰੋ, ਫ੍ਰੈਂਚ ਲੈਂਗੁਏਜ ਨੂੰ ਲੈ ਕੇ ਲਾਸਟ ਮਿੰਟ ਡੀਲ ਦੇ ਵਿੱਚ ਗੱਲ ਪਾਤੀ, ਕਿਉਂਕਿ ਰੈਫਰੈਂਡਮ ਦੀ ਗੱਲ ਕਿਊਬੈਕ ਦੇ ਵਿੱਚ ਵੀ ਚੱਲ ਰਹੀ ਆ, ਉੱਥੋਂ ਦੀ ਪਾਰਟੀ ਨੇ ਕਹਿ ਤਾ ਨਾ ਪਿਛਲੇ ਹਫ਼ਤੇ ਜਿਹੜੀ ਕਿ ਇਲੈਕਸ਼ਨ 'ਚ ਹਲੇ ਲੀਡ ਕਰ ਰਹੀ ਹੈ, ਕਿ ਅਸੀਂ ਜਦ ਤੱਕ ਟਰੰਪ ਹੈ ਅਸੀਂ ਰੈਫਰੈਂਡਮ ਨਹੀਂ ਕਰਾਉਣਾ। ਪਰ ਬਸ ਵੀ ਦੇਖੋ, ਇਹ ਵੀ ਛਾਤਰ ਖੇਡ ਖੇਡੀ ਜਾ ਰਹੀ ਹੈ ਨਾ, ਵੀ ਇਹੋ ਜਿਹੀ ਕੜਿੱਕੀ 'ਚ ਫਸਾਓ ਵੀ ਕਿਊਬੈਕ ਦੇ ਵਿੱਚ ਵੀ ਜਿਹੜੀਆਂ ਵੱਖਵਾਦੀ ਸੁਰਾਂ ਨੇ ਉਹ ਦੁਬਾਰਾ ਤੋਂ ਮਜ਼ਬੂਤ ਹੋਣ, ਅਤੇ ਇਸੇ ਕਰਕੇ ਆ ਤੇਲ ਵਾਲੇ ਪਾਸਿਓਂ ਕੈਨੇਡਾ ਵਾਸਤੇ ਤੇਲ ਉੱਪਰ ਐਕਸਪੋਰਟ ਟੈਕਸ ਲਗਾਉਣਾ ਬੜਾ ਇੱਕ ਔਖਾ ਕੰਮ ਹੋਏਗਾ। ਹੁਣ ਸਵਾਲ ਤਾਂ ਇਹ ਵੀ ਬਣਦਾ ਕਿ ਅਜਿਹੇ ਹਾਲਾਤ ਦੇ ਵਿੱਚ ਕੀ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੀ ਕਮਿਟ ਕਰਨਗੇ ਕਿ ਜਦੋਂ ਤੱਕ ਇਹ ਖਲਾਰਾ ਪਿਆ ਹੋਇਆ ਉਦੋਂ ਤੱਕ ਰੈਫਰੈਂਡਮ ਨਹੀਂ ਹੋਣਾ, ਜਾਂ ਆਪਣੀ ਨਿੱਜੀ ਪੋਲਿਟਿਕਸ ਉਹਨਾਂ ਨੇ ਵੀ ਉੱਥੇ ਚਮਕਾਉਣੀ ਹੈ।
ਵੈਸੇ ਹੋਣਾ ਵੀ ਨਹੀਂ, ਉਹ ਕਰਾਉਣਗੇ ਵੀ ਨਹੀਂ, ਮੁੱਦਾ ਜ਼ਿੰਦਾ ਰਹੇ।
ਹਾਂ,
ਤੇ ਜਿਹੜੀ ਆਪਾਂ ਗੱਲ ਕਰਦੇ ਵੀ ਮੁੱਦਾ ਜ਼ਿੰਦਾ ਰੱਖ ਕੇ ਪੋਲੀਟੀਸ਼ੀਅਨਸ ਨੂੰ ਫਾਇਦਾ ਹੁੰਦਾ,
ਪੋਲੀਟੀਸ਼ੀਅਨਸ ਲਵ ਅ ਕ੍ਰਾਈਸਿਸ।
ਹਾਂ, ਤੇ ਇਹ ਵੀ ਜਿਹੜੀ ਇੱਥੇ ਹੁਣ ਜੇ ਦੇਖਿਆ ਜਾਵੇ ਟੈਰਿਫ ਵਾਲੀ ਵੀ ਜਿਹੜੀ ਗੱਲ ਹੋਈ ਆ ਕਿ ਡੀਲ ਜਿਹੜੀ ਨਹੀਂ ਹੋਈ ਉਹ ਕੀ ਮਾਰ ਕਾਰਨੀ ਵਾਸਤੇ ਵੀ ਲਾਹੇਵੰਦ ਸਾਬਤ ਹੋਏਗੀ ਗੱਲ, ਕਿਉਂਕਿ ਟੈਰਿਫ ਵਾਲਾ ਮੁੱਦਾ ਜ਼ਿੰਦਾ ਰਹਿ ਗਿਆ। ਸੋ ਇਹਦੇ ਨਾਲ ਪੋਲੀਟੀਕਲੀ ਮਾਰ ਕਾਰਨੀ ਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ, ਸੋ ਇਹ ਵੀ ਦੇਖਣਾ
ਲੱਗਾ, ਇਹ ਵੀ ਦੇਖਣਾ ਲੱਗਾ। ਪਰ ਪੋਲੀਟੀਸ਼ੀਅਨਸ ਲਵ ਅ ਕ੍ਰਾਈਸਿਸ।
ਯਾ, ਦੇ ਡੂ।
ਮਨਦੀਪ ਸਿੰਘ ਜੀ ਸਾਡੇ ਅਗਲੇ ਕਾਲਰ ਨੇ ਜੀ, ਮਨਦੀਪ ਜੀ।
ਹਾਂਜੀ ਵਿਜੇ ਜੀ ਐਂਡ ਵਾਸੂ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵਿਜੇ, ਇਹ ਡੀਲ ਦੇ ਸਟੈਪ ਬੈਕ ਕਰਨਾ ਹੀ ਮੇਰੇ ਹਿਸਾਬ ਨਾਲ ਵਧੀਆ ਰਿਹਾ, ਕਿਉਂਕਿ ਦੇਖੋ ਇੱਕ ਪਾਸੇ ਤੋਂ ਤੁਸੀਂ ਵਧੀਆ ਡੀਲ ਚਾਹੁੰਦੇ, ਸਾਨੂੰ ਗਵਾਂਢੀ ਸਾਡੇ ਵਧੀਆ ਗਵਾਂਢੀ ਕਹਿੰਦੇ ਆ ਵੀ ਅਸੀਂ ਹੈਗੇ ਹਾਂ ਜਾਂ ਬਣਨਾ, ਤਾਂ ਦੂਜੇ ਪਾਸੇ ਮਤਲਬ ਕਿ ਇਹ ਥੋੜ੍ਹੀ ਮਤਲਬ ਕਿ ਅਸੀਂ ਕੈਨੇਡਾ ਨੇ ਕਿਵੇਂ ਚਾਈਨਾ ਨਾਲ ਡੀਲ ਕਰਨਾ ਜਾਂ ਹੋਰਾਂ ਕੰਟਰੀਆਂ ਨਾਲ ਕਿਵੇਂ ਕਰਨਾ, ਇਹ ਵੀ ਕਿਤੇ ਨਾ ਕਿਤੇ ਗੱਲ ਵਿੱਚੋਂ ਬਾਹਰ ਆਊਗੀ ਵੀ ਤੁਸੀਂ ਜਾਂਦੇ ਤੁਸੀਂ ਸਾਡੇ ਨਾਲ ਵਧੀਆ ਚੱਲੋ, ਹੁਣ ਮਾਰਕਾ ਨਹੀਂ ਹੋਰ ਅਖੇ ਹੋਰ ਪਾਸੇ ਵੀ ਨੀ ਤੁਹਾਨੂੰ ਜਾਣ ਦੇਣਾ, ਆਪ ਵੀ ਧੱਕੇ ਨਾ ਆਪਣੇ ਹਿਸਾਬ ਨਾਲ ਡੀਲ ਬਣਾਉਣੀ ਨਾ, ਮਾਰਕਾ ਨਹੀਂ ਹੋਰ ਪਾਸੇ ਗਏ ਆ, ਚਲੋ ਉਹਦਾ ਹੁਣ ਆਉਣ ਵਾਲੇ ਟਾਈਮ ਚ ਉਹਦਾ ਨਤੀਜੇ ਆਪਾਂ ਨੂੰ ਮਿਲਣੇ ਆ, ਕਿਉਂਕਿ ਟਰੂਡੋ ਸਾਹਿਬ ਨੇ ਤਾਂ ਪਿਛਲੇ ਜਿਹੜੇ 10 ਸਾਲ ਲੰਘੇ ਆ ਲਿਬਰਲ ਗੌਰਮੈਂਟ, ਉਹਨਾਂ ਨੇ ਰੱਬ ਆਸਰੇ ਚਲੋ ਛੱਡੀ ਸੀ ਕੰਟਰੀ, ਉਹ ਤਾਂ ਉਹਨਾਂ ਨੇ ਤਾਂ ਕਿਸੇ ਨਾ ਕੀਤਾ ਹੀ ਨੀ ਨਾ ਵੀ ਟਰਾਈ ਬਾਹਰੋਂ ਬਿਜ਼ਨਸ ਆਵੇ, ਹੁਣ ਚਲੋ ਇਹ ਗਏ ਆ ਆਉਂਦੇ, ਹੁਣ ਜਿਹੜੀ ਆਹ ਵਿੱਚ ਗੱਲ ਆਹ ਆਉਂਦੀ ਆ ਵੀ ਇੱਕ ਪਾਸੇ ਤੁਸੀਂ ਡੀਲ ਕੰਡ ਹੈ, ਦੂਜਾ ਹਾਂ ਹੁਣ ਤੁਸੀਂ ਦੱਸਣ ਡੇ ਆ ਵੀ ਨਹੀਂ ਚਾਈਨਾ ਨਾਲ ਨੀ ਤੁਸੀਂ ਕਰਨੀ, ਫਲਾਨੇ ਨਾਲ ਅਸੀਂ ਕਿਵੇਂ ਕਰਨਾ, ਫਿਰ ਤੁਸੀਂ ਪਹਿਲਾਂ ਸਹੀ ਚੱਲੋ ਵੀ ਸਾਡੇ ਨਾਲ ਵਧੀਆ ਡੀਲ ਬਣਾਓ, ਫੇਰ ਹਾਂ ਕੈਨੇਡਾ ਤੁਹਾਡੇ ਨਾਲ ਨਹੀਂ ਚੱਲਦਾ, ਫੇਰ ਤੁਸੀਂ ਕਹਿ ਸਕਦੇ ਆ, ਤੁਸੀਂ ਤਾਂ ਟੈਰਫ ਤੇ ਟੈਰਫ ਲਾਈ ਜਾਣੇ ਤਾਂ ਬਾਹਰ ਤੁਸੀਂ ਕਹਿੰਦੇ ਜਾਣਾ ਨੀ
ਕਹਿੰਦਾ,
ਹੁਣ ਓਬੀਅਸਲੀ ਹੈ ਨਾ ਇੱਕ ਪਾਸੇ ਕੁੱਟੀ ਵੀ ਜਾਣਾ ਤੇ ਰੋਣ ਵੀ ਨੀ ਦੇਣਾ ਤੇ ਡਰਾ ਕੇ ਥੋੜੀ ਇੰਨਾ, ਹਾਂ ਠੀਕ ਹੈ ਹੁਣ ਮੈਨੂੰ ਇਹਦੇ ਇਹ ਚੀਜ਼ ਦਾ ਨੁਕਸਾਨ ਹੋਣਾ ਆ, ਓਕੇ ਉਹ ਝੱਲਣਾ ਪੈਣਾ ਆ, ਕੋਈ ਗੱਲ ਨੀ ਥੱਲਾ ਥੋੜਾ ਲੱਗ ਜੂਗਾ, ਉੱਠ ਪਾਂਗੇ ਹੌਲੀ ਹੌਲੀ, ਪਰ ਇਹ ਆ ਵੀ ਡਰ ਕੇ ਕੋਈ ਚੀਜ਼ ਨਹੀਂ ਮੰਨਣੀ ਚਾਹੀਦੀ, ਬਾਕੀ ਆਉਣ ਵਾਲਾ ਟਾਈਮ ਜਿਵੇਂ ਹੈਗਾ।
ਬਹੁਤ ਸ਼ੁਕਰੀਆ ਮਨਦੀਪ ਜੀ, ਥੈਂਕ ਯੂ। ਸਾਡੇ ਇਸ ਗੱਲਬਾਤ ਦੇ ਆਖਰੀ ਕਾਲਰ ਹੋਣਗੇ ਸੰਜੀਵ ਸ਼ਰਮਾ ਜੀ। ਸੰਜੀਵ ਜੀ ਤੁਸੀਂ ਏਅਰ ਤੇ ਹੋ, ਕੀ ਕਹਿਣਾ ਚਾਹੋਗੇ?
ਗੁਡ ਮਾਰਨਿੰਗ ਵਿਜੇ ਜੀ, ਦਿਸ ਇਜ਼ ਅ ਵੈਰੀ ਗੁੱਡ ਟੌਪਿਕ।
ਗੁੱਡ ਮਾਰਨਿੰਗ ਜੀ,
ਬਹੁਤ ਅੱਛਾ ਕਰ ਰਹੇ ਹੈਂ ਆਪ, ਲੋਕਾਂ ਕੋ ਇਨਵੋਲਵ ਕਰ ਰਹੇ ਹੈਂ।
ਥੈਂਕ ਯੂ।
ਮੇਰਾ ਸਿੰਪਲ ਸਾ ਪ੍ਰਪੋਜ਼ਲ ਹੈ, ਦਿਸ ਇਜ਼ ਨਾਟ ਅ ਸਜੈਸ਼ਨ, ਕਿ ਵੀ ਸ਼ੁਡ ਐਕਸਪਲੋਰ ਆਰਸੈਲਫ ਡਿਫਰੈਂਟ ਡਿਫਰੈਂਟ ਕੰਟਰੀ ਸੇ, ਹਮ ਲੋਗ ਔਰ ਆਪਣੇ ਇੰਪੋਰਟ ਐਕਸਪੋਰਟ ਕੋ ਬੜਾਏ ਔਰ ਖੁਦ ਸੈਲਫ ਸਫੀਸ਼ੀਐਂਟ ਬਣੇ, ਬਜਾਏ ਕਿ ਐਵਰੀ ਈਅਰ ਵੀ ਕੀਪ ਔਨ ਬੈਗਿੰਗ ਇਨ ਫਰੰਟ ਆਫ ਅਮੈਰੀਕਾ। ਆਪ ਲੋਗ ਕੋ ਯਾਦ ਹੋਗਾ ਕਿ ਚਾਈਨਾ ਕੋ 20 ਸਾਲ ਕੇ ਲਿਏ ਵਰਲਡ ਸਿਨੈਰੀਓ ਸੇ ਬਾਹਰ ਕਰ ਦਿਆ ਗਿਆ ਥਾ ਔਰ ਉਨ ਲੋਗੋ ਨੇ ਇਤਨੀ ਮਿਹਨਤ ਕਰੀ, ਇਤਨੀ ਮਿਹਨਤ ਕਰੀ, ਦੇ ਆਰ ਦਾ ਲੀਡਰ ਇਨ ਦਾ ਵਰਲਡ ਨਾਓ। ਤੋ ਹਮੇ ਆਪਣੇ ਕੰਟਰੀ ਕੋ, ਆਪਣੇ ਰਿਸੋਰਸਿਸ ਕੋ, ਆਪਣੇ ਬ੍ਰੇਨ ਕੋ, ਆਪਣੇ ਮੈਨ ਪਾਵਰ ਕੋ ਇਤਨਾ ਸਟਰੋਂਗ ਕਰਨਾ ਹੈ ਕਿ ਹਮ ਖੁਦ ਸੈਲਫ ਸਫੀਸ਼ੀਐਂਟ ਬਣੇ, ਬਜਾਏ ਕਿ ਹਮ ਅਮੈਰੀਕਾ ਕੇ ਸਾਹਮਣੇ ਹਰ ਸਾਲ ਹੱਥ ਫੈਲਾਤੇ ਰਹੇ। ਲਾਸਟ ਸੈਂਟੈਂਸ ਆਈ ਵੁੱਡ ਲਾਈਕ ਟੂ ਐਡ ਹੀਅਰ ਇਜ਼, ਸਮ ਪੀਪਲ ਮੇ ਨਾਟ ਲਾਈਕ ਇਟ, we have to change our immigration policy, we should bring more doctor engineers, those who are productive from the day one in the community rather than just depending upon students.
Shukriya,
students ko liye mana na kare lekin hum apni policy ko change kare. Thank you very much.
Thank you Sanjeev ji, thank you for your call. Hun dekho ede ch na ek eh vi gal na bhuliye vasu ji ki jehdi puri deal pehla chal rahi si, pichle hafte khabrein vi aaiyan si na ki america ne ta kehta si vi jehde critical minerals honge ਵੀ ਤੁਸੀਂ ਜੇ ਸਾਡੇ ਨਾਲ ਡੀਲ ਕਰਦੇ ਹੋ, ਇੱਕ ਇਹ ਵੀ ਸਾਡੀ ਗੱਲ ਮੰਨੋ ਕਿ ਪਹਿਲਾ ਰਾਈਟ ਆਫ ਰਿਫਿਊਜ਼ਲ ਅਮਰੀਕਾ ਦਾ ਹੋਏਗਾ, ਮਤਲਬ ਕ੍ਰਿਟੀਕਲ ਮਿਨਰਲ ਤੁਸੀਂ ਕਿਤੇ ਵੀ ਹੋਰ ਵੇਚਣ ਤੋਂ ਪਹਿਲਾਂ ਸਾਨੂੰ ਪੁੱਛੋਗੇ ਵੀ ਤੁਸੀਂ ਖਰੀਦਣਾ, ਅਤੇ ਅਸੀਂ ਜਿਹੜੇ ਭਾਅ 'ਤੇ ਖਰੀਦਣਾ ਚਾਹਵਾਂਗੇ। ਹੁਣ ਜੇ ਦੂਜਾ ਤੁਹਾਨੂੰ ਕੋਈ ਜ਼ਿਆਦਾ ਪੈਸੇ ਦੇ ਵੀ ਰਿਹਾ ਹੋਇਆ, ਅਸੀਂ ਜੇ ਹਾਂ ਕਰਤੀ, ਪਹਿਲਾਂ ਸਾਡੇ ਕੋਲ ਹੱਕ ਹੋਏਗਾ ਤੁਹਾਡੇ ਉਸ ਸਮਾਨ ਨੂੰ ਖਰੀਦਣ ਦਾ। ਸੋ ਜਿਹੜੀ ਇਸ ਤਰ੍ਹਾਂ ਦੀ ਉਹ ਇੱਕ ਸਬਮਿਸ਼ਨ ਸੀਗੀ, ਉਹਦੀਆਂ ਕਈ ਜਿਹੜੀਆਂ ਚੀਜ਼ਾਂ ਐਗਜ਼ਾਮਪਲਸ ਪਹਿਲਾਂ ਸਾਹਮਣੇ ਆ ਰਹੀਆਂ ਸੀ। ਹਾਲ ਦੀ ਘੜੀ ਇਸ ਡੀਲ ਤੋਂ ਵਾਕ ਅਵੇ ਕਰਨਾ ਉਹ ਇੱਕ ਸਹੀ ਫੈਸਲਾ ਜ਼ਰੂਰ ਹੈ, ਪਰ ਅੱਗੇ ਕਿਸ ਭਾਅ ਬੀਤਦੀ ਆ ਇਹ ਦੇਖਣਾ ਹੋਏਗਾ। ਇਹ ਵੀ ਦੇਖਣਾ ਹੋਏਗਾ ਵੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੂੰ ਕਿਸ ਤਰ੍ਹਾਂ ਦੀ ਬੈਕਲੈਸ਼ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਬਾਗੀ ਸੁਰਾਂ ਟਰੰਪ ਦੇ ਖਿਲਾਫ ਉੱਥੇ ਵੀ ਬੜੀਆਂ ਮਜ਼ਬੂਤ ਹੋ ਰਹੀਆਂ ਨੇ।
ਬਿਲਕੁਲ, ਅਤੇ ਹੁਣ ਪ੍ਰਾਈਮ ਮਿਨਿਸਟਰ ਨੇ ਭਾਵੇਂ ਇਹ ਕਿਹਾ ਕਿ ਅਸੀਂ ਅਜੇ ਤੱਕ ਜਿਹੜੇ ਸੈਕਟਰਸ ਪ੍ਰਭਾਵਿਤ ਹੋਏ ਨੇ ਟੈਰਿਫ ਨਾਲ ਉਹਨਾਂ ਨੂੰ $25 billion ਤੱਕ ਦਾ ਸਮਰਥਨ ਪ੍ਰਦਾਨ ਕਰ ਚੁੱਕੇ ਹਾਂ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਸੀਂ ਇਸ ਤਰ੍ਹਾਂ ਦੀ ਹੈਲਪ ਜਿਹੜੀ ਅਨਾਊਂਸ ਕਰਾਂਗੇ। ਫੈਡਰਲ ਸਰਕਾਰ ਕੋਲ ਵੀ ਪੈਸੇ ਨਹੀਂ ਹੈਗੇ
ਜੀ,
ਸੋ ਜਿਹੜਾ ਸਾਡਾ ਫੈਡਰਲ ਬਜਟ ਆ ਉਹਦੇ ਵਿੱਚ ਵੀ ਬਹੁਤ ਵੱਡਾ ਡੈਫਿਸਿਟ ਆ। ਜਿਹੜਾ ਸਾਡਾ ਕਲੈਕਟਡ ਜਿਹੜਾ ਡੈਟ ਹੈ ਉਹ 1.34 trillion ਦੇ ਕੋਲ ਆ
ਕਰੈਕਟ
ਇਸ ਵੇਲੇ, ਸੋ ਵਿਚ ਇਜ਼ ਅਮਰੀਕਾ ਨਾਲ ਕੰਪੇਅਰ ਕਰਾਂਗੇ ਤਾਂ ਬੜਾ ਘੱਟ ਲੱਗਦਾ, ਬਟ ਰਿਲੇਟਿਵ ਟੂ ਦ ਸਾਈਜ਼ ਆਫ ਇਕਨੋਮੀ ਉਹ ਕਾਫੀ ਸਿਗਨੀਫਿਕੈਂਟ ਹੈ। ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਇਹ ਜਿਹੜੀ ਵਾਰ ਹੈ ਨੂੰ ਅਫੋਰਡ
ਕਰ ਸਕੀਏ। ਬਿਲਕੁਲ ਸਹੀ ਗੱਲ,
ਪ੍ਰਾਈਮ ਮਿਨਿਸਟਰ ਨੂੰ ਪੁੱਛਿਆ ਗਿਆ ਵੀ ਆਰ ਵੀ ਐਟ ਵਾਰ, ਉਹਨਾਂ ਨੇ ਕਿਹਾ ਵੈਨ ਯੂ ਗੈਟ ਅਟੈਕਡ ਯੂ ਆਰ ਐਟ ਵਾਰ, ਵੀ ਵਰ ਅਟੈਕਡ,
ਯਾ ਵੀ ਵਰ ਅਟੈਕਡ, ਸਾਡੇ ਤੇ ਹਮਲਾ ਕੀਤਾ ਗਿਆ,
ਹਮਲਾ ਹੋਇਆ ਸੀ, ਵੀ ਆਰ ਐਟ ਵਾਰ ਰਾਈਟ ਨਾਓ, ਬਟ ਕੈਨ ਵੀ ਅਫੋਰਡ ਦਿਸ ਟ੍ਰੇਡ।
ਡੋਮਿਨਿਕ ਲਵਲੋਂਗ ਤੇ ਦਫਤਰ ਦਾ ਇਹ ਕਹਿਣਾ ਵੀ ਜਿਹੜੀ ਕੈਨੇਡੀਅਨ ਸਾਈਡ ਆ ਉਹ ਅਜੇ ਵੀ ਟਰੰਪ ਦੇ ਟੌਪ ਨੈਗੋਸ਼ੀਏਟਰ ਦੇ ਕੰਟੈਕਟ ਦੇ ਵਿੱਚ ਹੈ, ਸੋ ਗੱਲਬਾਤ ਅਜੇ ਵੀ ਕੁਝ ਹੱਦ ਤੱਕ ਚੱਲ ਰਹੀ ਹੈ, ਸੰਪਰਕ ਬਣਿਆ ਹੋਇਆ ਹੈ।
ਪਰ ਕੱਲ ਜਦੋਂ ਜੇਮਿਸਨ ਗ੍ਰੀਅਰ ਨੂੰ ਇਹਦੇ ਬਾਰੇ ਸਵਾਲ ਪੁੱਛਿਆ ਗਿਆ ਵੀ ਕੀ ਅਮਰੀਕਾ ਕੈਨੇਡਾ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਏਗੀ, ਕਹਿੰਦੇ ਅਜੇ ਤੱਕ ਇਦਾਂ ਦਾ ਕੋਈ ਪਲਾਨ ਨਹੀਂ ਹੈ
ਜੀ,
ਤੇ ਉਹਨਾਂ ਨੇ ਕਿਹਾ ਵੀ ਅਸੀਂ ਕੈਨੇਡਾ ਨੂੰ ਦੁਨੀਆ ਦੀ ਸਭ ਤੋਂ ਵਧੀਆ ਡੀਲ ਵੈਸੀ ਦਿੱਤੀ ਹੋਈ ਸੀ, ਵੀ ਵਰ ਓਨਲੀ ਗੋਇੰਗ ਟੂ ਮੇਕ ਇਟ ਬੈਟਰ, ਤੇ ਉਹਨਾਂ ਨੇ ਐਕਸੈਪਟ ਨਹੀਂ ਕੀਤੀ, ਰਿਜੈਕਟ ਕਰਤੀ, ਹੁਣ ਅਸੀਂ ਕੋਈ ਗੱਲ ਨਹੀਂ ਕਰ,
ਕਿਉਂਕਿ ਉਹ ਸਾਰਾ ਦੋਸ਼ ਕੈਨੇਡਾ ਦੇ ਸਿਰ ਮੜਦੇ ਪਏ ਆ।
ਹਾਂਜੀ,
ਇਹ ਵੀ ਇੱਥੇ ਗੱਲ ਹਾਈਲਾਈਟ ਕਰਨੀ ਜ਼ਰੂਰੀ ਹੈ। ਕੈਨੇਡਾ ਦਾ ਕਹਿਣਾ ਇਹ ਆ ਕਿ ਜੀ ਅਸੀਂ ਡੀਲ ਇਸ ਕਰਕੇ ਉਹ 'ਚੋਂ ਵਾਕ ਅਵੇ ਕਰ ਗਏ ਕਿਉਂਕਿ ਅਮਰੀਕਾ ਲਾਸਟ ਮਿੰਟ ਤੇ ਇਹੋ ਜਿਹੀਆਂ ਸ਼ਰਤਾਂ ਲੈ ਕੇ ਆ ਗਿਆ ਜੋ ਕਿ ਸਾਨੂੰ ਮਨਜ਼ੂਰ ਨਹੀਂ ਸੀ। ਗੱਲਾਂ ਅਮਰੀਕਾ ਵਾਲੇ ਵੀ ਇਹੀ ਕਹਿ ਰਹੇ ਆ, ਕਹਿੰਦੇ ਜਿਹੜੀਆਂ ਗੱਲਾਂ ਤੇ ਸਹਿਮਤੀ ਬਣ ਗਈ ਸੀ ਉਹ ਤੋਂ ਕੁਝ ਜਿੱਤੇ ਕਹਿ ਲਓ ਜ਼ਬਾਨੀ ਕਲਾਮੀ ਅਗਰੀਮੈਂਟ ਹੋ ਗਿਆ ਸੀ, ਜਦੋਂ ਸਾਈਨ ਕਰਨ ਦੀ ਵਾਰੀ ਆਈ ਕੈਨੇਡਾ ਵਾਲੇ ਕਹਿੰਦੇ ਵੀ ਅਸੀਂ ਨਹੀਂ ਆਹ ਚੀਜ਼ ਇੱਦਾਂ ਨਹੀਂ ਕਰਾਂਗੇ, ਇੱਦਾਂ ਨਹੀਂ ਕਰਾਂਗੇ, ਇਸ ਕਰਕੇ ਡੀਲ ਟੁੱਟੀ ਹੈ। ਸੋ ਇੱਕ ਦੂਜੇ ਤੇ ਦੋਸ਼ ਮੜੇ ਜਾ ਰਹੇ ਨੇ, ਪਰ ਇਹ ਸਭ ਦੇ ਵਿੱਚ ਨਵੰਬਰ 'ਚ ਅਮਰੀਕਾ 'ਚ ਮਿਡਟਰਮ ਇਲੈਕਸ਼ਨਸ ਨੇ, ਇਹ ਦੇਖਣਾ ਹੋਏਗਾ ਕਿ ਕੈਨੇਡਾ ਵੱਲੋਂ ਜਿਹੜੇ ਕਾਊਂਟਰ ਟੈਰਿਫਸ ਲਗਾਏ ਜਾਂਦੇ ਆ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਲੱਗਦੇ ਆ, ਟਾਰਗੇਟ ਉਹਨਾਂ ਸਟੇਟਸ ਨੂੰ ਉਹਨਾਂ ਏਰੀਆਜ਼ ਨੂੰ ਕੀਤਾ ਜਾਏਗਾ ਜਿੱਥੇ ਕਿ ਟਰੰਪ ਨੂੰ ਕੋਈ ਪੋਲੀਟੀਕਲ ਸੇਕ ਮਹਿਸੂਸ ਹੋਵੇ, ਅਤੇ ਜੇ ਕਿਤੇ ਸੈਨੇਟ ਦਾ ਕੰਟਰੋਲ ਟਰੰਪ ਹਾਰ ਜਾਂਦੇ ਆ ਆਉਂਦੀਆਂ ਚੋਣਾਂ ਦੇ ਵਿੱਚ, ਅਤੇ ਜੇ ਉਦੋਂ ਤੱਕ ਆ ਟ੍ਰੇਡ ਇਹਦਾ ਕੋਈ ਨਿਪਟਾਰਾ ਨਹੀਂ ਹੁੰਦਾ, ਤਾਂ ਫਿਰ ਇਹ ਵੀ ਦੇਖਣ ਵਾਲੀ ਗੱਲ ਹੋਣੀ ਆ ਕਿ ਟਰੰਪ ਅਤੇ ਹਾਵਰਡ ਲਟਨਿਕ ਦੀ ਵੀ ਆਪਸ ਦੇ ਵਿੱਚ ਜਿਹੜੀ ਸਾਂਝ ਆ ਉਹ ਕਿੰਨੀ ਦੇਰ ਤੱਕ ਬਣੀ ਰਹਿੰਦੀ ਆ, ਕਿਉਂਕਿ ਟਰੰਪ ਨੇ ਵੀ ਕੋਈ ਬਲੀ ਦਾ ਬੱਕਰਾ ਲੱਭਣਾ ਕਿ ਜੀ ਟ੍ਰੇਡ ਡੀਲ ਤਾਂ ਨਹੀਂ ਹੋ ਸਕੀ, ਕਿਉਂਕਿ ਟਰੰਪ ਵੀ ਝੂਠਾ ਪੈ ਗਿਆ ਨਾ ਯਾਰ। ਟਰੰਪ ਸੈਡ ਲਾਸਟ ਵੀਕ ਕਿ ਹੋ ਗਈ ਡੀਲ, ਬਸ ਆ ਕਾਗਜ਼ਾਂ ਦੀ ਫਾਈਨਲਾਈਜੇਸ਼ਨ ਰਹਿ ਗਈ, ਮੈਨੂੰ ਤਾਂ ਬਹੁਤ ਵਧੀਆ ਡੀਲ ਆ ਦੋਹਾਂ ਧਿਰਾਂ ਵਾਸਤੇ, ਅਤੇ ਇੱਕ ਤਰ੍ਹਾਂ ਟਰੰਪ ਵੀ ਝੂਠੇ ਪੈ ਗਏ ਨੇ
ਯਾ। ਪਰ ਕੀ ਉਹਨਾਂ ਨੂੰ ਕੋਈ ਫਰਕ ਪੈਂਦਾ ਇਸ ਗੱਲ
ਦਾ,
ਡੋਨਲਡ ਟਰੰਪ ਡਜ਼ ਨਾਟ ਕੇਅਰ, ਅਤੇ ਬਟ ਚੱਕਰ ਬਸ ਮੈਨੂੰ ਲੱਗਦਾ ਕਿ ਹੁਣ ਵਿਜੇ ਜੀ ਡੋਨਲਡ ਟਰੰਪ ਨਾਲ ਡੀਲ ਕਰਨ ਦਾ ਪ੍ਰੈਕਟੀਕਲ ਸਲਿਊਸ਼ਨ ਸਿਰਫ ਇਹੀ ਹੈ ਕਿ ਵੀ ਜਿਹੜੇ ਇਹ ਜਿਵੇਂ ਡੋਨਲਡ ਟਰੰਪ ਕੋਈ ਪੁਖਤਾ ਕੋਈ ਸਪਸ਼ਟ ਗੱਲ ਨਹੀਂ ਕਰਦੇ, ਆਹ ਜਿਹੜੇ 2 ਸਾਲ ਨੇ ਇਹ ਕੈਨੇਡਾ ਨੂੰ ਵੀ ਇਹੀ ਚਾਹੀਦਾ ਕਿ ਗੋਲਮੋਲ ਜੀ
ਗੱਲ ਕਰਕੇ
ਇਸੇ ਤਰ੍ਹਾਂ ਨੈਗੋਸੀਏਸ਼ਨ ਦੇ ਵਿੱਚ ਔਖੇ ਸੌਖੇ ਹੋ ਕੇ ਆ 2 ਸਾਲ ਕੱਢ ਲਏ ਜਾਣ ਅਤੇ ਉਸ ਤੋਂ ਬਾਅਦ ਅਮਰੀਕਾ ਨੂੰ ਵੀ ਪਤਾ ਕੈਨੇਡਾ ਨੂੰ ਵੀ ਪਤਾ ਕਿ ਸਾਡਾ ਇੱਕ ਦੂਜੇ ਬਿਨਾਂ ਨਹੀਂ ਸਰਨਾ, ਜਿਸ ਤਰ੍ਹਾਂ ਦੀ ਇੰਟੀਗ੍ਰੇਸ਼ਨ ਹੈ ਜੋ ਸਾਡੀ ਜੀਓਗ੍ਰਾਫਿਕਲ ਰਿਐਲਿਟੀ ਹੈ ਵੀ ਬੋਥ ਨੀਡ ਈਚ ਅਦਰ, ਅਤੇ ਇਹ 99% ਅਮੈਰੀਕਨਸ ਨੂੰ ਵੀ ਗੱਲ ਪਤਾ ਹੋਏਗੀ,
ਬਿਲਕੁਲ,
ਪਰ ਪ੍ਰੋਬਲਮ ਇਹ ਹੈ ਕਿ ਡੋਨਲਡ ਟਰੰਪ ਜਿਹੜੇ ਬਚੇ 1% ਨੇ ਉਹਨਾਂ ਵਿੱਚੋਂ ਆਉਂਦੇ ਨੇ।
ਹਾਂ ਸਹੀ ਗੱਲ ਆ, ਅਤੇ ਬਾਕੀ ਇਹੀ ਹੈ ਵੀ ਜੇ ਉਹਦਾ ਪੋਲੀਟੀਕਲ ਫਾਲੋਆਊਟ ਹੋਣ ਲੱਗਾ, ਟਰੰਪ ਨੇ ਮਿੰਟ ਨਹੀਂ ਲਾਣਾ ਹਾਰਵਰਡ ਲਟਨਿਕ ਦੇ ਸਿਰ ਸਾਰੀ ਗੱਲ ਮੜਨ ਨੂੰ, ਵੀ ਇਹਨੇ ਖਰਾਬਾ ਕਰਤਾ,
ਬਿਗ ਡੀਲ।
ਹਾਂ,
ਜੇਮਿਸਨ ਗ੍ਰੀਅਰ ਦਾ ਪਹਿਲਾਂ ਹੈਗਾ ਨੰਬਰ,
ਯੈਸ, ਪਹਿਲਾਂ
ਕਿਉਂਕਿ ਡਰਾਫਟ ਉਹਨੇ ਤਿਆਰ ਕੀਤਾ,
ਡਰਾਫਟ ਉਹਨੇ ਤਿਆਰ,
ਅਤੇ ਹਾਰਵਰਡ ਲਟਨਿਕ ਤਾਂ ਫਿਰ ਵੀ ਸੋਰੀ ਯਾ ਹਾਰਵਰਡ ਲਟਨਿਕ ਇਹ ਫਿਰ ਵੀ ਡੋਨਲਡ ਟਰੰਪ ਦੇ ਮਨ ਦੀ ਗੱਲ ਕਰਦੇ ਥੋੜ੍ਹੀ ਬਹੁਤ, ਜੇਮਿਸਨ ਗ੍ਰੀਅਰ ਸਾਊਂਡਡ ਲਾਈਕ ਮੋਰ ਰੀਜ਼ਨੇਬਲ ਪਰਸਨ,
ਰੀਜ਼ਨੇਬਲ
ਪਰਸਨ ਛਾਂਟੀ ਪਹਿਲਾਂ ਛਾਂਟੀ ਪਹਿਲਾਂ
ਛਾਂਟੀ ਪਹਿਲਾਂ ਹੁੰਦੀ ਆ। ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ ਅਤੇ ਸਵੇਰੇ ਫੇਰ ਗੱਲ,
ਥੈਂਕ ਯੂ ਵੈਰੀ ਮਚ,
ਹੈਵ ਅ ਗੁੱਡ ਵਨ, ਥੈਂਕਸ।